ਸਤਨਾਮ ਸ਼੍ਰੀ ਵਾਹਿਗੁਰੂ। ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਰਾਰੀ ਰੇ। ਆਵਹਿ ਨ ਜਾਹੇ ਨ ਕਬਹੂ ਮਰਤੇ, ਪਾਰ ਬ੍ਰਹਮ ਸੰਹਾਰੀ ਰੇ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸ਼ਨਾ ਸਮਾਣੀ। ਕਹਿ ਨਾਨਕ ਚਾਲ ਭਗਤਾਂ, ਜੁਗ ਹੋ ਜੁਗ ਨਿਰਾਲੀ। ਆਓ ਜੀ, ਜਿੱਥੇ ਜਿੱਥੇ ਕੋਈ ਵੀਰ ਭਰਾ ਭੈਣ ਬੈਠ ਕੇ ਸੁਣ ਰਿਹਾ, ਕੈਸਾ ਸਾਧਨ ਹੈ ਕੋਈ ਕਾਰਪੇਟ ਵਿਛਾ ਕੇ, ਸੋਹਣੇ ਕਾਰਪੇਟ ਤੇ ਬਹਿ ਕੇ ਸੁਣਦਾ ਹੋਏਗਾ, ਕੋਈ ਸੋਹਣੇ ਬੈੱਡ ਤੇ ਬਹਿ ਕੇ ਸੁਣਦਾ ਹੋਣਾ, ਕੋਈ ਵਧੀਆ ਪੋਲੇ ਸੋਫਿਆਂ ਤੇ ਬੈਠਾ ਹੋਣਾ, ਕੋਈ ਛੱਤ ਤੇ ਚੜ੍ਹ ਕੇ ਬੈਠਾ ਹੋਣਾ, ਕੋਈ ਪੌੜੀ 'ਚ ਬਹਿ ਕੇ ਸੁਣਦਾ ਹੋਣਾ, ਕਈ ਚਾਰ ਪੰਜ ਜੀ ਬੈੱਡ ਤੇ ਬਹਿ ਕੇ ਸੁਣਦੇ ਹੋਣਗੇ, ਕੋਈ ਟਰੱਕ 'ਚ ਸੁਣਦਾ ਹੋਣਾ। ਇੱਕ ਟਾਈਮ ਦੇ ਉੱਤੇ ਵੱਖਰੇ ਵੱਖਰੇ ਢੰਗ ਨਾਲ, ਵੱਖਰੇ ਵੱਖਰੇ ਤਰੀਕੇ ਨਾਲ ਸਾਰੇ, ਕੋਈ ਛਕਦਾ ਛਕਾਉਂਦਾ ਵੀ ਸੁਣੀ ਜਾਂਦਾ। ਕਿਸੇ ਭੈਣ ਨੇ ਕਿਚਨ ਦੇ ਵਿੱਚ ਵੀ ਫੋਨ ਲਾਇਆ ਹੋਏਗਾ ਵੀ ਉਧਰੋਂ ਰੋਟੀ ਤੜਕਾ ਲੱਗ ਰਿਹਾ, ਸਬਜ਼ੀਆਂ ਬਣ ਰਹੀਆਂ, ਨਾਲ ਹੀ ਦੀਵਾਨ ਚੱਲੀ ਜਾਂਦਾ, ਵਿੱਚ ਹੀ ਕੰਮਕਾਰ ਹੋ ਰਿਹਾ, ਵਿੱਚ ਹੀ ਪ੍ਰੋਗਰਾਮ ਸੁਣਿਆ ਜਾ ਰਿਹਾ। ਕਈਆਂ ਨੇ ਦੀਵਾਨ ਫੋਨ ਤੇ ਲਾਇਆ ਹੋਣਾ, ਸਾਹਮਣੇ ਟੀਵੀ 'ਚ ਲਾਇਆ ਹੋਣਾ, ਟੀਵੀ ਤੇ ਨਾਟਕ ਚੱਲੀ ਜਾਂਦਾ ਹੋਣਾ, ਫੋਨ ਤੇ ਦੀਵਾਨ, ਦੋਵੇਂ ਦੋਵੇਂ ਕੰਮ ਵੀ ਕਰਦੇ ਨੇ ਬੰਦੇ, ਟੀਵੀ ਲਾ ਲੈਂਦੇ ਨੇ ਵਿਹਦੇ ਫੋਨ 'ਚ ਨੇ, ਹੁੰਦਾ ਹੀ ਹੈ। ਸੋ ਕੈਸੀ ਤਕਨੀਕ ਹੈ, ਦਿਮਾਗ 'ਚੋਂ ਨਿਕਲਿਆ ਹੋਇਆ ਅੰਤਰ ਖੂਟਾ ਜਿਹੜਾ ਭਰਿਆ ਹੋਇਆ ਗਿਆਨ ਦਾ, ਗਿਆਨ ਅੰਮ੍ਰਿਤ ਦਾ, ਉਹਦੇ 'ਚੋਂ ਨਿਕਲੀਆਂ ਹੋਈਆਂ ਵੱਖਰੀਆਂ ਵੱਖਰੀਆਂ ਕਾਢਾਂ ਵੱਖਰੇ ਵੱਖਰੇ ਤਰੀਕੇ ਨਾਲ ਵਰਤੀਆਂ ਜਾਂਦੀਆਂ ਹਨ। ਤੇ ਜਿੱਥੇ ਜਿੱਥੇ ਕੋਈ ਬੈਠਾ, ਪਿਆਰ ਨਾਲ ਸੁਣੀਏ ਸਮਝੀਏ। ਭਗਤਾਂ ਕੀ ਚਾਲ ਨਿਰਾਲੀ, ਉਹਨਾਂ ਦਾ ਲਾਈਫ ਸਟਾਈਲ ਜਿਹੜਾ ਹੈ, ਚਾਲ ਮਤਲਬ ਜ਼ਿੰਦਗੀ ਜਿਉਣ ਦਾ ਸਟਾਈਲ, ਲਾਈਫ ਸਟਾਈਲ ਢੰਗ ਅਨੋਖਾ ਹੁੰਦਾ ਹੈ, ਵੱਖਰਾ ਹੁੰਦਾ ਹੈ। ਜਿਸ ਦੇਸ਼ ਦੇ ਉਹ ਵਾਸੀ ਨੇ, ਉਹਨੂੰ ਭਗਤ ਰਵਿਦਾਸ ਜੀ ਮਹਾਰਾਜ ਨੇ, ਜਾਂ ਗੁਰੂ ਰਵਿਦਾਸ ਜੀ ਕਹੀਏ, ਉਹਨਾਂ ਨੇ ਜਿਹੜਾ ਨਾਮ ਦਿੱਤਾ ਹੈ ਉਹਨੂੰ ਕਿਹਾ ਬੇਗਮਪੁਰਾ ਸ਼ਹਿਰ ਕੋ ਨਾਮ। ਅਸੀਂ ਉਸ ਦੇਸ਼ ਦੇ ਵਾਸੀ ਹਾਂ ਜਿੱਥੇ ਕੋਈ ਗਮ ਨਹੀਂ। ਇਹਨੂੰ ਆਪਾਂ ਸਮਝਦੇ ਹਾਂ ਸ਼ਬਦ ਨੂੰ ਬਾਅਦ ਵਿੱਚ, ਪਹਿਲਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ। ਸਾਰੇ ਵੀਰ ਘਰਾਂ 'ਚ ਸੁਣਨ ਵਾਲੀਆਂ ਭੈਣਾਂ, ਕਿਉਂਕਿ ਇੱਥੇ ਤੇ ਸਾਰੇ ਵੀਰ ਹੀ ਹੈ, ਸਾਰੇ ਘਰਾਂ 'ਚ ਵੀਰ ਭਰਾ ਜਿਹੜੇ ਸੁਣ ਰਹੇ ਹੈ, ਤੇ ਆਪਣਾ ਧਿਆਨ ਜੋੜਿਓ, ਸ਼ਬਦ ਵੀ ਸੁਣਿਆ ਕਰੋ, ਨਾਲ ਬੋਲਿਆ ਵੀ ਕਰੋ, ਤੇ ਮੁੜ ਕੇ ਵਿਚਾਰ ਵੀ ਸੁਣੀ ਦੀ ਹੈ, ਸਮਝੀ ਦੀ ਹੈ, ਤੇ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਵੀ ਕਰੀ ਦੀ ਹੈ। ਜੇ ਵਰਤਿਆ ਨਾ ਜਾਵੇ ਫਿਰ ਤੇ ਗਿਆਨ ਹੈ ਨਾ ਜਿਹੜਾ ਜ਼ਹਿਰ ਬਣ ਜਾਂਦਾ, ਨੁਕਸਾਨ ਬੜਾ ਕਰਦਾ। ਜੇ ਜੂਝ ਨਾ ਕੀਤਾ ਜਾਵੇ ਫਿਰ ਤੇ ਨੁਕਸਾਨ ਹੀ ਕਰਦਾ, ਫਿਰ ਆਕੜ ਜ਼ਰੂਰ ਵੱਧ ਜਾਂਦੀ ਹੈ, ਬੰਦੇ ਨੂੰ ਬੰਦਾ ਨਹੀਂ ਸਮਝਦਾ। ਜੇ ਜ਼ਿੰਦਗੀ ਵਿੱਚ ਵਰਤ ਲਵੇ ਫਿਰ ਬੈਲੈਂਸ ਵੀ ਹੋ ਜਾਂਦਾ, ਪ੍ਰੈਕਟੀਕਲਿਟੀ ਆ ਜਾਂਦੀ ਹੈ। ਜਦੋਂ ਵਰਤ ਕੇ ਵੇਖਾਂਗੇ, ਹੰਢਾ ਕੇ ਵੇਖਾਂਗੇ ਗੁਰੂ ਦੇ ਗਿਆਨ ਨੂੰ, ਫਿਰ ਅਸਲ ਵਿੱਚ ਸਮਝ ਪੈਂਦੀ ਹੈ ਵੀ ਰਿਐਲਿਟੀ ਕੀ ਹੈ, ਸੱਚਾਈ ਕੀ ਹੈ। ਉਹਨਾਂ ਚਿਰ ਤੇ ਗੱਲਾਂ ਹੀ ਲੈ ਲਵਾਓ।
ਬੇਗਮਪੁਰਾ ਬੇਗਮਪੁਰਾ ਸ਼ਹਿਰ ਕੋ ਨਾਮ ਬੇਗਮਪੁਰਾ ਸ਼ਹਿਰ ਕੋ ਨਾਮ ਬੇਗਮਪੁਰਾ ਸ਼ਹਿਰ ਕੋ ਨਾਮ ਸ਼ਹਿਰ ਕੋ ਨਾਮ ਬੇਗਮਪੁਰਾ
ਨਹੀਂ ਤਹਿ
शहर को ना बेगमपुरा सदा मेरे भाई।
Yeah. ਵਾਹਿਗੁਰੂ 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 ਵਾਹਿਗੁਰੂ
ਬਣੀਏ ਉਸ ਦੇਸ਼ ਦੇ ਵਾਸੀ ਜਿੱਥੇ ਨਾ ਕੋਈ ਫਿਕਰ ਨਾ ਚੋਰ ਹੈ। ਬਣੀਏ ਉਸ ਦੇਸ਼ ਦੇ ਵਾਸੀ ਕੋਈ ਨਾ ਫਿਕਰ ਨਾ ਚੋਰ ਹੈ।
ਬਣੀਏ ਉਸ ਦੇਸ਼ ਦੇ ਵਾਸੀ
ਜਿੱਥੇ ਨਾ ਫਿਕਰ ਨਾ ਚੋਰ ਹੈ।
ਬਣੀਏ ਉਸ ਦੇਸ਼ ਦੇ ਵਾਸੀ
ਜਿੱਥੇ ਨਾ ਫਿਕਰ ਨਾ ਚੋਰ ਹੈ।
ਬਣੀਏ ਉਸ ਦੇਸ਼ ਦੇ ਵਾਸੀ
ਜਿੱਥੇ ਨਾ ਫਿਕਰ ਨਾ ਚੋਰ ਹੈ। ਬਣੀਏ ਉਸ ਦੇਸ਼ ਦੇ ਵਾਸੀ ਜਿੱਥੇ ਨਾ ਫਿਕਰ ਨਾ ਚੋਰ ਹੈ। ਉਹ ਬਣਨਾ ਉਸ ਦੇਸ਼ ਦੇ ਵਾਸੀ ਜਿੱਥੇ ਨਾ ਫਿਕਰ ਨਾ ਚੋਰ। ਬਣਨਾ ਦੇਸ਼ ਦੇ ਵਾਸੀ ਜਿੱਥੇ ਨਾ ਫਿਕਰ ਨਾ ਚੋਰ ਹੈ।
ਉਸ ਦੇਸ਼ ਦੇ ਵਾਸੀ ਜਿੱਥੇ ਨਾ ਫਿਕਰ ਨਾ ਚੋਰ ਹੈ। ਬਣੇ ਉਸ ਦੇਸ਼ ਦੇ ਵਾਸੀ ਜਿੱਥੇ ਨਾ ਫਿਕਰ ਨਾ ਚੋਰ ਹੈ।
ਬਣੋ ਬਣਨਾ ਉਸ ਦੇਸ਼ ਦੇ ਵਾਸੀ। ਫਿਕਰ ਨਾ ਚੋਰ ਹੈ ਜਿੱਥੇ ਫਿਕਰ ਨਾ ਚੋਰ ਹੈ।
ਨਾ ਚੋਰਾ ਹੈ ਜਿੱਥੇ ਨਾ ਫਿਕਰ ਨਾ ਚੋਰ ਹੈ।
ਜਿੱਥੇ ਨਾ ਫਿਕਰ ਨਾ ਚੋਰ ਹੈ
ਜਿੱਥੇ ਫਿਕਰ ਨਾ ਚੋਰ ਹੈ।
ਜਿੱਥੇ ਨਾ ਫਿਕਰ ਨਾ ਚੋਰ ਹੈ ਫਿਕਰ ਨਾ ਚੋਰ ਹੈ।
ਫਿਕਰ ਨਾ ਚੋਰਾ ਹੈ ਫਿਕਰ ਨਾ ਚੋਰਾ ਹੈ।
ਜਿੱਥੇ ਨਾ ਫਿਕਰ ਨਾ ਚੋਰਾ ਹੈ
ਫਿਕਰ ਨਾ ਚੋਰਾ ਹੈ।
ਬਣਨਾ ਉਸ ਦੇਸ਼ ਦੇ ਵਾਸੀ ਜਿੱਥੇ ਨਾ ਫਿਕਰ ਨਾ ਚੋਰਾ। ਬਣਨਾ ਉਸ ਦੇਸ਼ ਦੇ ਵਾਸੀ ਜਿੱਥੇ ਨਾ ਫਿਕਰ ਨਾ ਚੋਰ ਹੈ।
ਬਣਨਾ ਉਸ ਦੇਸ਼ ਦੇ ਵਾਸੀ ਜਿੱਥੇ ਨਾ ਫਿਕਰ ਨਾ ਚੋਰ ਹੈ। ਉਸ ਦੇਸ਼
ਤੇ ਪੜੋ
ਜਿੱਥੇ ਨਾ ਬਣਨੈ ਉਸ ਦੇਸ਼ ਦੇ ਵਾਸੀ ਬਣਨੈ ਜਿੱਥੇ ਨਾ ਫਿਕਰ ਨਾ ਚੋਰਾ ਹੈ ਜਿੱਥੇ ਨਾ ਫਿਕਰ ਨਾ ਚੋਰਾ ਬੋਲੋ ਜਿੱਥੇ ਨਾ ਜਿੱਥੇ ਨਾ ਫਿਕਰ ਨਾ ਚੋਰਾ ਹੈ 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 ਬਣਨਾ ਉਸ ਦੇਸ਼ ਦੇ ਵਾਸੀ ਬਣਨਾ ਉਸ ਦੇਸ਼ ਦੇ ਜਿੱਥੇ ਨਾ ਫਿਕਰ ਨਾ ਝੋਰਾ ਹੈ ਬਣਨਾ ਉਸ ਦੇਸ਼ ਦੇ ਵਾਸੀ ਜਿੱਥੇ ਨਾ ਫਿਕਰ ਨਾ ਝੋਰਾ ਹੈ
ਬਣਨਾ ਉਸ ਦੇਸ਼ ਦੇ ਵਾਸੀ ਜਿੱਥੇ ਨਾ ਫਿਕਰ ਨਾ ਝੋਰਾ ਹੈ ਬਣਨਾ ਉਸ ਦੇਸ਼ ਦੇ ਵਾਸੀ ਜਿੱਥੇ ਨਾ ਫਿਕਰ ਨਾ ਝੋਰਾ ਹੈ
ਬਣਨਾ ਉਸ ਦੇਸ਼ ਦੇ ਵਾਸੀ ਜਿੱਥੇ ਨਾ
ਇੱਕੇ ਵਾਰੀ ਕਹਿਣ ਤੇ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ।
ਜਿੱਥੇ ਜਿੱਥੇ ਵੀ ਕੋਈ ਵੀਰ ਭਰਾ ਪੈਣਾ ਬੈਠ ਕੇ ਸੁਣ ਰਹੇ ਹੋ, ਬਜ਼ੁਰਗ ਬੱਚੇ ਸਾਰੇ ਮਨ ਇਕਾਗਰ ਕਰਕੇ ਹਾਜ਼ਰ ਹੋ ਕੇ ਸੁਣਿਓ, ਸਮਝਿਓ ਤੇ ਵਿਚਾਰਿਓ। ਸੌਖਾ ਸਾਧਨ ਹੋ ਗਿਆ, ਹਰ ਚੀਜ਼ ਅੱਜ ਆਨਲਾਈਨ ਹੁੰਦੀ ਹੈ, ਲੋਕੀ ਸ਼ੋਪਿੰਗ ਕਰਦੇ ਹੈ, ਗੱਡੀਆਂ ਖਰੀਦ ਲੈਂਦੇ ਆ, ਇੱਥੋਂ ਤੱਕ ਜਹਾਜ਼ ਤੱਕ ਵੀ ਖਰੀਦੇ ਇੰਟਰਨੈਟ ਦੇ ਮਾਧਿਅਮ ਰਾਹੀਂ ਜਾਂਦੇ, ਕੱਪੜੇ ਖਰੀਦਣੇ ਕੱਪੜੇ ਸਵਾਉਣੇ ਸਭ ਕੁਛ ਦੇਖਦੇ ਹਾਂ, ਅੱਜ ਕੱਲ੍ਹ ਆਨਲਾਈਨ ਹੀ ਹੋ ਰਿਹਾ। ਜਿੱਥੇ ਸਭ ਕੁਛ ਆਨਲਾਈਨ ਹੋ ਰਿਹਾ ਉੱਥੇ ਇਹ ਵੀ ਸਮਝ ਦਿੱਤੀ ਜਾ ਸਕਦੀ ਹੈ, ਸਮਝਣਾ ਸਮਝਾਉਣਾ, ਪੜ੍ਹਾਈਆਂ ਵੀ ਆਨਲਾਈਨ ਹੀ ਹੋ ਰਹੀਆਂ। ਜੇ ਬੱਚੇ ਦੁਨੀਆਂ ਦੀ ਸਿੱਖਿਆ, ਦੁਨਿਆਵੀ ਸਿੱਖਿਆ ਦੁਨੀਆਂ 'ਚ ਵਰਤਣੀ ਹੈ ਜਿਹੜੀ, ਉਹ ਅੱਜ ਆਨਲਾਈਨ ਪੜ੍ਹਾਈ ਕਰ ਰਹੇ ਕਿ ਨਹੀਂ? ਸਾਰੇ ਬੱਚੇ ਘਰਾਂ 'ਚ ਹੀ ਆ ਰਿਹਾ ਸਾਰਾ ਉਹਨਾਂ ਦਾ ਜਿੱਦਾਂ ਹੋਮਵਰਕ। ਤੇ ਜੇ ਬੱਚੇ ਸਾਡੇ ਕਰ ਸਕਦੇ ਤੇ ਮਾਪੇ ਕਿਉਂ ਨਹੀਂ ਕਰ ਸਕਦੇ? ਵੱਡੇ ਵੀ ਤੇ ਕਰ ਹੀ ਸਕਦੇ ਆ। ਅਸੀਂ ਜੇ ਗੁਰਦੁਆਰੇ ਸਿੱਖਿਆ ਲੈਣ ਜਾਂਦੇ ਹਾਂ, ਅਕਲ ਲੈਣ ਜਾਂਦੇ ਹਾਂ, ਧਰਮ ਸਥਾਨ ਚਾਹੇ ਮੰਦਿਰ ਹਨ, ਚਾਹੇ ਮਸਜਿਦ ਹੈ, ਚਾਹੇ ਗੁਰਦੁਆਰੇ ਹਨ, ਉੱਥੋਂ ਦੀ ਚੰਗੀ ਸਿੱਖਿਆ ਜਿਹੜੀ ਹੈ ਉਹ ਘਰਾਂ ਵਿੱਚ ਬੈਠ ਕੇ ਵੀ ਪ੍ਰਾਪਤ ਹੋ ਸਕਦੀ ਹੈ ਜੇ ਪ੍ਰਾਪਤ ਕਰਨੀ ਚਾਹੀਏ। ਹੁਣ ਕਈ ਨਿਆਣਿਆਂ ਨੂੰ ਤਾਂ ਚਾਹ ਹੁੰਦਾ ਹੈ ਕਿ ਮੇਰਾ ਜਿਹੜਾ ਹੈ ਮੇਰਾ ਹੋਮਵਰਕ ਮੈਨੂੰ ਮਿਲ ਗਿਆ, ਸ਼ੁਕਰ ਹੈ ਮੇਰੀ ਪੜ੍ਹਾਈ ਚੱਲ ਪਈ। ਕਈ ਬੱਚੇ ਬੜੇ ਖੁਸ਼ ਨੇ, ਕਈ ਨਿਆਣੇ ਬੜੇ ਖੁਸ਼ ਨੇ, ਕਹਿੰਦੇ ਮੇਰੀ ਪੜ੍ਹਾਈ ਸ਼ੁਰੂ ਹੋ ਗਈ, ਮੇਰੇ ਘਰ ਹੀ ਮੈਨੂੰ ਪੜ੍ਹਾਇਆ ਜਾ ਰਿਹਾ। ਤੇ ਕਈ ਚਾਹ ਚੜਿਆ ਫਿਰਦਾ ਵੀ ਕਿਉਂ ਇੰਨਾ ਵੀ ਕਿਉਂ ਕਰਨਾ, ਉਹ ਤੇ ਬਹਾਨਾ ਪਾਲਦੇ ਆ, ਸਕੂਲ ਲੱਗੇ ਵੀ ਹੁੰਦੇ ਆ ਤਾਂ ਵੀ ਛੁੱਟੀਆਂ ਹੀ ਪਾਲਦੇ। ਤੇ ਜੇ ਹੁਣ ਉਹਨਾਂ ਨੂੰ ਆਨਲਾਈਨ ਵੀ ਹੋਣਾ, ਉਹ ਵੀ ਹੋਣਾ ਵੀ ਆ ਕਾਹਦੇ ਲਈ ਹੋਮਵਰਕ, ਜੱਪ ਛਿੜ ਜਾਂਦਾ। ਜਿਹਨੇ ਨਹੀਂ ਕਰਨਾ ਉਹਨੇ ਸਕੂਲਾਂ 'ਚ ਜਾ ਕੇ ਵੀ ਨਹੀਂ ਕਰਨਾ, ਜਿਹਨੇ ਕਰ ਲੈਣਾ ਘਰਾਂ 'ਚ ਜਾ ਘਰ ਵੀ ਬੈਠਾ ਕਰੀ ਜਾਂਦਾ ਪੜ੍ਹ ਰਿਹਾ, ਤੇ ਗੁਰਦੁਆਰੇ ਜਾ ਕੇ ਮਤਲਬ ਜੇ ਧਰਮ ਸਥਾਨ 'ਤੇ ਜਾਂਦਾ ਸੀ ਉੱਥੋਂ ਵੀ ਕੁਝ ਸਿੱਖਦਾ ਹੀ ਸੀ, ਜੇ ਅੱਜ ਘਰ ਬੈਠਾ ਤੇ ਉੱਥੋਂ ਵੀ ਕੁਝ ਸਿੱਖਦਾ ਹੀ ਆ, ਸਮਝਦਾ। ਸੋ ਸਾਰੀ ਜ਼ਿੰਦਗੀ ਬੰਦਾ ਸਮਝਦਾ ਰਹੇ ਨਾ ਇੱਥੇ ਸਮਝ ਮੁੱਕਣ ਲੱਗੀ, ਨਾ ਖਜ਼ਾਨਾ ਮੁੱਕਣ ਲੱਗਾ, ਤੇ ਨਾ ਹੀ ਅਸੀਂ ਇਹ ਭਾਂਡਾ ਜਿਹੜਾ ਭਰਦਾ। ਸਾਰੀ ਜ਼ਿੰਦਗੀ ਬੰਦਾ ਸਿੱਖਦਾ ਰਹੇ, ਸਿੱਖ ਹੀ ਰਹਿੰਦਾ। ਇਸੇ ਕਰਕੇ ਸਿਖਿਆਰਥੀ ਹੈ, ਸਿੱਖਿਅਕ ਹੈ, ਸਿੱਖ ਹੈ ਜਿਹੜਾ ਸਾਰੀ ਜ਼ਿੰਦਗੀ ਸਿਖਿਆਰਥੀ ਰਹਿੰਦਾ ਹੈ। ਸਟੂਡੈਂਟ ਨੂੰ ਤੇ ਆਪਾਂ ਕਹਿੰਦੇ ਆ ਨਾ ਵੀ 15 16 18 ਸਾਲ ਬੱਚਾ ਪੜ੍ਹਦਾ ਇਹ ਸਟੂਡੈਂਟ ਹੈ, ਸਿਖਿਆਰਥੀ ਹੈ, ਵਿਦਿਆਰਥੀ ਹੈ, ਵਿਦਿਆ ਲੈ ਰਿਹਾ ਵਿਦਿਆਰਥੀ ਹੈ। ਪਰ ਸਿੱਖ ਨੂੰ ਤੇ ਮਰਨ ਤੱਕ ਸਿੱਖ ਹੀ ਕਹਿੰਦੇ ਆ ਅਸੀਂ ਵੀ, ਇਹ ਸਿੱਖ ਦਾ ਹੀ ਹੈ, ਸਾਰੀ ਜ਼ਿੰਦਗੀ ਸਿੱਖੀ ਜਾਂਦਾ ਸਿੱਖੀ ਜਾਂਦਾ ਆਲੇ ਦੁਆਲੇ ਤੋਂ, ਨਾ ਉਹ ਮੁੱਕਦਾ ਨਾ ਸਿੱਖਣ ਵਾਲਾ, ਉਹ ਖਜ਼ਾਨਾ ਹੀ ਐਡਾ ਵੱਡਾ। ਅਸੀਂ ਇੱਕ ਗੱਲ ਇਹ ਵੀ ਪੱਕੀ ਹੈ ਵੀ ਜਿੰਨਾ ਮਰਜ਼ੀ ਜਾਣ ਲਓ, ਜਿੰਨਾ ਮਰਜ਼ੀ ਪੜ੍ਹ ਲਓ, ਜਿੰਨਾ ਮਰਜ਼ੀ ਸਮਝ ਲਓ, ਅਖੀਰ ਨੂੰ ਇਹੀ ਕਹਿਣਾ ਪਏਗਾ ਵੀ ਅਜੇ ਤੇ ਮੈਂ ਕੁਛ ਵੀ ਨਹੀਂ ਜਾਣਿਆ। ਜਾਣ ਜਾਣ ਕੇ ਜਾਣਾ, ਨਾ ਜਾਣਾ ਕੁਛ ਵੀ, ਮੈਂ ਸਮਝ ਸਮਝ ਕੇ ਸਮਝਿਆ, ਮੈਂ ਤੇ ਕੁਛ ਵੀ ਨਹੀਂ ਸਮਝਿਆ। ਜਾਣ ਜਾਣ ਕੇ ਮੈਨੂੰ ਸਮਝ ਸਮਝ ਕੇ ਇਹ ਸਮਝ ਪਈ ਵੀ ਅਜੇ ਤੇ ਬੜਾ ਕੁਝ ਸਮਝਣਾ ਬਾਕੀ ਹੈ। ਇਹ ਭੁੱਖ ਪਿਆਰੀ ਇਹ ਹਰ ਵੇਲੇ ਲੱਗਦੀ ਰਵੇ, ਇਹ ਭੁੱਖ ਪਿਆਰੀ ਹੈ, ਇਹ ਭੁੱਖ ਹੈ ਜਿਹੜੀ ਲੱਗਦੀ ਰਹਿਣੀ ਚਾਹੀਦੀ ਹੈ, ਮੁੱਕਣੀ ਤੇ ਚਾਹੀਦੀ ਨਹੀਂ। ਇਹ ਐਸੀ ਭੁੱਖ ਹੋ ਅਸਲ ਬੰਦਾ ਤਾਂ ਮੰਨੋ ਅਕਲ ਜਿਹੜਾ ਲੈਣਾ ਚਾਹੁੰਦਾ ਹੈ ਵੀ ਗਿਆਨ ਲਿਆ ਸਮਝ ਲਈ, ਉਨੀ ਹੋਰ ਅੱਗੇ ਇੱਛਾ ਪੈਦਾ ਹੋ ਜਾਏ ਵੀ ਹੋਰ ਸਮਝੀ। ਕਈ ਕਿਤਾਬਾਂ ਇੰਨੀਆਂ ਇੰਟਰਸਟਡ ਹੁੰਦੀਆਂ ਨੇ, ਤੁਸੀਂ 10 ਪੱਤਰ 15 20 ਪੇਜ ਪੜ੍ਹ ਲੈ, 50 ਪੇਜ ਪੜ੍ਹ ਲਓ ਤੇ 50 ਪੇਜ ਪੜ੍ਹ ਕੇ ਹੋਰ ਇੱਛਾ ਬਣ ਜਾਂਦੀ ਹੈ ਵੀ ਅੱਗੇ ਕੀ ਹੈ, ਹੋਰ ਕੀ। ਕਈ ਵਾਰੀ ਬਾਣੀ ਦਾ ਸਹਿਜ ਪਾਠ ਚੱਲਦਾ ਹੋਵੇ, ਕਬੀਰ ਜੀ ਦੇ ਸ਼ਬਦ ਚੱਲਦੇ ਹੋਣ ਜਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ, ਬਾਣੀ ਤੇ ਸਾਰੀ ਚਲੋ ਇੱਕੋ ਹੀ ਹੈ, ਪਰ ਕਿਤੇ ਕਿਤੇ ਜਾ ਕੇ ਤੇ ਜਦੋਂ ਸਿੱਧੇ ਨਹੀਂ ਹੋਏ ਹੁੰਦੇ ਪੁਜਾਰੀ ਵੱਲ, ਕਿਤੇ ਤੇ ਸ਼ਬਦ ਬੜੇ ਮਸਤ ਨੇ, ਕਿਸੇ ਮਸਤੀ ਦੇ ਵਿੱਚ ਰੰਗ 'ਚ ਬੈਠ ਕੇ ਕੁਦਰਤ ਦੇ ਰੰਗਾਂ ਦੀ, ਉਹਦੇ ਵੱਖਰੇ ਵੱਖਰੇ ਰੰਗਾਂ ਦੀ ਗੱਲ ਗੁਰੂ ਪਾਤਸ਼ਾਹ ਕਰਦੇ। ਪਰ ਕਿਤੇ ਕਿਤੇ ਪੁਜਾਰੀ ਦੇ ਢਾਂਚੇ ਤੇ ਚੋਟ ਕਰਦੇ, ਉਹ ਇਕੱਠੇ ਹੀ ਸ਼ਬਦ ਕਬੀਰ ਜੀ ਦੇ ਆ ਜਾਂਦੇ, ਜਾਂ ਸਿੱਧ ਗੋਸ਼ਟ ਆਪਾਂ ਵੇਖਦੇ ਹਾਂ ਜਦੋਂ ਉਹ ਸ਼ਬਦ ਆਉਂਦੇ ਆ ਨਾ, ਤੇ ਉਹ ਇੱਕ ਤੋਂ ਬਾਅਦ ਇਦਾਂ ਲੱਗਦਾ ਵੀ ਹੁਣ ਦੂਜਾ ਫਿਰ ਤੀਜਾ ਚੌਥਾ, ਉਹ ਤੇ ਲੱਗਦਾ ਵੀ ਸਮਝੀ ਜਾਈਏ, ਸਮਝ ਸਮਝ ਕੇ ਪੜ੍ਹੀਏ ਫਿਰ ਸਵਾਦ ਆਉਂਦਾ। ਸੋ ਇਹ ਜਿਹੜਾ ਮੁੱਕਣ ਵਾਲਾ ਨਹੀਂ, ਅਮੁੱਕ ਹੈ ਖਜ਼ਾਨਾ, ਨਾ ਖਤਮ ਹੋ ਸਕਦਾ ਨਾ ਹੁੰਦਾ ਹੈ। ਜਿੰਨਾ ਮਰਜ਼ੀ ਆਲੇ ਦੁਆਲੇ ਤੋਂ ਅਸੀਂ ਸਮਝਦੇ ਰਹੀਏ, ਗੁਰਬਾਣੀ ਤੋਂ ਸ਼ੁਰੂ ਹੋਈਏ ਪੜ੍ਹਨਾ ਸਮਝਣਾ, ਸ਼ੁਰੂਆਤ ਕਰਕੇ ਫਿਰ ਜਿੰਨਾ ਆਲੇ ਦੁਆਲੇ ਤੋਂ ਸਿੱਖ, ਜਿਵੇਂ ਗੁਰੂ ਪਾਤਸ਼ਾਹ ਜੀ ਨੇ ਨਿੱਕੀਆਂ ਨਿੱਕੀਆਂ ਚੀਜ਼ਾਂ ਚੋਂ ਸਿੱਖਿਆ ਤੇ ਸਿੱਖਦੇ ਰਹੀਏ, ਸਿੱਖ ਕੇ ਫਿਰ ਉਹਨੂੰ ਪ੍ਰੈਕਟੀਕਲ ਕਰੀਏ। ਲਾਗੂ ਕਰਨ ਵਾਸਤੇ ਬੜੀ ਮਿਹਨਤ ਹੁੰਦੀ ਹੈ, ਬੜਾ ਜ਼ੋਰ ਲੱਗਦਾ ਹੈ, ਬੜੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ, ਕਈ ਵਾਰੀ ਘਾਤਕ ਬਣ ਜਾਂਦਾ ਸਿਸਟਮ ਆਲੇ ਦੁਆਲੇ ਵਾਲਾ, ਵਿਰੋਧ ਖੜਾ ਹੋ ਜਾਂਦਾ ਹੈ। ਪਰ ਫਿਰ ਵੀ ਬੰਦਾ ਚੱਲਦਾ ਰਵੇ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰੇ, ਫਿਰ ਜਿਹਨੂੰ ਜਿਵੇਂ ਹੁਣ ਆਪਾਂ ਆਪਾਂ ਪੜ੍ਹ ਰਹੇ ਸੀ ਵੀ ਬਣੀਏ ਉਸ ਦੇਸ਼ ਦੇ ਵਾਸੀ ਜਿੱਥੇ ਨਾ ਫਿਕਰ ਨਾ ਝੋਰਾ ਹੈ, ਨਾ ਕੋਈ ਝੁਰਨਾ ਪਵੇ, ਝੂਰਾ ਹੀ ਕੋਈ ਨਹੀਂ, ਝੋਰੇ ਝਾਰੇ। ਹੁਣ ਸਾਨੂੰ ਝੋਰਾ ਕੀ ਹੈ, ਹਾਏ ਮੇਰਾ ਆਹ ਨਹੀਂ ਬਣਿਆ, ਝੁਰਦਾ ਬੰਦਾ, ਹਾਏ ਮੇਰਾ ਕੱਦ ਛੋਟਾ, ਹਾਏ ਮੇਰਾ ਰੰਗ ਕਾਲਾ, ਹਾਏ ਮੈਂ ਬੁੱਢਾ ਹੋ ਚੱਲਿਆ, ਹਾਏ ਮੇਰੇ ਧੌਲੇ ਆ ਗਏ, ਝੁਰਦਾ ਹੀ ਹੈ ਬੰਦਾ ਸਾਰੀ ਜ਼ਿੰਦਗੀ, ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਤੇ ਹੈ। ਕਿਸੇ ਨੂੰ ਪੁੱਛ ਲਓ, ਜੇ ਤੁਸੀਂ ਅੱਜ ਟਾਟੇ ਬਿਰਲੇ ਨੂੰ ਵੀ ਜਾ ਕੇ ਉਹਨਾਂ ਦੇ ਜਿਹੜੇ ਮਾਲਕ ਨੇ ਨਾ ਉਹਨਾਂ ਨਾਲ ਗੱਲ ਕਰ ਲਓ, ਉਹਨਾਂ ਦਾ ਵੀ ਕੋਈ ਨਾ ਕੋਈ ਉਲੰਭਾ ਹੋਇਆ, ਉਹਨਾਂ ਆਖਣਾ ਸਾਨੂੰ ਵੀ ਝੋਰਾ ਹੈਗਾ ਕੋਈ, ਵੀ ਅਸੀਂ ਵੀ ਅਜੇ ਕਿਤੇ ਕੋਈ ਕਮੀ ਕੋਈ ਘਾਟ ਹੈ। ਬੰਦਾ ਝੁਰਦਾ ਰਹਿੰਦਾ। ਹੁਣ ਜੇ ਚਾਹੇ ਰੱਜੀ ਰੂਹ ਹੋਵੇ, ਆਪਣੇ ਆਪ ਨੂੰ ਸੰਤੁਸ਼ਟ ਕਰ ਲਵੇ, ਆਪਣੀ ਆਪਣੇ ਆਪ ਨੂੰ ਉੱਥੇ ਲੈ ਜਾਏ ਜਿੱਥੇ ਫਿਕਰ ਨਾ ਝੋਰਾ ਹੈ। ਹੁਣ ਇਹਦੇ ਵਾਸਤੇ ਲਿਜਾਣ ਵਾਸਤੇ ਆਪਣੇ ਆਪ ਨਾਲ ਕਿੰਨੀ ਲੜਾਈ ਕਰਨੀ ਪੈਂਦੀ, ਆਪਣੀਆਂ ਕਈ ਡਿਮਾਂਡਸ ਜਿਹੜੀਆਂ ਹਨ, ਖਾਹਿਸ਼ਾਂ ਜਿਹੜੀਆਂ ਹਨ, ਇੱਛਾਵਾਂ ਜਿਹੜੀਆਂ ਹਨ, ਸਵਾਰਥ ਜਿਹੜੇ ਹਨ, ਉਹਨਾਂ ਨੂੰ ਦਬਾਉਣਾ ਪੈਂਦਾ ਅੰਦਰੋਂ ਕਈ ਕੁਛ। ਜਿਵੇਂ ਕਹਿੰਦੇ ਨਾ ਸ਼ਰਾਬੀਆਂ ਅੰਦਰ ਚੂਹੇ ਨੱਚਦੇ, ਇੱਦਾਂ ਹੀ ਕਹਿੰਦੇ ਕਈ ਇੱਛਾਵਾਂ ਜਾਗਦੀਆਂ ਨੇ, ਆਪਣੇ ਆਪ ਨੂੰ ਕਿੰਨਾ ਕਾਇਮ ਕਰਨਾ ਪੈਂਦਾ। ਫਿਰ ਉਹ ਇੱਕ ਅਵਸਥਾ ਦੇ ਵਿੱਚ ਜਦੋਂ ਜਿਉਂਦੇ ਆ ਨਾ, ਫਿਰ ਘਰ ਵਾਲੀ ਵੀ ਵੇਖਦੀ ਵੀ ਕਮਾਲ, ਬੱਚੇ ਵੀ ਵੇਖਦੇ ਵੀ ਕਮਾਲ ਹੈ ਇਹਦੇ ਵਾਲੇ, ਫਿਰ ਦੁਨੀਆ ਵੇਖਦੀ ਹੈ ਕਿੱਦਾਂ ਇਹਦੀ ਘਾਟ ਤੱਕੜੀ ਗਈ, ਕਿਵੇਂ ਬਣਿਆ। ਫਿਰ ਉਹ ਬੰਦੇ ਜਦੋਂ ਆਗੂ ਬਣਦੇ ਆ, ਆਪਣੇ ਆਪ ਨੂੰ ਸੋਧ ਸੋਧ ਕੇ, ਘੜ ਘੜ ਕੇ, ਜਿਵੇਂ ਲੱਕੜ ਆਰੇ ਦਾ ਵਾਰ ਝੱਲੀ ਜਾਂਦੀ ਹੈ, ਇਹ ਰੰਦੇ ਲਾਉਣ ਵਾਲੇ ਉਹਨੂੰ ਰੰਦਦੇ ਨੇ ਚੰਗੀ ਤਰ੍ਹਾਂ, ਪੋਲਿਸ਼ ਕਰਦੇ ਨੇ, ਫਿਰ ਜਾ ਕੇ ਉਸ ਲੱਕੜ ਦਾ ਕੁਛ ਬਣਦਾ। ਲੋਹੇ ਨੂੰ ਕਿਵੇਂ ਪਗਲਾਉਂਦੇ ਆ, ਜਦੋਂ ਕਿਤੇ ਉੱਥੇ ਵੇਖੋ ਭੱਠੀਆਂ ਤਪਦੀਆਂ, ਜਿੱਥੇ ਨੇੜੇ ਨਹੀਂ ਖੜ ਸਕਦਾ ਬੰਦਾ, ਕਿੰਨੀਆਂ ਸੱਟਾਂ ਸਹਾਰਦਾ, ਫਿਰ ਥੌੜਿਆਂ ਨਾਲ ਕੁੱਟਿਆ ਜਾਂਦਾ, ਕਿਹੜੀਆਂ ਕਿਹੜੀਆਂ ਅੱਗਾਂ ਚੋਂ ਲੰਘਦਾ, ਕਿੰਨੀਆਂ ਤਕਲੀਫਾਂ ਚੱਲਦਾ। ਮੰਨ ਲਓ ਆ ਸਟੈਂਡ ਹੀ ਬਣਿਆ ਤੇ ਬਣਿਆ ਕਿਵੇਂ ਹੋਣਾ, ਏਦਾਂ ਹੀ ਥੋੜਾ ਚੂੜੀ ਕਸਤੀ ਇਹਨੂੰ ਸ਼ੇਪ ਦਿੱਤੀ ਹੈ ਨਾ ਜਦੋਂ, ਤੇ ਬੜੀਆਂ ਅੱਗਾਂ ਚੋਂ ਲੱਗੇ, ਐਵੇਂ ਦੀ ਸ਼ੇਪ ਬਣੀ। ਆ ਜਿਹੜੀਆਂ ਸੁਰਾਂ ਵੱਜਦੀਆਂ ਨੇ ਇਹਦੇ ਵਿੱਚ, ਹਰ ਇੱਕ ਦੇ ਵਿੱਚ ਦੀ ਮੇਖ ਲੱਗੀ, ਵਿੱਚ ਦੀ ਮੇਖ ਲਗਾਈ, ਹਰ ਚੀਜ਼ ਜਿਹੜੀ ਹੈ ਨਾ ਕਿਤੇ ਨਾ ਕਿਤੇ ਬੜੀ ਤਕਲੀਫ ਚੱਲ ਕੇ, ਫਿਰ ਤਾਂ ਜਾ ਕੇ ਕੋਈ ਕਾਗਜ਼ ਬਣਿਆ, ਕੋਈ ਵਾਜਾ ਬਣਿਆ, ਕੋਈ ਸਟੈਂਡ ਬਣਿਆ, ਕੁਛ ਨਾ ਕੁਛ ਉਹਦਾ ਤਾਂ ਬਣਿਆ। ਕੱਪੜੇ ਪਾਏ ਆ ਵੇਖੋ ਕਿਵੇਂ, ਟੇਲਰ ਦੀ ਸੂਈਆਂ ਚੋਂ ਕਿੱਦੀ ਤਕਲੀਫ ਚੱਲਦਾ, ਤਾਂ ਤੁਹਾਡੇ ਸਾਡੇ ਸਰੀਰ ਦਾ ਸ਼ਿੰਗਾਰ ਬਣਦਾ ਕੱਪੜਾ, ਤਾਂ ਕਿਸੇ ਦਾ ਤਨ ਜਾ ਕੇ ਟੱਕਦਾ। ਜਿਵੇਂ ਜਿਹੜੇ ਇਹ ਜਿਵੇਂ ਹੁਣ ਭਗਤ ਰਵਿਦਾਸ ਜੀ ਮਹਾਰਾਜ ਨੇ ਜਾਂ ਕਬੀਰ ਸਾਹਿਬ ਨੇ ਜਾਂ ਨਾਨਕ ਪਾਤਸ਼ਾਹ ਨੇ, ਇਹ ਸਾਰੇ ਹੀ ਪਾਤਸ਼ਾਹੀ ਵਾਲਾ ਜੀਵਨ ਜਿਉਣਾ। ਜਿਹੜੇ ਬੰਦਿਆਂ ਨੇ ਇਹ ਸੋਚ ਲਿਆ ਵੀ ਖੁਦ ਮੁਖਤਿਆਰ ਹੋ ਕੇ ਰਹਿਣਾ, ਆਪਣੀ ਪਾਤਸ਼ਾਹੀ ਰੱਖਣੀ ਹੈ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ, ਪਾਤਸ਼ਾਹ ਬਣ ਕੇ ਰਹਿਣਾ, ਖੁਦ ਮੁਖਤਿਆਰ ਹੋ ਕੇ ਰਹਿਣਾ, ਮਰਜ਼ੀ ਨਾਲ ਜਿਉਣਾ। ਉਹ ਜਿਹੜੇ ਲੋਕ ਹੁੰਦੇ ਐ ਕਿੰਨੀ ਆਪਣੇ ਆਪ ਨਾਲ ਜੰਗ ਕਰਕੇ, ਆਪਣੇ ਆਪ ਨਾਲ ਲੜ ਕੇ, ਕਿੰਨੀਆਂ ਖਾਹਿਸ਼ਾਂ ਨੂੰ ਦਬਾ ਕੇ, ਆਪਣੀ ਚੰਗੇ ਗੁਣਾਂ ਨੂੰ ਪ੍ਰਗਟ ਕਰਕੇ ਫਿਰ ਉਹ ਚੱਲਦੇ ਐ। ਤਾਂ ਜਿਵੇਂ ਉਹ ਭਾਈ ਗੁਰਦਾਸ ਜੀ ਦਾ ਇੱਕ ਕਵਿਤ ਆਉਂਦਾ ਹੈ, ਉਹ ਕਹਿੰਦੇ ਜੈਸੇ ਤਿਲ ਪੀੜੀ ਤਿਲ ਪੀੜ ਤੇਲ ਕਾਢੀਅਤ ਕਸ਼ਟ ਕੈ, ਤਾਂਤੇ ਹੋਏ ਦੀਪਕ ਜਰਾਏ ਉਜਿਆਰੋ ਜੀ। ਕਹਿੰਦੇ ਤਿਲਾਂ ਨੂੰ ਪੀੜਿਆ, ਫਿਰ ਤੇਲ ਕੱਢਿਆ, ਫਿਰ ਦੀਵੇ ਚ ਪਾਇਆ, ਫਿਰ ਬੱਤੀ ਚ ਚੜਿਆ, ਫਿਰ ਆਪ ਸੜਿਆ, ਫਿਰ ਜਾ ਕੇ ਚਾਨਣ ਕੀਤਾ। ਤਾਂਤੇ ਹੋਏ ਦੀਪਕ ਜਰਾਏ ਉਜਿਆਰੋ ਜੀ, ਉਹ ਚਾਨਣ ਐਵੇਂ ਨਹੀਂ ਕਰਦਾ। ਹੁਣ ਦੀਵੇ ਦੀ ਰੋਸ਼ਨੀ ਚ ਅਗਲਾ ਬਹਿੰਦਾ, ਅਗਲਾ ਕਹਿੰਦਾ ਨਜ਼ਾਰਾ ਆ ਗਿਆ, ਪਰ ਦੀਵੇ ਨਾਲ ਕੀ ਬੀਤੀ ਹੈ। ਕਹਿੰਦੇ ਤੇਲ ਤਿਲਾਂ ਨੂੰ ਪੁੱਛੋ ਤੇ ਸਹੀ, ਸਰੋਂ ਦੀ ਤੇਲ ਤੇ ਆਪਾਂ ਕਢਾਉਂਦੇ ਹੀ ਆ, ਹੋਰ ਨਾ ਵੇਖਿਆ ਹੋਵੇ ਤੇ ਕਿਵੇਂ ਕਹਾਣੀ ਚ ਪੀੜਦੇ ਆ। ਜਦੋਂ ਖਲ ਬਣ ਜਾਂਦੀ ਉਹ ਮੱਝਾਂ ਨੂੰ ਪੈ ਜਾਂਦਾ ਸੀ, ਪੀਪਾ ਭਰ ਕੇ ਘਰ ਲੈ ਆਉਂਦੇ ਆ, ਪਰ ਕਿਵੇਂ ਪੀੜਦੇ ਆ ਤਾਂ ਜਾ ਕੇ ਚਾਨਣ ਕਰਦੇ ਆ। ਕਹਿੰਦੇ ਫਿਰ ਸਰੰਗੀ ਵੱਜਦੀ ਹੈ, ਢਾਡੀ ਸਰੰਗੀ ਵਜਾਉਂਦੇ ਨੇ, ਜੈਸੇ ਰੋਮ ਰੋਮ ਕਰ ਕਾਟੀਏ ਅਜਾ ਕੋ ਤਨ। ਬੱਕਰੀ ਨੂੰ ਕਹਿੰਦੇ ਐ ਟੁਕੜੇ ਟੁਕੜੇ ਕਰ ਦਿੰਦੇ ਕਸਾਈ ਕੱਟਣ ਵਾਲੇ, ਤੇ ਕੱਟ ਕੇ ਫਿਰ ਉਹਦੇ ਦਿਲ ਨੂੰ ਬਲੱਡ ਸਪਲਾਈ ਕਰਨ ਵਾਲੀਆਂ ਨਾੜੀਆਂ ਅੰਦਰੋਂ ਕੱਢਦੇ ਐ, ਫਿਰ ਉਹਨਾਂ ਨੂੰ ਵੱਟ ਚਾੜਦੇ ਆ, ਫਿਰ ਸੁਕਾਉਂਦੇ ਐ, ਸੁਕਾ ਕੇ ਰੱਖਦੇ ਐ, ਫਿਰ ਉਹਨੂੰ ਹੌਲੀ ਹੌਲੀ ਸਰੰਗੀ ਤੇ ਫਿੱਟ ਕੀਤਾ ਜਾਂਦਾ, ਫਿਰ ਗਜ ਕਸਾਇਆ ਜਾਂਦਾ। ਫਿਰ ਆ ਆਵਾਜ਼ ਨਹੀਂ ਸੁਣਦੇ, ਇਹ ਫਿਰ ਨਿਕਲਦੀ ਕਰਦੀ, ਆਹਾ ਐ ਨਹੀਂ ਕਰਦੀ, ਇਹ ਬੱਕਰੀ ਦੇ ਨਾੜੀਆਂ ਦੀ ਆਵਾਜ਼ ਹੈ। ਪਰ ਕੱਢੀਆਂ ਹੈ, ਕੱਢਿਆ ਤੇ ਕਹਿੰਦੇ ਸਰੰਗੀ ਸੁਣਨ ਵਾਲਿਓ, ਕਦੇ ਬੱਕਰੀ ਤੇ ਬੀਤੀ ਵੀ ਵੇਖਿਓ, ਬੱਕਰੀ ਨਾਲ ਕੀ ਕੁਛ ਗੁਜਰੀ ਹੋਣੀ ਹੈ, ਬੱਕਰੇ ਨਾਲ ਕੀ ਬਣੀ ਹੈ, ਇਹ ਵੀ ਵੇਖਿਓ। ਕਹਿੰਦੇ ਆਵਾਜ਼ ਤੇ ਬੜੀ ਵਧੀਆ ਪਰ ਕਿੰਨੀ ਤਕਲੀਫ ਚੱਲੀ ਹੈ। ਅਗਲਾ ਪ੍ਰਮਾਣ ਦਿੰਦੇ ਜੈਸੇ ਤੋਂ ਉਠਾਏ ਦਰਪਣ ਕੀਜੈ ਲੋਸਟ ਸੇਤੀ ਤਾਂ ਤੇ ਕਰ ਗਏ ਮੁਖ ਦੇਖੀਏ ਤਾਂ ਸੰਸਾਰੋ ਜੀ। ਕਹਿੰਦੇ ਸ਼ੀਸ਼ਾ ਵੇਖਦੇ ਹਾਂ ਅਸੀਂ ਤੇ ਸ਼ੀਸ਼ਾ ਸਾਨੂੰ ਸਾਡਾ ਮੂੰਹ ਵਿਖਾਉਂਦਾ, ਸ਼ੀਸ਼ਾ ਮਿੱਟੀ ਤੋਂ ਬਣਦਾ ਤੇ ਕਿੰਨੀ ਵਾਰੀ ਪਗਲਾਇਆ ਜਾਂਦਾ, ਕਿੰਨੀਆਂ ਭੱਠੀਆਂ ਚ ਪਾਇਆ ਜਾਂਦਾ, ਕਿੰਨਾ ਉਹਨੂੰ ਸੇਕ ਦਿੱਤਾ ਜਾਂਦਾ। ਕਿਤੇ ਸ਼ੀਸ਼ੇ ਬਣਨ ਵਾਲੀਆਂ ਫੈਕਟਰੀਆਂ ਚ ਵੇਖੀਏ, ਇਹ ਇੰਨੀਆਂ ਅੱਗਾਂ ਚੋਂ ਹੋ ਕੇ ਮਿੱਟੀ ਆਉਂਦੀ ਹੈ ਤੇ ਤਾਂ ਜਾ ਕੇ ਸਾਨੂੰ ਸਾਡਾ ਮੂੰਹ ਵਿਖਾਉਂਦੀ ਹੈ, ਚਿਹਰਾ ਵਿਖਾਉਂਦੀ ਹੈ। ਮਿੱਟੀ ਚਿਹਰਾ ਵਿਖਾ ਦਿੰਦੀ, ਤੇਰੇ ਇੱਥੇ ਦਾਗ ਲੱਗਾ। ਤੇ ਜਿਹੜੇ ਬਾਬੇ ਨਾਨਕ ਨੇ ਬਾਬਰ ਨੂੰ ਚਿਹਰਾ ਵਿਖਾਇਆ ਉਹ ਕਿਵੇਂ ਬਣਿਆ ਹੋਣਾ। ਜਿਹੜੇ ਗੁਰੂ ਰਵਿਦਾਸ ਵਰਗੇ ਜਿਨ੍ਹਾਂ ਨੇ ਚਿਹਰੇ ਵਿਖਾ ਦਿੱਤੇ ਦੁਨੀਆਂ ਨੂੰ ਵੀ ਆਹ ਵੇਖ ਉਹ ਬਣੇ ਕਹਿੰਦਾ। ਕਬੀਰ ਸਾਹਿਬ ਵਰਗਿਆਂ ਨੇ ਜਿਹੜਾ ਨੇ ਹਿਲਾ ਕੇ ਰੱਖਤਾ ਉਸ ਵੇਲੇ, ਉਹ ਆਵਾਜ਼ ਜਦੋਂ ਨਿਕਲਦੀ ਹੈ ਤਕਲੀਫਾਂ ਬੜੀਆਂ ਹੀ ਝੱਲਦੇ ਆ ਤਾਂ ਜਾ ਕੇ ਅਸਰ ਧੁਨ ਜੋ ਸਾਜ਼ ਸੇ ਨਿਕਲੀ ਹੈ ਉਹ ਤਾਂ ਸਭ ਨੇ ਸੁਣ ਲਈ ਹੈ, ਲੇਕਿਨ ਇਹ ਕਿਸ ਕੋ ਮਾਲੂਮ ਹੈ ਕਿ ਕਿਆ ਤਾਰ ਪੇ ਗੁਜਰੀ ਹੈ। ਤਾਰ ਨਾਲ ਕੀ ਗੁਜਰੀ ਹੈ ਤੇ ਉਹਨੂੰ ਪੁੱਛੋ। ਅਗਲਾ ਕਹਿੰਦਾ ਵਾਹ ਜੀ ਵਾਹ, ਪਰ ਜਿਹੜੀ ਉਹਦੇ ਨਾਲ ਬੀਤੀ। ਕਬੀਰ ਜੀ ਦੇ ਸ਼ਬਦ ਆਪਾਂ ਪੜ੍ਹਦੇ ਆਹਾ ਹਾ ਹਾ, ਪਰ ਨਾਲ ਜਦੋਂ ਉਹਨਾਂ ਦੀ ਪ੍ਰੈਕਟੀਕਲਿਟੀ ਵੇਖਦੇ ਆ, ਉਹਨਾਂ ਨਾਲ ਹੋਏ ਧੱਕੇ ਵੇਖਦੇ ਆ, ਉਹਨਾਂ ਦੀਆਂ ਝੱਲੀਆਂ ਤਕਲੀਫਾਂ ਵੇਖਦੇ ਆ, ਫਿਰ ਜਦੋਂ ਉਹਨਾਂ ਆਗੂਆਂ ਨੂੰ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਜਦੋਂ ਤਵੀ ਤੇ ਬੈਠਿਆਂ ਨੂੰ ਵੇਖਦੇ ਆ, ਫਿਰ ਉਹਨਾਂ ਸ਼ਬਦਾਂ ਦੀ ਵੈਲਿਊ ਪੈਂਦੀ ਹੈ। ਵਿਕਿਆ ਹੀ ਨਹੀਂ ਕੀਤਾ ਵੀ ਹੈ, ਕਰਦੀ ਤੇ ਗੱਲਾਂ ਤੇ ਬੜੀ ਦੁਨੀਆ ਕਰ ਲੈਂਦੀ, ਸਾਰੇ ਹੀ ਰਚੀ ਜਾਂਦੇ, ਕਵਿਤਾ ਰਚ ਲੋ ਬੜਾ ਕੁਝ ਹੋ ਜਾਂਦਾ, ਕਵੀ ਕਵਿਤਾ ਬਣਾ ਲਈ ਦੀ ਜਾਂਦੀਆਂ, ਧਾਰਨਾ ਗਾ ਲਈਆਂ ਜਾਂਦੀਆਂ, ਕਥਾ ਕਰਨੀ ਸੌਖੀ ਹੈ, ਪਰ ਉਹਨੂੰ ਜ਼ਿੰਦਗੀ 'ਚ ਲਾਗੂ ਕਰਨਾ ਉਹ ਬੜਾ ਔਖਾ ਹੁੰਦਾ। ਜਿਸ ਦੇਸ਼ ਵਿੱਚ ਵੱਸਦੇ ਹੈ, ਜੇ ਕਬੀਰ ਜੀ ਦੀ ਗੱਲ ਕਰੀਏ ਉਹਨਾਂ ਦੀ ਅਵਸਥਾ, ਹੁਣ ਸਾਡੇ ਜਦੋਂ ਅਵਸਥਾ ਸ਼ਬਦ ਆਉਂਦੇ ਅਵਸਥਾ, ਅਧਿਆਤਮਿਕਤਾ, ਸਪਿਰਚੁਐਲਿਟੀ, ਰੂਹਾਨੀਅਤ, ਅਗਲਾ ਉਹਦੇ ਅੱਛਾ ਵੀ ਕੋਈ ਐ ਵੀ ਮਤਲਬ ਨਾਮ ਜਪ 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 ਕੇ ਫਿਰ ਇੱਥੇ ਕੋਈ ਸਵਾਸ ਉਸ ਅਵਸਥਾ, ਮਤਲਬ ਇੱਕ ਬ੍ਰੇਨ ਦੀ ਇੱਕ ਦਿਮਾਗ ਦੀ ਇੱਕ ਇਨਸ ਇੱਕ ਸੁਭਾਅ ਆ ਜਿਹਦੀ ਜਿਹਦੇ ਵਿੱਚ ਉਹ ਟਿਕੇ ਹੋਏ ਆ, ਇੱਕ ਸੁਭਾਅ ਆ। ਜਿਵੇਂ ਹੁਣ ਮੰਨ ਲਓ ਸਾਰੇ ਬੱਚਿਆਂ ਵਾਲੇ, ਬੇਟੀ ਹੈ ਬੇਟਾ ਕੋਈ ਵੀ ਹੈ, ਬਾਂਹ ਫੜ ਕੇ ਕੋਈ ਲਿਜਾ ਸਕਦਾ, ਖੋ ਸਕਦਾ ਕੋਈ? ਅਗਲਾ ਕਹੇ ਮੈਂ ਲੈ ਕੇ ਜਾਣਾ ਧੱਕੇ ਨਾਲ, ਤੂੰ ਕੀ ਲੱਗਦਾ ਮੈਨੂੰ ਲੈ ਕੇ ਜਾਣਾ? ਆਪਣੇ ਆਪਣੇ ਮਨਾਂ 'ਚ ਝਰਤੀ ਮਾਰ ਕੇ ਵੇਖ ਲਓ, ਅਗਲਾ ਮਰਨ ਤੱਕ ਜਾਏਗਾ ਵੀ ਮਾਰਦੇ ਮੈਨੂੰ ਤਾਂ ਲੈ ਕੇ ਜਾਏ, ਮੇਰੀ ਲਾਸ਼ ਤੋਂ ਲੱਗ ਲਿਜਾਣ ਦਏਗਾ ਕੋਈ? ਕਦੀ ਵੀ ਨਹੀਂ ਵੀ ਮਾਰ ਮੈਨੂੰ, ਗੋਲੀ ਮਾਰ, ਮੈਂ ਨਹੀਂ ਜਾਣ ਦਿੰਦਾ, ਇਹ ਮੇਰਾ ਹੈ। ਇੱਦਾਂ ਹੀ ਉਹਨਾਂ ਨੇ ਕਿਹਾ ਆਹ ਮੇਰੀ ਸੋਚ ਹੈ, ਆਹ ਸੋਚ ਹੈ, ਜਿਵੇਂ ਨਿਆਣਾ ਨਹੀਂ ਮੈਂ ਛੱਡਣਾ, ਉਦਾਂ ਹੀ ਕਹਿੰਦੇ ਮੈਂ ਇਹ ਸੋਚ ਨਹੀਂ ਛੱਡਣੀ, ਮਾਰਦੇ ਜੇ ਮਾਰਨਾ, ਮੇਰੀ ਸੋਚ ਹੈ, ਮੇਰਾ ਸਟੈਂਡ ਹੈ, ਮੇਰੀ ਵਿਚਾਰਧਾਰਾ, ਮੇਰੀ ਪਾਤਸ਼ਾਹੀ ਹੈ, ਮੇਰੀ ਖੁਦ ਮੁਖਤਿਆਰੀ ਹੈ, ਸਾਡਾ ਓਪੀਨੀਅਨ ਹੈ, ਅਸੀਂ ਇੱਥੇ ਖੜੇ ਹਾਂ, ਤੂੰ ਕਰ ਲੈ ਜੋ ਕਰਨਾ। ਮਤਲਬ ਇੱਕ ਇੱਕ ਬੰਦੇ ਹੁੰਦੇ ਐ, ਇੱਦਾਂ ਦੇ ਵੀ ਹੈਗੇ ਆ ਜਿਨ੍ਹਾਂ ਨੇ ਨਿਆਣੇ ਵੇਚੇ। ਇੱਥੇ ਇੱਥੇ ਆਪਣੇ ਪਿੰਡਾਂ 'ਚ ਹੈ ਨਹੀਂ ਬੀਬੀਆਂ, ਅਗਲਾ ਕੋਈ 15-15 ਸਾਲ ਦੀਆਂ ਕੁੜੀਆਂ ਹੁਣ ਦਾ ਤੇ ਨਹੀਂ ਮੈਨੂੰ ਪਤਾ, ਪਰ ਅੱਜ ਤੋਂ 25-30 ਸਾਲ ਪਹਿਲਾਂ ਵੇਖਦੇ ਰਹੇ ਹਾਂ, ਅਗਲਾ 15 ਸਾਲ ਦੀ ਬੀਬੀ ਲੈ ਆਇਆ 10,000 ਦੀ ਖਰੀਦ ਕੇ, ਆਉਂਦੀਆਂ ਸੀ ਪਿੰਡਾਂ 'ਚ, ਵਿਆਹ ਨਹੀਂ ਹੋਇਆ, 40 ਸਾਲ ਦਾ ਹੋ ਗਿਆ ਸੀ, ਕੋਈ ਹੋਰ ਨਹੀਂ, ਤੇ ਕਹਿੰਦਾ ਜਾ ਜਾ ਕੇ 18 ਸਾਲ ਦੀ ਕੁੜੀ 10,000 'ਚ, ਉਦੋਂ ਦੀ ਗੱਲ ਸੀ, ਸ਼ਾਇਦ ਹੁਣ ਵੀ ਹੋਵੇ 1-2 ਲੱਖ ਦੀ। ਕਈ ਬੰਦੇ ਆਪਣੀ ਸੋਚ ਵੇਚਦੇ, ਕੋਈ ਮਜਬੂਰੀ ਬਣ ਗਈ ਹੋਣੀ, ਬੱਚਾ ਅਗਲਾ ਵੇਚਦਾ ਹੈ ਤੇ ਕੋਈ ਮਜਬੂਰੀ ਬਣ ਗਈ ਹੋਣੀ ਹੈ, ਢਿੱਡ ਢਿੱਡ ਦੀ ਅੱਗ ਤੰਗ ਕਰਦੀ ਹੋਣੀ ਹੈ। ਇਦਾਂ ਕਈਆਂ ਦੇ ਪੇਟ ਵਾਸਤੇ, ਢਿੱਡ ਵਾਸਤੇ, ਕਈਆਂ ਨੇ ਆਪਣੀਆਂ ਸਟੇਜਾਂ ਵਾਸਤੇ ਆਪਣੀ ਸੋਚ ਛੱਡਤੀ। ਕਈ ਛੱਡ ਦਿੰਦੇ ਆ ਪਰ ਕਈ ਨਹੀਂ ਛੱਡਦੇ, ਕਈ ਕਹਿੰਦੇ ਨਹੀਂ ਛੱਡਣੀ, ਕਈ ਨਿਆਣਾ ਵੇਚ ਰਹੇ ਆ ਤੇ ਇੱਕ ਹੱਥ ਨਹੀਂ ਲਾਣ ਦਿੰਦਾ ਤੂੰ ਲੈ ਕੇ ਜਾ ਕੇ, ਤੇ ਕਹਿੰਦਾ ਵੀ ਮੈਂ ਤੈਨੂੰ ਮੈਂ ਵੇਚਣਾ, ਮਤਲਬ ਹੈ ਇਦਾਂ ਦੇ ਕਈ ਬੰਦੇ ਆਪਣੀ ਸੋਚ ਵੇਚ ਦਿੰਦੇ ਆ, ਆਪਣੀ ਜ਼ਮੀਰ, ਇਹਨੂੰ ਜ਼ਮੀਰ ਕਹਿ ਲਓ, ਜ਼ਮੀਰ ਵੇਚ ਦਿੰਦੇ ਆ। ਉਹ ਕਹਿੰਦੇ ਛੱਡੀ ਗੱਲ। ਕਿੰਨੇ ਬੰਦੇ ਆਪਾਂ ਵੇਖਦੇ ਹੁੰਦੇ ਸੀ ਕਿੰਨੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰਦੇ ਹੁੰਦੇ ਸੀ, ਆਪਣੇ ਵਰਗੇ ਸੁਣਦੇ ਸੀ ਵੀ ਆਏ ਹਾਏ ਓਏ ਪ੍ਰਚਾਰਕ ਤੇ ਇਹਨੂੰ ਵੇਚਦੇ ਆ, ਇੱਥੇ ਆਉਂਦੇ ਰਹੇ ਆ, ਕਲਿੱਪ ਆਉਂਦੇ ਨਹੀਂ ਸੀ ਹੁੰਦੇ ਤੇ ਸੁਣਦੇ ਸੀ, ਐ ਹੁੰਦਾ ਸੀ ਹਾਏ ਹੋਏ ਆਹ ਗੱਲਾਂ ਵੀ ਕਿਤੇ ਕਰ ਸਕਦਾ ਕੋਈ। ਪਰ ਹੁਣ ਜਦੋਂ ਉਹਨਾਂ ਨੂੰ ਪੁੱਛੋ ਵੀ ਆਹ ਗੁੰਡੇ ਤੁਰੇ ਫਿਰਦੇ ਨੇ, ਮੂੰਹ ਚ ਘੁੰਗਣੀਆਂ ਪਾ ਲੈਂਦੇ ਕਿ ਨਹੀਂ, ਜ਼ਮੀਰ ਵੇਚਦੀ, ਸੋਚ ਵੇਚਦੀ। ਜਿਹੜੀਆਂ ਗੱਲਾਂ ਆਪ ਕਰਦੇ ਸੀ 20 ਸਾਲ ਪਹਿਲਾਂ, 15 ਸਾਲ ਪਹਿਲਾਂ, ਅੱਜ ਜਦੋਂ ਆਉਂਦਾ ਵੀ ਆਹ ਗੱਲਾਂ ਵੇਖੋ, ਉਹ ਕਹਿੰਦੇ ਨਹੀਂ 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 ਇਹ ਨਹੀਂ ਠੀਕ, ਹੁਣ ਹੁਣ ਬਦਲ ਗਏ, ਹੁਣ ਸੋਚ ਹੀ ਬਦਲ ਗਈ। ਇਹ ਉਹ ਲੋਕ ਹੁੰਦੇ ਆ ਜਿਹੜੇ ਵੇਚ ਦਿੰਦੇ ਆ, ਇਹਨਾਂ ਦਾ ਪਿਆਰ ਹੀ ਨਹੀਂ ਹੁੰਦਾ। ਬੰਦਾ ਮਰ ਜੇ ਭੁੱਖਾ, ਬੱਚਾ ਕਿਵੇਂ ਵੇਚ ਦੂ, ਜੇ ਪਿਆਰ ਹੈ ਤੇ ਵੇਚ ਦੂ। ਬਸ ਜਿਹੜਾ ਬੰਦੇ ਦਾ ਆਪਣੀ ਸੋਚ ਨਾਲ, ਆਪਣੀ ਜ਼ਮੀਰ ਨਾਲ, ਆਪਣੀ ਇੱਕ ਇੱਕ ਕੰਫੀਡੈਂਸ ਹੁੰਦਾ ਹੈ ਅੰਦਰ, ਅਗਲਾ ਕਹਿੰਦਾ ਤੂੰ ਪਰੇ ਪਰੇ ਹਟ ਜਾ, ਮੇਰੀ ਕੀਮਤ ਪਾਏਗਾ ਤੂੰ, ਤੂੰ ਮੇਰਾ ਮੁੱਲ ਕੀ ਪਾਏਗਾ, ਤੂੰ ਕੌਣ ਹੁੰਦਾ ਮੈਨੂੰ ਖਰੀਦਣ ਵਾਲਾ, ਕੀ ਦੇ ਦੇਗਾ ਤੂੰ ਮੈਨੂੰ। ਤੇ ਸਾਹਿਬ ਜਾਂਦੇ ਵੀ ਕਹਿੰਦੇ ਕਹਿੰਦੇ ਕੀ ਖਰੀਦ ਲਏਗਾ ਤੂੰ, ਪਰੇ ਮਰ ਤੂੰ, ਤੇਰੇ ਵਰਗੇ 50 ਵੇਖੇ, ਤੂੰ ਸਾਡੇ ਪਿਓ ਦੇ ਪੈਰ ਦੀ ਜੁੱਤੀ ਵਰਗਾ ਨਹੀਂ ਬਣ ਸਕਦਾ ਤੂੰ, ਕਹਿੰਦੇ ਹੀ ਸੀ ਤੂੰ ਕੀ ਕਰ ਲੈਂਦਾ। ਉਹ ਸੀ ਜਿਹੜੇ ਕਹਿੰਦੇ ਨਹੀਂ ਵੇਚਣੀ, ਪਰ ਕਈ ਐ ਚੱਕੀ ਫਿਰਦੇ ਆ ਸਾਨੂੰ ਕੋਈ ਮੁੱਲ ਲੈ ਲਵੋ। ਇੱਕ ਤੇ ਉਹ ਜਿਹੜੇ ਕਹਿੰਦੇ ਲੱਗੀਏ ਧਰਮ ਦੇ ਲੇਖੇ, ਇਹ ਉਹ ਜਿਹੜੇ ਲੱਗੀਏ ਢਿੱਡ ਦੇ ਲੇਖੇ, ਲੱਗੀਏ ਟੱਬਰ ਦੇ ਲੇਖੇ, ਸਾਨੂੰ ਕੋਈ ਮੁੱਲ ਲੈ ਲਵੋ, ਇਹੋ ਜਿਹੇ ਵੀ ਹੁੰਦੇ ਆ। ਮਤਲਬ ਜਿਨ੍ਹਾਂ ਲਈ ਸਾਰਾ ਕੁਝ ਜਿਹੜਾ ਨਾ, ਤੇ ਜਿਹੜੇ ਬੰਦਿਆਂ ਨੇ ਸੋਚ ਪਿਆਰੀ ਕਰ ਲਈ, ਉਹਨਾਂ ਲਈ ਤੇ ਸਰੀਰ ਦਾ ਵੀ ਮੋਹ ਨਹੀਂ ਰਹਿੰਦਾ ਫਿਰ, ਉਹ ਕਿਸੇ ਚੀਜ਼ ਕਿਸੇ ਕਾਰਨ ਅਗਲਾ ਸਭ ਕੁਝ ਛੱਡਣ ਨੂੰ ਤਿਆਰ ਹੋ ਜਾਂਦਾ, ਕੋਈ ਕਾਰਨ ਹੋਵੇ ਵਿੱਚ। ਤਾਂ ਕਰਕੇ ਜਿਹੜੇ ਹੁਣ ਇਹ ਇੱਕ ਸੋਚ ਹੈ ਜਿਨ੍ਹਾਂ ਦੇ ਅੰਦਰ, ਵੀ ਭਗਤ ਕਬੀਰ ਰਵਿਦਾਸ ਜੀ ਮਹਾਰਾਜ ਵਰਗੇ ਵੀ ਬੇਗਮਪੁਰਾ ਸ਼ਹਿਰ ਕੋ ਨਾਉ। ਹੁਣ ਜਿਹੜਾ ਬੰਦਾ ਇਸ ਅਵਸਥਾ ਚ ਰਹਿੰਦਾ ਹੈ, ਉਹ ਤੇ ਫਿਰ ਬਾਹਰ ਵੀ ਉਦਾਂ ਦਾ ਸਮਾਜ ਸਿਰਜਣਾ ਚਾਹੁੰਦਾ, ਉਹ ਕਹਿੰਦੇ ਬਾਕੀ ਕਿਉਂ ਹੋਵੇ ਗਮ ਚ। ਹੁਣ ਅੰਦਰੋਂ ਤੇ ਸਟਰੋਂਗ ਹੋ ਗਏ, ਕੋਈ ਗਮ ਨਹੀਂ, ਕੋਈ ਝੋਰਾ ਨਹੀਂ, ਕੋਈ ਫਿਕਰ ਨਹੀਂ, ਜੋ ਮਰਜ਼ੀ ਹੁੰਦਾ ਰਹੇ, ਆਪਣੇ ਆਪਣਾ ਸੈਟਅਪ ਕਰ ਲਿਆ। ਮਤਲਬ ਜਿਵੇਂ ਕੱਲ ਆਪਾਂ ਗੱਲ ਵੀ ਐਂਟੀਨਾ ਆਪਣੇ ਵਾਲਾ ਸਹੀ ਕਰ ਲਿਆ, ਆਪਣਾ ਰਿਮੋਟ ਆਪਣੇ ਹੱਥ ਚ ਹੈ। ਪਰ ਕਈ ਵਾਰੀ ਇਹੋ ਜਿਹੀ ਚੀਜ਼ ਹੁੰਦੀ ਹੈ, ਜਿਵੇਂ ਹੁਣ ਕੋਈ ਬੰਦੇ ਦੀਵਾਨ ਸੁਣਦੇ ਨੇ, ਆਪਣੇ ਵਾਲੇ ਪਿਆਰ ਕਰਦੇ ਨੇ ਜਿਹੜੇ, ਉਹ ਦੀਵਾਨ ਸੁਣਦੇ ਨੇ, ਉਹਨਾਂ ਦੇ ਦਿਮਾਗ 'ਚ ਇਹ ਹੁੰਦਾ ਵੀ ਯਾਰ ਗੁਆਂਢੀ ਕਿਉਂ ਨਹੀਂ ਸੁਣ ਰਿਹਾ, ਉਹ ਵੀ ਸੁਣੇ। ਰਿਸ਼ਤੇਦਾਰਾਂ ਨੂੰ ਕਹਿੰਦੇ ਨੇ ਤੂੰ ਕਿਉਂ ਨਹੀਂ ਸੁਣਦਾ, ਸੁਣਿਆ ਕਰ, ਕਹਿੰਦੇ ਨੇ ਨਾ ਕਈ। ਮਤਲਬ ਜਿਹੜੇ ਬੰਦੇ ਨੂੰ ਚੰਗਾ ਲੱਗਦਾ ਨਾ ਜਦੋਂ, ਫਿਰ ਉਹ ਇਹ ਸੋਚਦਾ ਕਿ ਸਾਰੇ ਕਰਨ, ਤੇ ਜਦੋਂ ਇਹੋ ਜਿਹੀ ਬਿਰਤੀ ਬਣਦੀ ਹੈ ਪਾਤਸ਼ਾਹਾਂ ਵਾਲੀ, ਇੱਕ ਖੁਦ ਮੁਖਤਿਆਰਾਂ ਵਾਲੀ, ਉੱਥੇ ਫਿਰ ਭਗਤ ਜੀ ਵਰਗੇ ਸੋਚਦੇ ਹੈ ਕਿ ਕਿਤੇ ਸਾਰੇ ਇਹੋ ਜਿਹੇ ਹੋਣ, ਇਹੋ ਜਿਹਾ ਸਮਾਜ ਹੋਵੇ ਜਿੱਥੇ ਫਰਕ ਨਾ ਹੋਵੇ, ਭੇਦ ਨਾ ਹੋਵੇ, ਸਾਰਿਆਂ ਦੇ ਵਿੱਚ ਉਹ ਕੁਆਲਿਟੀ ਹੋਵੇ, ਉੱਥੇ ਫਿਰ ਉਹ ਗੱਲ ਬਣਦੀ ਹੈ। ਉੱਥੇ ਕਹਿੰਦੇ ਬੇਗਮ ਪੂਰਾ ਲਾਹੌਰ ਪੰਗਤੀ ਗਾਈ ਹੈ,
ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋਹ ਨਹੀਂ ਤੇ ਠਾਉ।
ਐਸਾ ਇਹੋ ਜਿਹਾ ਥਾਂ ਆ, ਉਹ ਸ਼ਹਿਰ ਦੇ ਅਸੀਂ ਵਾਸੀ ਹਾਂ, ਹੁਣ ਅੱਜ ਦੀ ਗੱਲ ਥੋੜਾ ਭਗਤ ਜੀ ਦਾ ਵੇਲਾ ਤੇ ਬੜਾ ਪੁਰਾਣਾ ਹੈ ਨਾ ਜਿਸ ਵੇਲੇ ਉਹ ਹੋਏ ਹੈ ਉਹ ਤੇ ਪੁਰਾਣਾ ਵੇਲਾ ਉਸ ਵੇਲੇ ਤੇ ਬੜੀਆਂ ਤਕਲੀਫਾਂ ਸੀ ਪਰ ਉਹਨਾਂ ਨੂੰ ਪੁੱਛਦੇ ਨੇ ਵੀ ਤੁਹਾਨੂੰ ਨਹੀਂ ਕੋਈ ਤੰਗੀ ਤੁੰਗੀ ਆਉਂਦੀ ਮਤਲਬ ਹਾਲਾਤ ਆਲੇ ਦੁਆਲੇ ਵਾਲੇ ਕਹਿੰਦੇ ਨਹੀਂ ਮੈਂ ਤੇ ਆਪਣੇ ਆਪ ਨੂੰ ਸੈਟਅਪ ਕਰ ਲਿਆ ਆਪਣੇ ਆਪ ਦਾ ਇਕੱਠੇ ਹੀ ਹੈ ਮੰਨ ਲਓ ਚਾਰ ਗੱਡੀਆਂ ਜਾਂਦੀਆਂ ਇਕੱਠੀਆਂ ਆਪਾਂ ਹੀ ਜਾਂਦੇ ਹਾਂ ਲਾ ਲਓ ਪਰਮੇਸ਼ਰ ਦੁਆਰ ਤੋਂ ਆਪਾਂ ਹੀ ਜਾਈਏ ਕੀ ਸਾਰੀਆਂ ਗੱਡੀਆਂ ਦੇ ਵਿੱਚ ਇੱਕੋ ਜਿਹਾ ਮਾਹੌਲ ਹੁੰਦਾ ਕਿਸੇ ਕਿਸੇ ਦੇ ਵਿੱਚ ਤੇ ਹੁੰਦਾ ਵੀ ਚਲੋ ਕੋਈ ਪਾਠ ਕਰ ਰਿਹਾ ਸਾਰੇ ਸੁਣ ਰਹੇ ਨੇ ਕਿਸੇ 'ਚ ਫੀਲਿੰਗ ਬਣੀ ਹੁੰਦੀ ਹੱਸਦੇ ਖੇਡਦੇ ਕਈ ਹੁੱਜਾਂ ਮਾਰਦੇ ਜਾਂਦੇ ਪਿੱਛੇ ਪਾਤਾ ਮੈਨੂੰ ਅੱਗੇ ਪਾਉਣਾ ਸੀ ਮੇਰੀ ਸੀਟ ਮੰਨਦੀ ਤੂੰ ਕੌਣ ਹੋਣਾ ਮੈਨੂੰ ਏਦਾਂ ਕਹਿ ਇੱਕ ਟਾਈਮ ਦੇ ਉੱਤੇ ਇੱਕ ਟਾਈਮ ਦੇ ਉੱਤੇ ਇਕੱਠੀਆਂ ਜਾਂਦੀਆਂ ਗੱਡੀਆਂ ਦੇ ਵਿੱਚ ਮਾਹੌਲ ਵੱਖਰਾ ਵੱਖਰਾ ਹੁੰਦਾ ਹੈ ਨਾ ਇੱਕ ਟਾਈਮ ਤੇ ਵੱਖਰਾ ਵੱਖਰਾ ਮਾਹੌਲ ਹੁੰਦਾ ਹੈ ਆਪਣਾ ਸੈਟਅਪ ਹੁਣ ਇੱਕ ਗੱਡੀ ਵਾਲਿਆਂ ਦਾ ਇੱਕ ਇੱਕ ਨੇ ਉਹ ਮੰਨ ਲਓ ਪੰਜ ਛੇ ਜਣੇ ਨੇ ਉਹਨਾਂ ਦਾ ਪਿਆਰ ਹੋਵੇ ਜੇ ਉਹਨਾਂ ਦੇ ਵਿੱਚ ਨਵਾਂ ਵੀ ਐਡ ਹੋਏਗਾ ਉਹਦੇ ਨਾਲ ਵੀ ਉਦਾਂ ਦੀਆਂ ਹੀ ਗੱਲਾਂ ਕਰਨੀਆਂ ਨੇ ਇਹਨੂੰ ਹੁਣ ਅਸੀਂ ਛੇੜਨਾ ਥੋੜ੍ਹਾ ਅਸੀਂ ਮਾਹੌਲ ਨਹੀਂ ਖਰਾਬ ਕਰਨਾ ਅਸੀਂ ਖੁਸ਼ ਰਹਿਣਾ ਹੁਣ ਸਾਡੀ ਗੱਡੀ ਅਗਲਾ ਕਹਿੰਦਾ ਇੱਕ ਦੀ ਚੱਲਦੀ ਉੱਥੇ ਦੂਜਾ ਬੋਲਣ ਨਹੀਂ ਦਿੰਦਾ ਮੈਂ ਦੂਜੇ ਵਿੱਚ ਸਾਰੇ ਇੱਕੋ ਜਿਹੇ ਹੁੰਦੇ ਆ ਉਹ ਕਹਿੰਦੇ ਨੇ ਇਹ ਕਿਵੇਂ ਤੂੰ ਕਿਵੇਂ ਕਹਿ ਗਿਆ ਮੇਰੇ ਤੋਂ ਅਗਲਾ ਚੱਲਦਾ ਫਰਕ ਹੈ ਨਾ ਇਸ ਗੱਲ ਦਾ ਜਿਹੜੀ ਗੱਡੀ 'ਚ ਕਲੇਸ਼ ਪਿਆ ਹੋਵੇ ਮੈਨੂੰ ਭਾ ਦਿਓ ਉਸ ਗੱਡੀ 'ਚ ਉਹਦੀ ਹੱਡੀ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਹੁਣ ਹੁਣ ਜੱਬ ਛਿੜ ਜਾਣਾ ਹੁਣ ਚੁੱਪ ਕਰ ਹੁਣ ਨਹੀਂ ਬੋਲਣਾ ਏਦਾਂ ਉਹਦੇ ਤਾਂ ਡਰ ਹੈ ਪਰ ਉਦਾਂ ਆਪਣੇ ਆਪ ਨੂੰ ਸੈੱਟ ਕਰਕੇ ਰੱਖਣਾ ਆਪਣੇ ਮਾਈਂਡ ਨੂੰ ਸੈੱਟ ਕਰਕੇ ਰੱਖਣਾ ਮਾਹੌਲ ਆਪਣਾ ਆਪ ਬਣਾਉਣਾ ਹੁੰਦਾ ਹੈ ਚਾਹੇ ਪਰਿਵਾਰ ਦਾ ਚਾਹੇ ਟੱਪਰ ਦਾ ਫੈਮਿਲੀ ਦਾ ਆਪਣੇ ਆਪ ਨੂੰ ਹੁਣ ਕਈਆਂ ਦੇ ਬੰਦੇ ਰੀ ਪਰਿਵਾਰ ਦਾ ਮੁਖੀ ਪਰਿਵਾਰ ਦਾ ਜਿਹੜਾ ਮੁਖੀ ਹੈ ਉਹ ਰੀੜ ਦੀ ਹੱਡੀ ਹੁੰਦਾ ਹੈ ਅਸਥਾਨ ਹੈ ਆਪਾਂ ਇੱਥੇ ਰਹਿੰਦੇ ਹਾਂ ਰੀੜ ਦੀ ਹੱਡੀ ਆਗੂ ਹੈ ਜੇ ਉਹ ਕਾਇਮ ਹੈ ਤੇ ਸਾਰੇ ਕਾਇਮ ਨੇ ਉਹ ਸਾਰੇ ਬਣੇ ਮਾਹੌਲ ਬਣਾਉਣਾ ਪੈਂਦਾ ਹੈ ਉਹ ਕ੍ਰੀਏਟ ਕਰਨਾ ਪੈਂਦਾ ਘਰਾਂ ਦੇ ਵਿੱਚ ਵੀ ਮਾਹੌਲ ਜੇ ਬੰਦਾ ਐ ਹੋਵੇ ਨਾ ਘਰ ਦਾ ਜਿਹੜਾ ਲਾਣੇਦਾਰ ਹੈ ਲਓ ਵੀ ਆਓ ਵੀ ਖਾ ਜਾਓ ਆਪਾਂ ਫਿਰ ਇਕੱਠੇ ਬੈਠੀ ਕੱਢੀਏ ਪਕੌੜੇ ਸਾਰਾ ਟੱਬਰ ਹੀ ਖਿੜ ਜਾਂਦਾ ਕਿਤੇ ਆਪਣੇ ਆਪਣਾ ਰਿਮੋਟ ਆਪਣੇ ਹੱਥ ਕਿਵੇਂ ਦਾ ਤੁਸੀਂ ਆਪਣੇ ਮਾਈਂਡ ਨੂੰ ਸੈੱਟ ਕਰਦੇ ਆ ਤੇ ਹੁਣ ਉੱਥੇ ਜਿਹੜਾ ਨਾ ਜਿਹੜੇ ਭਗਤ ਰਵਿਦਾਸ ਜੀ ਮਹਾਰਾਜ ਨੇ ਜਾਂ ਗੁਰੂ ਰਵਿਦਾਸ ਕਹੀਏ ਇੱਕ ਗੱਲ ਚੇਤਾ ਰੱਖਿਓ ਇਸ ਗੱਲ ਦਾ ਬੜਾ ਰੌਲਾ ਪੈਂਦਾ ਵੀ ਗੁਰੂ ਨਹੀਂ ਕਹਿਣਾ ਭਗਤ ਕਹਿਣਾ ਗੁਰੂ ਕਿਉਂ ਕਹਿੰਦੇ ਆ ਮੇਰਾ ਮੰਨਣਾ ਤੇ ਇਹ ਹੈ ਕਿ ਪੈਂਤੀਆਂ ਦੀ ਬਾਣੀ ਹੈ ਜੇ ਪੈਂਤੀਆਂ ਨੂੰ ਵੀ ਗੁਰੂ ਕਹਿ ਲਓ ਤੇ ਕੋਈ ਮਾੜੀ ਗੱਲ ਥੋੜਾ ਹੈ ਪਰ ਇੱਕ ਚੇਤਾ ਰੱਖੋ ਆਗੂ ਵਾਲਾ ਗੁਰੂ ਕੋਚ ਵਾਲਾ ਗੁਰੂ ਕੋਚ ਇੱਕ ਸਤਿਗੁਰੂ ਜਿਹੜਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਉਹ ਸਤਿਗੁਰੂ ਇੱਕੋ ਹੀ ਹੈ ਜਿਹੜਾ ਸਾਰੀ ਦੁਨੀਆ ਦਾ ਗੁਰੂ ਹੈ ਗਿਆਨ ਉਹ ਸਭ ਦਾ ਉਹ ਤੇ ਚਿੜੀਆਂ ਨੂੰ ਵੀ ਦੱਸਦਾ ਵੀ ਆਲਣਾ ਕਿਵੇਂ ਬਣਾਉਣਾ ਹਰ ਚੀਜ਼ ਉਹ ਸਿਖਾਉਂਦਾ ਪਰ ਹਾਂ ਕੋਚ ਲਈ ਆਗੂ ਲਈ ਭਾਰਤੀ ਸੱਭਿਅਤਾ ਵਿੱਚ ਸ਼ਬਦ ਵਰਤਿਆ ਜਾਂਦਾ ਗੁਰੂ ਉਹ ਗੁਰੂ ਆਗੂ ਲਈ ਗੁਰੂ ਨਾਨਕ ਪਾਤਸ਼ਾਹ ਉਹ ਗੁਰੂ ਲੱਗਾ ਤੇ ਭਗਤ ਰਵਿਦਾਸ ਜੀ ਨਾਲ ਵੀ ਗੁਰੂ ਰਵਿਦਾਸ ਲਾਓ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਸਾਰਿਆਂ ਨਾਲ ਹੀ ਲੱਗ ਜੇ ਭਾਵੇਂ ਗੁਰੂ ਨਾਮਦੇਵ ਵੀ ਕਹਿ ਲਿਆ ਜਾਏਗਾ ਤੇ ਪ੍ਰੋਬਲਮ ਕੀ ਹੋਏਗੀ ਕਿਉਂਕਿ ਜੇ ਭਾਰਤੀ ਸੱਭਿਅਤਾ ਵਿੱਚ ਗੁਰੂ ਸ਼ਬਦ ਆਗੂ ਨਾਲ ਲੱਗਦਾ ਹੈ ਤੇ ਲਾਓ ਪਰ ਉਹ ਸਤਿਗੁਰੂ ਜਿਹੜਾ ਆਉਂਦਾ ਜਾਂਦਾ ਜੰਮਦਾ ਮਰਦਾ ਨਹੀਂ ਉਹ ਸਤਿਗੁਰੂ ਉਹ ਇੱਕੋ ਹੀ ਹੈ ਉਹ ਰਵਿਦਾਸ ਮਹਾਰਾਜ ਦਾ ਵੀ ਗੁਰੂ ਹੈ ਤੇ ਨਾਨਕ ਪਾਤਸ਼ਾਹ ਦਾ ਵੀ ਗੁਰੂ ਹੈ ਕਬੀਰ ਜੀ ਦਾ ਵੀ ਗੁਰੂ ਹੈ ਪੈਂਤੀਆਂ ਦਾ ਉਹ ਗੁਰੂ ਹੈ ਉਹ ਇੱਕ ਹੈ ਉਹ ਸ਼ੁਰੂ ਤੋਂ ਹੈ ਆਦਿ ਅੰਤ ਇੱਕੋ ਹੀ ਗੁਰੂ ਹੈ ਉਹ ਗਿਆਨ ਹੈ ਉਹ ਸਤਿਗੁਰੂ ਹੈ ਪਰ ਜਿਹੜਾ ਟੀਚਰ ਵਾਲਾ ਗੁਰੂ ਹੈ ਟੀਚਰ ਨੂੰ ਗੁਰੂ ਕਹਿੰਦੇ ਆ ਉਹ ਗੁਰੂ ਹੁਣ ਲੋਕੀ ਉਹਨੂੰ ਵੀ ਗੁਰੂ ਕਹਿੰਦੇ ਮੇਰਾ ਗੁਰੂ ਕੌਣ ਹੈ ਵੀ ਤੇਰਾ ਉਸਤਾਦ ਉਹਨੂੰ ਕਹਿ ਦਿੰਦੇ ਆ। ਬਾਜਾ ਸਿੱਖਣ ਲੱਗ ਜਾਓ ਕਿ ਗੁਰੂ ਧਾਰ ਹੈ ਕੋਈ, ਉੱਥੋਂ ਸਿੱਖ ਕੋਈ ਗੁਰੂ ਧਾਰ, ਮਤਲਬ ਉਹ ਟੀਚਰ। ਇਹਦੇ 'ਚ ਨਹੀਂ ਪ੍ਰੋਬਲਮ ਹੋਣੀ ਚਾਹੀਦੀ, ਕੋਈ ਗੁਰੂ ਰਵਿਦਾਸ ਕਹਿੰਦਾ ਤੇ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਸੋ ਉਹ ਇੱਕ ਆਪਣੇ ਮਾਈਂਡ ਦਾ ਸੈਟਅਪ ਹੈ ਜਿਹੜਾ ਕਰੀ ਬੈਠੇ। ਉਹ ਜਦੋਂ ਪ੍ਰਚਲਿਤ ਉਹਨਾਂ ਦੇ ਨਾਂ ਨਾਲ ਭਗਤ ਸ਼ਬਦ ਲੱਗਿਆ, ਪ੍ਰਚਲਿਤ ਭਗਤ ਸੀਗਾ, ਉਹ ਭਗਤ ਬਣ ਗਏ, ਭਗਤ ਕਹਿਣ ਲੱਗ ਗਏ। ਪ੍ਰਚਲਿਤ ਹੋ ਜਾਂਦਾ ਨਾ ਇੱਕ ਸ਼ਬਦ। ਹੁਣ ਜਿਵੇਂ ਹੁਣ ਮੰਨ ਲਓ ਆਪਾਂ ਆਪਣੇ ਆਪਾਂ ਕਹਿੰਦੇ ਹਾਂ ਭਾਈ ਸਾਹਿਬ, ਭਰਾ, ਇਹਦੇ ਕਹਿੰਦੇ ਭਾਈ। ਹੁਣ ਕਈ ਸ਼ਬਦ ਬਾਬਾ ਜੀ ਕਹਿੰਦੇ ਨੇ, ਮੂੰਹ ਤੇ ਚੜ ਗਿਆ ਨਾ ਉਹਨਾਂ ਨੂੰ, ਹੁਣ ਕਹੋ ਵੀ ਬਦਲ ਆਪਣਾ ਨਾ, ਉਹ ਤੋਂ ਬਦਲਿਆ ਨਹੀਂ ਜਾਂਦਾ। ਹੁਣ ਜਿਵੇਂ ਮੰਨ ਲਓ ਆਪਣੀ ਮਾਤਾ ਨੂੰ ਕਈ ਕਹਿੰਦੇ ਮਾਤਾ, ਐ ਕਹਿੰਦੇ, ਕੀ ਕਹਿੰਦੇ ਮੰਮੀ, ਕੀ ਕਹਿੰਦੇ ਬੀਬੀ, ਆਪਣੇ ਤਾਂ ਕਹਿੰਦੇ, ਕੀ ਕਹਿੰਦੇ ਮੋਮ ਅੱਜ ਕੱਲ੍ਹ ਵਾਲੇ ਬੱਚੇ। ਪਰ ਹੁਣ ਜੇ ਕਿਸੇ ਨੂੰ ਕਹੋ ਵੀ ਬੀਬੀ ਕਹਿਣਾ ਛੱਡ ਕੇ ਤੂੰ ਮੰਮੀ ਕਹਿ, ਉਹਨੂੰ ਉਹ ਤੂੰ ਕਹਿਣਾ ਔਖਾ ਲੱਗਦਾ, ਉਹਦੇ ਮੂੰਹ ਤੇ ਨਹੀਂ ਚੜਨਾ, ਉਹਦੇ ਮੂੰਹ ਤੇ ਕੀ ਚੜਿਆ, ਬੀਬੀ ਬੇਬੇ। ਕਈਆਂ ਦੇ ਮੂੰਹ ਤੇ ਮੰਮੀ ਚੜਿਆ, ਉਹਨੂੰ ਕਹਿ ਵੀ ਐਂ ਕਹਿ ਵੀ ਬੀਬੀ, ਉਹਦੇ ਮੂੰਹ ਤੇ ਨਹੀਂ ਚੜਦਾ। ਕਈ ਸ਼ਬਦ ਮੂੰਹ ਤੇ, ਕਈ ਵਾਰੀ ਅਸੀਂ ਭਗਤ ਮਤਲਬ ਗੁਰੂ ਰਵਿਦਾਸ ਕਹੋ, ਪ੍ਰਚਲਿਤ ਸ਼ਬਦ ਨੇ ਨਾ ਬਾਣੀ ਭਗਤ ਰਵਿਦਾਸ ਜੀਓ ਕੀ, ਪਾਤਸ਼ਾਹ ਨੇ ਭਗਤ ਲਿਖਿਆ ਉਹ ਪ੍ਰਚਲਿਤ ਹੋ ਗਿਆ ਸ਼ਬਦ। ਉਦਾਂ ਹੀ ਜੇ ਅੱਜ ਕਿਸੇ ਨੂੰ ਇਹ ਲੱਗਦਾ ਵੀ ਅਸੀਂ ਗੁਰੂ ਕਹਿਣਾ ਤੇ ਪੈਂਤੀਆਂ ਨੂੰ ਕਹਿ ਲੈਣਾ ਚਾਹੀਦਾ, ਉਹਦੇ ਨਾਲ ਨਹੀਂ ਪ੍ਰੋਬਲਮ ਕੋਈ। ਹੁਣ ਸ਼ਬਦ ਨੂੰ ਜਰਾ ਕੁ ਸਮਝਣ ਦੀ ਖੇਚਲ।
ਨਾ ਤਸਵੀਸ ਖਿਰਾਜ ਨਾਮਾ, ਖੌਫ ਨਾ ਖਤਾ ਨਾ ਤਰਸ ਜਵਾਲ।
ਸ਼ੁਰੂ ਤੋਂ ਸ਼ਬਦ ਦੁਆਰਾ ਸ਼ੁਰੂ ਤੋਂ।
ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਹੋ ਨਹੀਂ ਤੇ ਠਾਓ।
ਕਹਿੰਦੇ ਆਪਾਂ ਤੇ ਉੱਥੇ ਰਹਿੰਦੇ ਹਾਂ ਜਿੱਥੇ ਗਮ ਕੋਈ, ਉੱਥੇ ਰਹਿੰਦੇ ਆ ਸਰੀਰ ਕਰਕੇ ਤੇ ਨਾਲ ਹੀ ਆ, ਪਰ ਆਪਾਂ ਕਹਿੰਦੇ ਮਤਲਬ ਇੱਕ ਘਰ ਦੇ ਵਿੱਚ ਇੱਕ ਚਿੰਤਾ ਦਾ ਮਾਰਿਆ ਹੁੰਦਾ, ਇੱਕ ਦਾ ਤੂੰ ਪਰਵਾਹ ਕਾਹਦੀ ਕਰਦਾ, ਮੈਂ ਨਹੀਂ ਗਮ ਗੁਮ ਕਰਦਾ ਬਹੁਤਾ। ਕਈ ਬੰਦੇ ਨਹੀਂ ਹੁੰਦੇ ਇਹ ਐਵੇਂ ਰੋਂਦੀ ਰਹਿੰਦੀ ਹਰ ਵੇਲੇ, ਆਪਾਂ ਕਈ ਦਾ ਫਿਰ ਕੀ ਹੋ ਗਿਆ, ਦੋਵੇਂ ਕਹਿੰਦੇ ਨੀ ਬੰਦੇ, ਕਈ ਕਹਿੰਦੇ ਸੀ ਆਪਣੇ ਆਪ ਨੂੰ ਕਾਇਮ ਰੱਖਿਆ ਹੋਇਆ। ਹੁਣ ਆਪ ਮੰਨ ਲਓ ਵਾਇਰਸ ਕਰਕੇ ਬੰਦ ਹੈ ਸਾਰਾ ਕੁਝ, ਕਈ ਗਮਾਂ ਨੇ ਹਾਏ ਮਰ ਗਏ ਲੁੱਟੇ ਗਏ, ਤੇ ਕਈ ਕਿੱਦਾਂ ਨੇ, ਚਲੋ ਯਾਰ ਦੁਨੀਆ ਨਾਲ ਹੀ ਹੈ, ਜੇ ਮੈਂ ਘਰੇ ਕੈਦ ਆ ਤੇ ਗੁਆਂਢੀ ਵੀ ਤੇ ਕੈਦ ਹੀ ਹੈ। ਹੁਣ ਅਗਲਾ ਕਈਆਂ ਨੂੰ ਬਾਹਰ ਫਿਰਨ ਦਾ ਸ਼ੌਂਕ ਹੁੰਦਾ, ਬੀਬੀਆਂ ਤੇ ਰਹਿੰਦੀਆਂ ਘਰਾਂ 'ਚ ਪਹਿਲਾਂ ਹੀ। ਕੱਲ ਮੈਂ ਪੜ੍ਹਦਾ ਸੀ ਕਿਸੇ ਨੇ ਪੋਸਟ ਪਾਈ, ਉਹ ਕਹਿੰਦਾ ਬੀਬੀਆਂ ਦੇ ਜਿਹੜੇ ਸੂਟ ਨੇ ਅੰਦਰ ਪਏ ਅਲਮਾਰੀਆਂ 'ਚ, ਉਹ ਕਹਿੰਦੇ ਹੋਣਗੇ ਬੀਬੀ ਜੀ ਕਿਤੇ ਗੁਜ਼ਰ ਤੇ ਨਹੀਂ ਗਏ, ਵੀ ਬੀਬੀ ਜੀ ਦੀ ਅਲਮਾਰੀ ਉਹ ਨਹੀਂ ਖੋਲੀ, ਵੀ ਬੀਬੀ ਕਿਤੇ ਚੜ੍ਹਾਈ ਤੇ ਨਹੀਂ ਕਰ ਗਈ, ਡੇਢ ਮਹੀਨਾ ਹੋ ਗਿਆ ਸੂਟ ਕੱਢੇ ਹੀ ਨਹੀਂ, ਅੰਦਰ ਹੀ ਵਿੱਚ ਹੀ ਪਏ ਨੇ, ਬੰਦੇ ਹੀ ਮਾੜਾ ਮਾੜਾ ਸਮਾਨ ਸਮੂਨ ਲੈਣ ਜਾਂਦੇ ਹੈ, ਘਰਾਂ 'ਚ ਹੀ ਬੈਠੇ ਆ ਬੰਦੇ। ਹੁਣ ਇੱਕ ਐ ਕੈਮ ਨੇ ਕਹਿੰਦੇ ਯਾਰ ਬਾਕੀਆਂ ਦੇ ਨਾਲ ਹੀ ਆ, ਅਸੀਂ ਕਿਹੜਾ ਇਕੱਲੇ ਕੈਦ ਆ, ਹੈ ਕਿ ਨਹੀਂ। ਤੇ ਕਈ ਹਰ ਵੇਲੇ ਮਰੂ ਮਰੂ ਕਰਦੇ, ਕਈ ਹਰ ਵੇਲੇ ਤੜਫੀ ਤੇ ਕਹਿੰਦੇ ਅਸੀਂ ਸਾਨੂੰ ਨੇ ਗਮ, ਅਸੀਂ ਤੇ ਬੇਗਮ ਪੂਰਾ ਜਿਹੜੇ ਸ਼ਹਿਰ 'ਚ ਮੈਂ ਰਹਿੰਦਾ ਨਾ, ਕਹਿੰਦੇ ਯਾਰ ਰਹਿੰਦਾ ਤੇ ਸਾਡੇ 'ਚ, ਸਾਰੇ ਪਾਸੇ ਹਾਲ ਤੇ ਬੁਰਾ ਹੈ, ਕਹਿੰਦੇ ਇਹਦੇ ਵਾਸਤੇ ਵੀ ਕੋਸ਼ਿਸ਼ ਕਰਾਂਗੇ ਨਾ, ਪਰ ਪਹਿਲਾਂ ਤੇ ਮੈਂ ਆਪਣੇ ਆਪ ਨੂੰ ਗਮ ਤੋਂ ਰਹਿਤ ਕਰਾਂ ਨਾ, ਚੰਗੇ ਫੈਸਲੇ ਲੈਣ ਲਈ ਪਹਿਲਾਂ ਆਪ ਤੇ ਰਿਲੈਕਸ ਹੋਵੋ, ਬੇਗਮਪੁਰਾ ਬਾਹਰ ਬਣਾਉਣ ਲਈ ਇੱਥੇ ਤੇ ਬੇਗਮ ਹੋਵੋ। ਜੇ ਇੱਥੇ ਗਮਾਂ ਦਾ ਬੰਦਾ ਘਿਰਿਆ ਸਵਾਹ ਡਿਸੀਜਨ ਲਏਗਾ, ਸਟ੍ਰੈਸ ਵਿੱਚ ਲਿਆ ਫੈਸਲਾ ਹਰੇਕ ਹੀ ਗਲਤ ਫੈਸਲਾ ਹੁੰਦਾ, ਚੰਗੇ ਬੰਦੇ ਫੈਸਲਾ ਲੈਣ ਤੋਂ ਪਹਿਲਾਂ ਰਿਲੈਕਸ, ਕਾਹਲੀ ਨਾਲ ਲਏ ਫੈਸਲੇ, ਸਟ੍ਰੈਸ 'ਚ ਲਏ ਫੈਸਲੇ ਗਲਤ ਹੁੰਦੇ ਨੇ। ਬੇਗਮਪੁਰਾ ਬਾਹਰ ਵਸਦਾ ਜਦੋਂ ਵਸਾਵਾਂਗੇ, ਪਹਿਲਾਂ ਆਪ ਤੇ ਬੇਗਮ ਹੋਈਏ, ਆਪ ਤੇ ਸ਼ਹਿਰ ਉਸ ਵਿੱਚ ਰਹੀਏ, ਆਪਣੇ ਆਪ ਨੂੰ ਤੇ ਚੇਂਜ ਕਰੀਏ, ਬਾਹਰ ਜਦੋਂ ਵਸੇਗਾ ਵੇਖੀ ਜਾਊ ਉਹ ਵੀ ਵਸਾਵਾਂਗੇ। ਮਤਲਬ ਇਹ ਸਾਰੇ ਹੀ ਉਹ ਨੇ ਜਿਹੜੇ ਬੇਗਮਪੁਰਾ ਵਸਾਉਣਾ ਚਾਹੁੰਦੇ ਆ ਜਿੱਥੇ ਗਮ ਨਾ ਹੋਵੇ। ਜਿਵੇਂ ਅੱਜ ਕੱਲ੍ਹ ਨਾ ਆਪਾਂ ਹੁਣ ਬੈਠੇ ਹਾਂ ਵੀ ਆਟਾ ਆ ਗਿਆ, ਦਾਲ ਆ ਗਈ, ਚਾਰ ਛੇ ਮਹੀਨੇ ਲੰਘ ਜਾਣ ਦਿਓ, ਬਾਹਰਲੇ ਦੇਸ਼ਾਂ 'ਚ ਪਤਾ ਕੀ ਕਿਹਾ, ਘਰਾਂ 'ਚ ਸੁਣਦੇ ਹੋਣਗੇ, ਅਮਰੀਕਾ ਵਾਲੇ ਕਹਿੰਦੇ ਆ $1,000 ਹਰ ਪਰ ਪਰਸਨ ਭੇਜਾਂਗੇ ਘਰ ਮਹੀਨੇ ਦਾ। ਕਿੰਨਾ ਬਣਿਆ? 4G ਨੇ ਤੇ $4,000, $4,000 ਇੰਡੀਆ ਦਾ, $1,000 ਸਾਡਾ ਇਹ ਉਹਨਾਂ ਦਾ, ਹਜ਼ਾਰ ਇੱਕ ਮਹੀਨੇ ਅਮਰੀਕਾ ਵਾਲੇ। ਆਸਟ੍ਰੇਲੀਆ ਵਾਲਿਆਂ ਨੇ ਵੀ ਇੱਦਾਂ ਹੀ ਪਰ ਪਰਸਨ, ਨਿਊਜ਼ੀਲੈਂਡ 'ਚ ਵੀ ਇੱਦਾਂ ਹੀ, ਕੈਨੇਡਾ 'ਚ ਵੀ ਇੱਦਾਂ ਹੀ। ਤੇ ਫਿਰ ਗਮ ਕਾਹਦਾ? ਅਗਲਿਆਂ ਨੇ ਦੇਸ਼ ਵਸਾ ਲਿਆ, ਜਿੱਦਾਂ ਦੇ ਸੁਪਨੇ ਭਗਤ ਜੀਆਂ ਦੇ ਲਏ ਗੁਰੂ ਨਾਨਕ ਪਾਤਸ਼ਾਹ ਨੇ ਵੀ ਗਮ, ਪਰ ਉਹਦੇ ਬਾਹਰ ਵੀ ਹੁਣ ਟੈਨਸ਼ਨ ਕਾਹਦੀ? ਅਗਲੇ ਨੂੰ ਜਿਹਦੇ ਘਰੇ 4G ਦਾ $4,000 ਆ ਜਾਣਾ ਡਾਲਰ, ਉਹਨੂੰ ਕਾਹਦੀ ਚਿੰਤਾ ਪਈ? ਸਾਨੂੰ ਤੇ ਗੋਲਕਾਂ ਦਾ ਫਿਕਰ ਪਿਆ। ਇੱਥੇ ਇੱਥੇ ਲੋਕੀ ਦੁਖੀ ਨੇ, ਬਣਨਾ ਕੀ ਸਾਡਾ? ਪਰ ਉਹਨਾਂ ਲੋਕਾਂ ਵੱਲ ਵੇਖੋ, ਮਤਲਬ ਅਗਲਿਆਂ ਨੇ ਬਾਹਰ ਬੇਗਮਪੁਰੇ ਵਸਾ ਲਏ ਹੈ, ਜਿੱਥੇ ਗਮ ਨਹੀਂ ਕੋਈ, ਟੈਨਸ਼ਨ ਨਹੀਂ ਕੋਈ, ਨਹੀਂ ਬੱਚੇ ਨਹੀਂ ਪੜ, ਬੱਚੇ ਫ੍ਰੀ ਪੜਨਗੇ, ਦਵਾਈ ਉਹ ਵੀ ਫ੍ਰੀ, ਮੈਡੀਕਲ ਵੀ ਫ੍ਰੀ, ਘਰ ਘੁਰ ਸੜ ਗਿਆ ਨਵਾਂ ਲੈ ਕੇ ਦੇਣਗੇ, ਜੇ ਕਿਤੇ ਸਫ਼ਰ ਤੇ ਜਾਣਾ ਮੈਂ ਕਮਾਉਂਦਾ ਨਹੀਂ ਉਹ ਵੀ ਫ੍ਰੀ, ਗੱਡੀ ਫ੍ਰੀ ਮਿਲਦੀ ਹੈ, ਘਰੇ ਆਊ ਲੈਣ, ਘਰੇ ਛੱਡ ਕੇ ਜਾਊ, ਤੇ ਗਮ ਫਿਰ ਸਵਾਹ ਰਹਿ ਗਿਆ। ਬੱਚੇ ਜਾਂਦੇ ਨੇ, ਜਾਓ ਨਰਸ ਆ ਕੇ ਚੈੱਕ ਕਰੂ, ਦਵਾਈ ਦਊ, ਰੋਟੀ ਵੀ ਖਵਾ ਕੇ ਜਾਊ, ਫਿਰ ਗਮ ਕਾਹਦੇ ਰਹਿ ਗਏ? ਬਣ ਗਿਆ ਕਿ ਨਹੀਂ? ਪਰ ਇਹ ਵਸਾਏ ਹੈ ਕਿਸੇ ਨੇ, ਪਰ ਸਾਡੇ ਵੀ ਵਸਾਉਣ ਵਾਲੇ ਆਏ ਸੀ ਆ 35 ਜਿਹੜੇ ਆ ਨਾ, ਇਹ ਸਾਰੇ ਹੀ ਉਹ ਸੀ ਜਿਹੜੇ ਇਦਾਂ ਦਾ ਸ਼ਹਿਰ ਵਸਾਉਣਾ ਚਾਹੁੰਦੇ ਸੀ, ਬੇੜਾ ਬਹਿ ਗਿਆ ਬਜ਼ਾਰੀ ਸੋਚ ਦਾ, ਇਹਨਾਂ ਦਾ ਬੇੜਾ ਬੈਠਾ। ਇਹ ਪੁਜਾਰੀ ਸੋਚ ਜਿਹੜੀ ਹੁੰਦੀ ਹੈ, ਇਹ ਪੁਜਾਰੀ ਸੋਚ ਕੋਈ ਕੋਈ ਬੋਧੀ ਵਾਲਾ ਥੋੜਾ, ਉਹ ਤੇ ਇੱਕ ਸੋਚ ਹੈ ਜਿਹੜੀ ਜੜਾਂ 'ਚ ਬਹਿ ਜਾਂਦੀ ਹੈ, ਨਾ ਕਰਦੀ ਹੈ ਨਾ ਕਿਸੇ ਨੂੰ ਕਰਨ ਦਿੰਦੀ ਹੈ, ਇਹ ਨਹੀਂ ਕਰਨ ਦਿੰਦੇ, ਇਹ ਵਿਗੜੇ ਹੋਏ ਹੁੰਦੇ ਨੇ, ਇਹ ਨਾ ਆਪ ਕਰਦੇ ਹੈ ਨਾ ਦੂਜੇ ਨੂੰ ਕਰਨ ਦਿੰਦੇ। ਮਤਲਬ ਜੇ ਸਟ੍ਰੈਸ 'ਚ ਤੁਸੀਂ ਆਪ ਹੋ ਤੇ ਕਰੋਗੇ ਕੀ? ਉਹ ਕਹਿੰਦੇ ਪਹਿਲਾਂ ਤੇ ਮੈਂ ਬੇਗਮਪੁਰਾ ਸ਼ਹਿਰ ਕੋ ਨਾ, ਮੈਂ ਉਸ ਸ਼ਹਿਰ 'ਚ ਰਹਿੰਦਾ ਜਿੱਥੇ ਗਮ ਨਹੀਂ। ਪੜੋ ਸ਼ੁਰੂ ਤੋਂ।
ਬੇਗਮਪੁਰਾ ਸ਼ਹਿਰ ਕੋ ਨਾ, ਦੁਖਿਆਂ ਦੋਹ ਨਹੀਂ ਤੇ ਠਾਉ।
ਉਹ ਥਾਂ ਤੇ ਕੋਈ ਚਿੰਤਾ ਨਹੀਂ, ਕੋਈ ਘਬਰਾਹਟ ਨਹੀਂ, ਕੋਈ ਪਰੇਸ਼ਾਨੀ, ਬਾਹਰ ਤੇ ਪਰੇਸ਼ਾਨੀ ਹੈਗੀ ਹੈ ਪਰ ਇੱਥੇ ਕੋਈ ਨਹੀਂ, ਬਾਹਰ ਤੇ ਤੰਗੀਆਂ ਹੈਗੀਆਂ ਪਰ ਮੈਂ ਕਾਇਮ ਹਾਂ, ਹੋਈ ਜਾਵੇ ਜੋ ਮਰਜ਼ੀ, ਤੰਗੀ ਨਹੀਂ, ਕੋਈ ਸਟ੍ਰੈਸ, ਆਪਾਂ ਕਾਇਮ ਹਾਂ। ਅੱਛਾ ਅੱਛਾ।
ਨਾ ਤਸਵੀ ਸਿਖੇ ਰਾਜ ਨਾਮਾਨ, ਖੌਫ ਨਾ ਖਤਾ ਨਾ ਤਰਸ ਜਵਾਨ।
ਉਹ ਸ਼ਹਿਰ ਵਿੱਚ ਵਸ ਗਏ ਆ, ਆਪਣਾ ਸੈੱਟ ਕਰ ਲਿਆ ਮਾਈਂਡ, ਜਿੱਥੇ ਦਾਦ ਦਾ ਕੋਈ ਲੋਭ ਨਹੀਂ ਮਨ ਵਿੱਚ, ਖਰਾਜ ਨਾ ਮਾਲ ਨਾ ਕੋਈ ਟੈਕਸ। ਹੁਣ ਅੱਜ ਦੀ ਗੱਲ ਹੈ ਜਿਹੜੀ, ਅੱਜ ਤੇ ਟੈਕਸ ਹੈ ਨਾ ਕੋਈ, ਪਰ ਪਹਿਲਾਂ ਕੀ ਹੁੰਦਾ ਸੀ, ਅੱਧੀ ਫਸਲ ਚੱਕ ਕੇ ਲੈ ਜਾਂਦੇ ਸੀ ਜਦੋਂ ਇਹਨਾਂ ਦਾ ਟਾਈਮ ਸੀ, ਅੱਧੀ ਫਸਲ ਚੱਕ ਕੇ ਲੈ ਜਾਂਦੇ ਸੀ, ਕਹਿੰਦੇ ਹੁਣ ਇੱਥੇ ਉਹ ਟੈਨਸ਼ਨ ਵੀ ਕੋਈ ਨਹੀਂ। ਹਾਂ ਅੱਗੇ
ਆਬ ਮੋਹੇ ਖੂਬ ਵਤਨ ਗਹਿ ਪਾਈ, ਉਹਾਂ ਖੈਰ ਸਦਾ ਮੇਰੇ ਭਾਈ।
ਐਸਾ ਵਤਨ ਮੈਂ ਪਾ ਲਿਆ, ਉਸ ਦੇਸ਼ ਦਾ ਵਾਸੀ ਹੋ ਗਿਆ ਜਿੱਥੇ ਸਦਾ ਹੀ ਖੈਰ ਸੁੱਖ ਹੈ, ਬਾਹਰ ਖੈਰ ਸੁੱਖ ਕੋਈ ਨਹੀਂ ਪਰ ਇੱਥੇ ਕਹਿੰਦੇ ਖੈਰ ਸੁੱਖ ਹੈ, ਆਪਾਂ ਕਾਇਮ। ਗੁਰੂ ਅਰਜਨ ਦੇਵ ਜੀ ਤਵੀ ਤੇ ਬੈਠੇ, ਕਹਿੰਦੇ ਮਹਾਰਾਜ ਸਾਈਂ ਮੀਆਂ ਮੀਰ, ਕਹਿੰਦਾ ਤੁਹਾਡਾ ਕੀ ਹਾਲ ਹੈ? ਤੇ ਮਹਾਰਾਜ ਨੇ ਕੀ ਕਿਹਾ ਹੋਣਾ, ਕੀ ਕਿਹਾ ਹੋਣਾ? ਖੈਰ ਸੁੱਖ ਹੈ, ਇਹੀ ਕਿਹਾ ਹੋਣਾ, ਐਂ ਥੋੜਾ ਕਿਹਾ ਮੀਆਂ ਮੀਰ ਜੀ ਬੜੇ ਔਖੇ ਆ ਜੀ ਇੱਥੇ, ਤਵੀ ਤੇ ਬਾਤ ਆ ਅਗਲਿਆਂ ਨੇ ਉੱਤੇ ਪ੍ਰੇਤਾ ਪਾਈ ਜਾਂਦੇ ਨੇ, ਦੇਗ ਜੋ ਬਾਲੀ ਜਾਂਦੇ ਨੇ, ਉੱਧਰੋਂ ਮੈਨੂੰ ਘਰੋਂ ਲੈ ਆਏ ਨੇ, ਮੈਂ ਬੜਾ ਤੰਗ ਆ, ਕੀ ਕਿਹਾ ਹੋਣਾ? ਖੈਰ ਸੁੱਖ ਹੈ, ਖੈਰ ਹੈ ਬਸ। ਇਹ ਇਹ ਇੱਕ ਮਾਈਂਡ ਦੀ ਸੈਟਿੰਗ ਹੀ ਹੈ, ਰਿਮੋਟ ਆਪਣੇ ਹੱਥ 'ਚ ਹੈ ਤੇ ਸੈਟਿੰਗ ਹੀ ਕੀਤੀ ਹੋਈ ਹੈ, ਇਹਦੇ ਫਿਰ ਕੀ ਹੋ ਗਿਆ? ਕੋਈ ਨਹੀਂ ਆਉਂਦੀ ਹੈ ਗੱਲ ਪਕੜ 'ਚ ਨਾ, ਮਤਲਬ ਇੱਕ ਮਾਈਂਡ ਸੈਟ ਹੈ ਬਸ ਆਪਣਾ। ਹਾਂ
ਕਾਇਮ ਸਦਾ ਪਾਤਸ਼ਾਹੀ ਦੁਆ ਮਨਾ ਸੇਮ ਇੱਕ ਸੋਹੀ।
ਕਹਿੰਦੇ ਕਾਇਮ ਰਹਿੰਦੀ ਹੈ ਪਾਤਸ਼ਾਹੀ ਆਪਣੇ ਆਪ ਵਿੱਚ ਖੁਦ ਮੁਖਤਿਆਰ, ਤੇ ਦੋ ਮਨਾ ਸੇਮ ਇੱਕ ਸੋਹੀ। ਕਹਿੰਦੇ ਉੱਥੇ ਨਾ ਦੂਜੀ ਤੀਜੀ ਸ਼੍ਰੇਣੀ ਦਾ ਬੰਦਾ ਨਹੀਂ, ਸਾਰੇ ਇੱਕ ਨੂਰ ਤੇ ਸਭ ਜਾਗੋ ਬਜਿਆ। ਜੇ ਕਹਿੰਦੇ ਇੱਥੇ ਆ ਜਿੱਥੇ ਹੁਣ ਜਿਸ ਵੇਲੇ ਉਹ ਨੇ, ਅਗਲਾ ਕਹਿੰਦਾ ਚਮਾਰ ਬਰਾਦਰੀ ਜੰਮਿਆ, ਅਗਲਾ ਕਹਿ ਕੇ ਮਿਹਣੇ ਦੇ ਕੇ ਮਾਰ ਦਿੰਦੀ ਹੈ ਦੁਨੀਆ। ਪਰ ਕਹਿੰਦੇ ਜਿੱਥੇ ਮੈਂ ਆ ਉੱਥੇ ਦੂਜਾ ਤੀਜਾ ਕੋਈ ਨਹੀਂ। ਸਾਡੇ ਨੀ, ਸਾਡੇ ਸਿੱਖਾਂ ਚ ਮਾਫ਼ ਕਰਨਾ ਕਹਿੰਦੇ ਨੀ ਚੌਥੇ ਪੌੜੇ ਵਾਲਾ, ਪਤਾ ਅੱਜ ਚੌਥੇ ਪੌੜੇ ਵਾਲਾ ਇਹਦਾ। ਹੁਣ ਉਹ ਕਹਿੰਦੇ ਜਿੱਥੇ ਮੈਂ ਆ ਇੱਥੇ ਕਹਿੰਦੇ ਕੋਈ ਦੂਜਾ ਤੀਜੀ ਸ਼੍ਰੇਣੀ ਦਾ ਬੰਦਾ ਥੋੜਾ, ਸਾਰੇ ਇੱਕੋ ਜਿਹੇ ਆ। ਤੇ ਜੇ ਇਦਾਂ ਦੇ ਲੋਕ ਦੇਸ਼ ਵਸਾਉਣਗੇ ਕਿੱਦਾਂ ਦਾ ਵਸਾਉਣਗੇ ਜਿੱਥੇ ਕੋਈ ਜਾਤ ਪਾਤ ਹੋਣੀ ਨਹੀਂ। ਉੱਚਾ ਕਰ ਰਹੇ ਨੇ ਨਾ ਲੋਕ ਨੂੰ ਜਾਤ ਪਾਤ। ਵੈਸੇ ਇੱਕ ਗੱਲ ਪੱਕੀ ਹੈ, ਖਤਮ ਤਾਂ ਹੋਏਗੀ ਜੇ ਅਗਲਾ ਖਤਮ ਕਰਨੀ ਚਾਹੇਗਾ। ਇੱਥੇ ਸਮਾਜ ਵਿੱਚ ਵੀ ਜਾਤ ਪਾਤ ਤਾਂ ਹੀ ਖਤਮ ਹੋਣੀ ਹੈ। ਜੇ ਕੋਈ ਆ ਜਾਏ ਵੀ ਜਾਤ ਪਾਤ ਮੰਨੋ ਨਾ, ਲੋ ਅਗਲਾ ਕਹਿੰਦਾ ਫਿਰ ਸਾਨੂੰ ਸਹੂਲਤਾਂ ਨਹੀਂ ਮਿਲਣੀਆਂ, ਮੇਰੀ 200 ਯੂਨਿਟ ਮਾਫ਼ ਕੌਣ ਕਰੂ, ਉਹ ਵੀ ਚਾਹੀਦੀ। ਮਤਲਬ ਸਾਨੂੰ ਉਹਨਾਂ ਦਾ ਵੀ ਨਾਲੇ ਚੋਪੜੀਆਂ ਨਾਲੇ ਦੋ ਦੋ, ਆ ਵੀ ਪੰਗਾ ਹੈ ਨਾ। ਅਗਲਿਆਂ ਨੇ ਢਾਂਚਾ ਹੀ ਇੱਦਾਂ ਦਾ ਬਣਾਇਆ, ਚਾਹ ਕੇ ਵੀ ਨਿਕਲ ਨਹੀਂ ਸਕਦਾ। ਹੁਣ ਅਗਲਾ ਕਵੇ ਵੀ ਮੈਂ ਨਹੀਂ ਮੰਨਦਾ ਆਪਣੇ ਆਪ ਨੂੰ, ਮੈਂ ਛੋਟੀ ਜਾਤ ਵਾਲਾ ਨਹੀਂ, ਅਸੀਂ ਸਿੱਖ ਹਾਂ, ਅਸੀਂ ਕੀ ਹਾਂ ਸਿੱਖ। ਅੱਗ ਲੱਗੇ 200-500 ਰੁਪਈਆ ਹੀ ਹੈ, ਜਾਂਦਾ 1000 ਜਾਂਦਾ ਜਾਵੇ, ਅਸੀਂ ਸਿੱਖ। ਸਪਸ਼ਟ ਸਟੇਟਮੈਂਟ ਇਹ ਹੋਏ। ਮੈਂ ਕਿੰਨੀ ਵਾਰੀ ਇਸ ਸਟੇਜ ਤੇ ਕਹਿ ਚੁੱਕਿਆ ਵੀ ਮਰਦਾਨਾ, ਗੁਰੂ ਨਾਨਕ ਕਹਿੰਦਾ ਮੈਂ ਨੀ ਬੇਦੀ, ਤੇ ਮਰਦਾਨਾ ਕਹਿੰਦਾ ਚੰਗਾ ਫਿਰ ਮੈਂ ਨੀ ਮਰਾ। ਤਾਂ ਭਾਈ ਭਾਈ ਬਣੇ, ਇੱਕ ਥੱਲੇ ਨੂੰ ਆ ਗਿਆ, ਇੱਕ ਤਾਂ ਨੂੰ ਚਲਿਆ ਗਿਆ। ਅੱਜ ਜਿੰਨਾ ਭਾਈਚਾਰਾ ਮੰਨਣਾ ਛੱਡ ਦੇਣ ਵੀ ਅਸੀਂ ਨੀ ਮੰਨਦੇ, ਅਸੀਂ ਸਿੱਖ ਹੁੰਦੇ, ਬਸ ਗੱਲ ਗਈ। ਅਗਲੇ ਨੇ ਆਵਾਜ਼ ਮਾਰਨੀ ਹੈ ਜਦੋਂ, ਉਦੋਂ ਫਿਰ ਸਾਰਿਆਂ ਨੇ ਇਕੱਠੇ, ਨਹੀਂ ਹੈਗੇ ਹੈਗੇ ਨਹੀਂ, ਅਸੀਂ ਬਸ ਅਸੀਂ ਸਾਰੇ ਇੱਕੋ ਜਿਹੇ ਹਾਂ। ਤੇ ਜੇ ਹੁਣ ਗੱਲ ਕਰੀਏ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਜਾਤ ਪਾਤ ਕਿੱਥੇ ਹੈ, ਉਹਨਾਂ ਦੀ ਅੰਬੈਸੀ 'ਚ ਜਾਓ, ਬੱਚੇ ਬੈਂਡ ਲੈ ਆਉਣ, 6-7 ਬੈਂਡ ਲਿਆਓ ਕੈਨੇਡਾ ਲਈ, ਉਹ ਕਹਿੰਦੇ ਆ ਜਾ। ਉੱਥੇ ਨਹੀਂ ਵੇਖਦੇ ਵੀ ਜੱਟਾਂ ਦਾ ਮੁੰਡਾ ਹੈ ਕਿ ਰਮਦਾਸੀਆਂ ਦਾ ਹੈ ਕਿ ਮਜ਼ਬੀਆਂ ਦਾ ਹੈ ਕਿ ਝੋਰਾਂ ਦਾ ਹੈ, ਨਹੀਂ ਹੈ, ਜੱਟ ਹੈ ਕਿਹੜਾ ਆ ਜਾ, ਬਸ ਸਾਡੇ ਪਰਖਦੇ ਹੈ। ਅਗਲੇ ਨੇ ਸਿਸਟਮ ਇਦਾਂ ਦਾ ਬਣਾਇਆ ਹੋਇਆ। ਤੇ ਜਿੱਦਣ ਕਿਤੇ ਇਹ ਗੱਲ ਸਮਝ ਗਈ, ਮੰਨਣਾ ਛੱਡਤਾ, ਆਪੇ ਠੀਕ ਹੋ ਜਾਣਾ। ਤੇ ਜੇ ਭਗਤ ਰਵਿਦਾਸ ਜੀ ਵਰਗੇ ਕਿਤੇ ਇਹ ਇਦਾਂ ਦੇ ਆਗੂ ਹੁੰਦੇ ਜਿੱਦਣ ਸੰਵਿਧਾਨ ਬਣੇ ਹੋਣਗੇ, ਜਿੱਦਣ ਗੱਲ ਹੋਈ ਹੋਣੀ ਹੈ, ਉਦਣ ਤੇ ਫਿਰ ਵੱਖਰਾ ਹੋਣਾ ਨਾ ਕਿ ਬੰਦੇ ਨੂੰ ਬੰਦਾ ਰਹਿਣ ਦਿਓ, ਬੰਦੇ ਨੂੰ ਜਾਤ ਨਾਲ ਹੀ ਕਿਉਂ ਵੇਖਿਆ ਪਰਖਿਆ ਜਾਏਗਾ। ਉੱਥੇ ਤਾਂ ਰੌਲਾ ਪਾ ਦੇਣਾ ਸੀ ਉਹਨਾਂ ਨੇ, ਜੇ ਉਹ ਹੁਣ ਵਰਸਾਉਣਗੇ ਤੇ ਉਹ ਫਿਰ ਇਦਾਂ ਦੇ ਦੇਸ਼ ਹੋਣਗੇ ਜਿੱਥੇ ਕੁਛ ਨਹੀਂ ਹੋਏਗਾ। ਕਹਿੰਦੇ ਮੈਂ ਉਦਾਂ ਦੀ ਆਪਣੇ ਆਪ ਨੂੰ ਮੰਨ ਲਿਆ ਵੀ ਮੈਂ ਸ਼੍ਰੇਣੀਆਂ ਸ਼੍ਰੂਣੀਆਂ ਸਭ ਭੁੱਲ ਗਿਆ। ਵੇਖੋ ਇੱਥੋਂ ਤਾਂ ਸ਼੍ਰੇਣੀ ਕੱਢਣੀ ਪਊ ਨਾ, ਬਾਹਰ ਤੇ ਤਾਂ ਨਿਕਲੂ ਜੇ ਇੱਥੋਂ ਕੱਢਾਂਗੇ, ਇੱਥੋਂ ਕੱਢੇਗਾ ਅਗਲਾ ਤਾਂ ਹੀ ਹੈ। ਅਗਲੇ ਨੇ ਕਹਿ ਦਿੱਤਾ ਗੁੱਸਾ ਕਰਨਾ ਛੱਡ ਦੀ, ਮੈਂ ਨਹੀਂ ਕਰਦਾ ਗੁੱਸਾ, ਮੈਂ ਹੈ ਹੀ ਨਹੀਂ, ਮੈਂ ਗੁੱਸਾ ਕਿਉਂ ਕਰਾਂ, ਮੈਂ ਹੈ ਹੀ ਨਹੀਂ। ਅਗਲਾ ਕਹਿੰਦਾ ਤੂੰ ਚੋਰ ਹੈ, ਹਾਂਜੀ ਤੁਹਾਡੇ ਚੋਂ ਕਿਹੜਾ ਚੋਰ, ਹੁਣ ਜੇ ਮੈਂ ਕਹਿ ਦਿਆਂ ਵੀ ਗੋਲ ਖੋਲ ਲਈ ਗੱਲ, ਕਿਹੜਾ ਚੋਰ ਬੋਲੋ ਹੀ। ਅਗਲਾ ਕਹਿੰਦਾ ਮੈਂ ਹੈ ਹੀ ਨਹੀਂ। ਇੱਥੋਂ ਪਹਿਲਾਂ ਛੱਡਣੀ ਪੈਂਦੀ ਦੂਜੀ ਤੀਜੀ ਸ਼੍ਰੇਣੀ, ਫਿਰ ਸਮਾਜ ਵੀ ਉਦਾਂ ਦਾ ਬਣਦਾ। ਭਗਤ ਜੀ ਕਹਿੰਦੇ ਨੇ ਛੱਡਤੀ, ਮੈਂ ਨਹੀਂ ਮੰਨਦਾ। ਮਤਲਬ ਉਹਨਾਂ ਨੇ ਜੋ ਵੇਖੋ ਨਾ, ਉਹਨਾਂ ਦੀ ਪ੍ਰੈਕਟੀਕਲਟੀ, ਉਹਨਾਂ ਦਾ ਕੰਮ ਕਰਨਾ ਦੱਸਦਾ ਵੀ ਉਹ ਇਹ ਨਹੀਂ ਮੰਨਦੇ, ਨਹੀਂ ਸੀ ਮੰਨਦੇ। ਜੇ ਬੰਦਾ ਮੰਨਦਾ ਹੁੰਦਾ ਫਿਰ ਉਹਦੇ 'ਚ ਇੰਨੀ ਹਿੰਮਤ ਕਿੱਥੇ ਆਉਂਦੀ ਹੈ, ਦਲੇਰੀ ਨਹੀਂ ਆਉਂਦੀ। ਉਹਨਾਂ ਨੇ ਖੂੰਜੇ ਲਾ ਤੇ ਉਸ ਵੇਲੇ ਦੇ ਪੁਜਾਰੀ ਹਿਲਾ ਕੇ ਰੱਖਤੇ, ਡਰ ਤੇ ਥੋੜਾ ਸੀ, ਦਹਿਲ ਮਨ ਤੇ ਹੈ ਹੀ ਨਹੀਂ ਸੀ, ਛੋਟਾ ਵੱਡਾ ਨਿਕਲ ਗਿਆ ਸੀ। ਹੁਣ ਬਾਟਾ ਇੱਕ ਹੈ ਪਰ ਬਾਟੀਆਂ ਵੱਖਰੀਆਂ ਨੇ ਘਰਾਂ 'ਚ, ਉਹ ਤੇ ਅਲੱਗ ਅਲੱਗ ਹੀ ਨੇ। ਅੱਛਾ ਸੁਣੋ,
ਆਬਾਦਾਨ ਸਦਾ ਮਸ਼ਹੂਰ,
ਉਹ ਸ਼ਹਿਰ ਸਦਾ ਉੱਗਾ ਹੈ, ਉੱਗਾ ਸਹਿ ਸ਼ਹਿਰ ਹੈ। ਹਾਂ,
ਉਹਾਂ ਗਲੀ ਬਸੈ ਮਾਮੂਰ,
ਉੱਥੇ ਰੱਜੇ ਲੋਕ ਰਹਿੰਦੇ ਨੇ, ਰੱਜੇ ਵਿਤਕਰਾ ਕੋਈ ਨਹੀਂ, ਰੱਜੇ ਪੁੱਜੇ। ਰੱਜੇ ਮਤਲਬ ਅਮੀਰ, ਅਮੀਰ ਮਤਲਬ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉਂ ਫਕੀਰ, ਇਹ ਨਹੀਂ ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ, ਉਹ ਲੋਕ ਜਿਹੜੇ ਗੁਣਾਂ ਦੇ ਸਾਗਰ ਨੇ, ਗਹੀਰ। ਹਾਂ,
ਤਿਉਂ ਤਿਉਂ ਸੈਲ ਕਰੇ ਜਿਉਂ ਭਾਵੇ, ਮਹਿਰਮ ਮਹਿਲ ਨਾ ਕੋ ਅਟਕਾਵੇ।
ਕਹਿੰਦੇ ਮਹਿਰਮ ਦੇ ਮਹਿਲ ਵਿੱਚ ਜਿਵੇਂ ਮਰਜ਼ੀ ਫਿਰੋ, ਜਿਵੇਂ ਮਰਜ਼ੀ ਸੈਰਾਂ ਕਰਦੇ ਫਿਰੋ, ਕੋਈ ਪੁੱਛਦਾ ਨਹੀਂ। ਯਾਨੀ ਕਿ ਉੱਥੇ ਬਾਹਰ ਤਾਂ ਰੋਕਾਂ ਸੀ, ਤੂੰ ਇੱਧਰ ਨਾ ਹੀ ਪਰੇਸ਼ਾਵਾਂ ਨਾ ਪੈ ਜੇ, ਪਰ ਕਹਿੰਦੇ ਜਿੱਥੇ ਮੈਂ ਆ ਜਿਵੇਂ ਮਰਜ਼ੀ ਸੈਰਾਂ ਕਰੀਦੀਆਂ, ਉਡਾਰੀਆਂ ਮਾਰੀਦੀਆਂ। ਆ ਸੋਚ ਮੰਡਲ ਇੱਦਾਂ ਦਾ ਬਣਾ ਲਿਆ, ਕੋਈ ਫਰਕ ਨਹੀਂ ਵੀ ਤੂੰ ਐਂ ਨਹੀਂ ਆ ਸਕਦਾ, ਤੂੰ ਐਂ ਨਹੀਂ ਆ ਸਕਦਾ। ਕਹਿੰਦੇ ਕੁਛ, ਹਾਂ,
ਕਹਿ ਰਵਦਾਸ ਖਲਾਸ ਚਮਾਰਾ, ਜੋ ਹਮ ਸ਼ਹਿਰੀ ਸੋਮੀਤ ਹਮਾਰਾ।
ਕਹਿੰਦੇ ਮੁਕਤ ਹੋਇਆ ਹੋਇਆ ਜਿਹੜਾ ਹੈ ਨਾ ਰਵਦਾਸ, ਖਲਾਸ ਕਹੀਏ ਮੁਕਤ, ਮੈਂ ਖਲਾਸ ਹੋ ਚੁੱਕਿਆ, ਮੁਕਤ ਹੋ ਚੁੱਕਿਆ, ਤੇ ਮੈਂ ਜਿਹੜੀਆਂ ਇੱਛਾਵਾਂ ਆਪਣੀਆਂ ਡਿਮਾਂਡਾਂ ਉਹਦੇ ਤੇ ਕਾਬੂ ਪਾ ਲਿਆ। ਕੋਈ ਇੱਛਾ ਨਹੀਂ ਹੁਣ ਮੇਰੀ, ਮੈਂ ਮੰਗਤਾ ਨਹੀਂ ਰਿਹਾ, ਮੈਂ ਨੀਚ ਨਹੀਂ ਸਮਝਦਾ, ਮੈਂ ਸਾਰੇ ਬੰਧਨ ਕੱਟ ਦਿੱਤੇ ਐ। ਤੇ ਉਹਦੇ ਨਾਲ ਮੇਰਾ ਯਾਰਾਨਾ ਦੋਸਤ ਮੇਰਾ ਵੀ ਉਹੀ ਹੈ ਜਿਹੜਾ ਇਦਾਂ ਸੋਚਦਾ, ਉਹ ਹੈ ਮੇਰਾ ਮਿੱਤਰ ਜਿਹੜਾ ਐ ਸੋਚਦਾ। ਅੱਜ ਵੀ ਜੇ ਕੋਈ ਅਗਲਾ ਕਵੇ ਮੈਂ ਭਗਤ ਰਵਿਦਾਸ ਜੀ ਦਾ ਹਾਂ, ਤੇ ਉਹ ਬੰਦੇ ਨੂੰ ਇਹ ਸੋਚਣਾ ਚਾਹੀਦਾ ਵੀ ਉਹ ਤੈਨੂੰ ਤਾਂ ਆਪਣਾ ਮਿੱਤਰ ਗਣਨਗੇ ਜੇ ਤੂੰ ਇਹ ਇਦਾਂ ਸੋਚਣ ਲੱਗੇ। ਆਪਣੇ ਆਪ ਨੂੰ ਬਦਲੇ, ਆਪਣੀ ਸੋਚ ਬਦਲੇ, ਹਾਣੀ ਹੋਵੇ। ਜਿਹੜਾ ਝੱਗਾ ਭਗਤ ਰਵਿਦਾਸ ਜੀ ਨੇ ਬਣਾਇਆ ਉਹਦੇ ਵਿੱਚ ਤੇਰਾ ਕੱਦ ਫਿੱਟ ਆਵੇ ਤਾਂ ਗੱਲ ਬਣੂ। ਉਹਨਾਂ ਦੇ ਝੱਗੇ 'ਚ ਫਿੱਟ ਤੇ ਆਉਂਦੇ ਨਹੀਂ ਆਪਾਂ। ਉਹਨਾਂ ਨੇ ਜਿੱਦਾਂ ਬਣਾਇਆ ਵੀ ਇਦਾਂ ਦਾ ਆਹ ਹੈ ਮੇਰੇ ਮਿੱਤਰ, ਮੇਰਾ ਮਿੱਤਰ ਤੇ ਇਹੋ ਜਿਹਾ ਹੋਊ, ਮੇਰਾ ਦੋਸਤ ਤੇ ਇਹੋ ਜਿਹਾ ਹੋਏਗਾ। ਲਾਸਟ ਪੰਕਤੀਆਂ ਫੇਰ
ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸ਼ਹਿਰੀ ਸੋਮੀਤ ਹਮਾਰਾ।
ਬਸ ਇਹ ਹੈ ਵੀ ਉਸ ਸ਼ਹਿਰ ਦੇ ਵਾਸੀ ਬਣਨਾ, ਆਪਣੇ ਆਪ ਨੂੰ ਬਦਲਣਾ ਪੈਂਦਾ, ਫਿਰ ਜਾ ਕੇ ਬਾਹਰ ਸਾਰਾ ਕੁਛ ਬਦਲਦਾ। ਹੁਣ ਸਾਡੇ ਪੰਗਾ ਇਹ ਹੈ, ਇੱਕ ਵਾਰੀ ਤੇ ਜ਼ਰੂਰ ਅੰਦਰ ਹਲੂਣਾ ਜਿਹਾ ਆ ਜਾਂਦਾ, ਫਿਰ ਫਿਰ ਇਸ਼ਾਵਾਂ ਜਾਗ ਪੈਂਦੀ, ਇੱਕ ਦਮ ਬਦਲ ਜਾਂਦਾ ਬੰਦਾ, ਇੱਕ ਦਮ ਉਹ ਉੱਚਾ ਹੋਣਾ ਹੀ ਨਹੀਂ ਚਾਹੁੰਦਾ, ਨਾ ਉਤਲੇ ਨੀਵਾਂ ਹੋਣਾ ਚਾਹੁੰਦੇ ਨੇ ਤੇ ਨਾ ਨੀਵਾਂ ਉੱਚਾ ਹੋਣਾ ਚਾਹੁੰਦਾ। ਮਤਲਬ ਕਲੀਰੇ ਹੱਥ, ਜਿਵੇਂ ਨਾ ਹੱਥ ਕੜੀਆਂ ਲਾਈ ਰੱਖੀਆਂ, ਪੈਰਾਂ ਨੂੰ ਬੇੜੀਆਂ ਪਾਈ ਰੱਖੀਆਂ, 60 ਸਾਲ ਬੰਦੇ ਕੈਦੀ ਰਹੇ, 60 ਸਾਲਾਂ ਬਾਅਦ ਜਦੋਂ ਛੱਡੇ ਉਹ ਕਹਿੰਦੇ ਸਾਨੂੰ ਹੱਥ ਕੜੀਆਂ ਦੁਬਾਰਾ ਲਾਓ, ਕਹਿੰਦੇ ਸਾਨੂੰ ਤੇ ਆਦਤ ਪੈ ਗਈ, ਆਦਤ ਪੈ ਗਈ। ਅਮਰੀਕਾ ਦੇ ਵਿੱਚ ਕਾਲੇ ਪਿਛਲੀਆਂ ਸੀਟਾਂ ਤੇ ਬਹਿੰਦੇ ਸੀ, ਗੋਰੇ ਅਗਲੀਆਂ ਸੀਟਾਂ ਤੇ ਬਹਿੰਦੇ ਸੀ। ਕਾਨੂੰਨ ਬਦਲ ਗਿਆ, ਇੱਕ ਹੋ ਗਏ ਸਾਰੇ। ਜਦੋਂ ਕਾਨੂੰਨ ਬਦਲ ਗਿਆ, ਜਿੱਦਣ ਬੱਸ ਖਾਲੀ ਹੁੰਦੀ ਸੀ ਕਾਲੇ ਆਪੇ ਹੀ ਜਾ ਕੇ ਪਿਛਲੀਆਂ ਸੀਟਾਂ ਤੇ ਬਹਿ ਜਾਂਦੇ, ਕਹਿੰਦੇ ਸਾਨੂੰ ਆਦਤ ਪੈ ਗਈ। ਉਹਨਾਂ ਮਤਲਬ ਸੁਭਾਅ ਨੂੰ ਬਦਲਣਾ ਪੈਂਦਾ ਨਾ, ਇਹ ਗੱਲ, ਇਹ ਬੜਕ ਪੈਦਾ ਕਰਨੀ ਪੈਂਦੀ ਹੈ, ਚੇਂਜ ਕਰਨੀ, ਗੱਲਾਂ ਨਾਲ ਥੋੜਾ। ਸ਼ੇਰ ਡਿੱਗ ਪਿਆ ਖੱਡੇ 'ਚ, ਸ਼ੇਰ ਡਿੱਗ ਪਿਆ ਤੇ ਬਾਂਦਰ ਬਾਹਰ ਖੜਾ ਹੈ, ਕਹਿੰਦਾ ਲੈ ਲੈ ਸਵਾਲ, ਡਿੱਗ ਪਿਆ। ਹੁਣ ਕਹਿੰਦੇ ਤੇਰੇ ਨਹੁੰ ਪੱਟਣਗੇ, ਹੁਣ ਇਹ ਤੇਰੀ ਖੱਲ ਵੇਚਣਗੇ, ਡਿਸਕਵਰੀ ਵਾਲੇ ਤੈਨੂੰ ਸਾਰੀ ਦੁਨੀਆ 'ਚ ਦਿਖਾਉਣਗੇ, ਲੈ ਲੈ ਸਵਾਲ। ਉਹਨੇ ਨੂੰ ਉਹ ਪੈਰ ਫਿਸਲ ਗਿਆ ਤੇ ਉਹ ਵੀ ਖੱਡੇ ਚ ਡਿੱਗ ਪਿਆ। ਕਹਿੰਦਾ ਮੈਨੂੰ ਮਾਂ ਪਿਓ ਦੀ ਸੌਂਹ ਲੱਗੇ, ਮੈਂ ਤੇ ਤੇਰੇ ਤੋਂ ਮਾਫੀ ਮੰਗਣ ਆਇਆ। ਮਿੰਟ ਚ ਬਦਲ ਗਿਆ, ਉੱਤੇ ਖੜਾ ਹੋ ਕੀ ਕਹਿੰਦਾ ਸੀ ਵਿੱਚ ਡਿੱਗਣ ਸਾ, ਕਹਿੰਦਾ ਮੈਂ ਸੌਂਹ ਲੱਗੇ, ਮੈਂ ਤੇ ਮਾਫੀ ਮੰਗਣ ਆਇਆ, ਗਲਤੀ ਹੋ ਗਈ ਕਹਿੰਦਾ ਮੇਰੇ ਤੋਂ। ਏਦਾਂ ਦੇ ਬੰਦੇ ਆ ਸਾਡੇ, ਮਤਲਬ ਇੱਕ ਮਿੰਟ ਦੇ ਵਿੱਚ ਕੀ, ਮਿੰਟ ਚ ਕੀ। ਸੱਚੀ ਆਪਾਂ ਨਹੀਂ ਯਾਰ, ਆਪਾਂ ਕਾਇਮ ਹੋਣਾ। ਅਗਲਾ ਕਹਿੰਦਾ ਬਾਹਰ ਦਾਲ ਮਿਲਦੀ ਹੈ, ਲੈ ਡੋਲੂ ਚੱਕ ਲਾ ਫਿਰ ਉਹਦੀ, ਲੈ ਮਿੰਟ ਚ ਇੱਕ ਦਮ ਹੈ ਨੀ। ਆਪਾਂ ਇੱਥੇ ਬੇਟੇ ਕਿਵੇਂ ਆਏ, ਆਹਾ ਕਿੰਨੀਆਂ ਸੋਹਣੀਆਂ ਗੱਲਾਂ। ਇਹ ਨੀ ਪਤਾ ਉੱਥੇ ਰੋਟੀ ਪਿੱਛੇ ਜਾ ਕੇ ਕੁੱਤ ਕੁੜ ਕਲੇਸ਼ ਕਰ ਲੈਣ, ਸੜੀ ਰੋਟੀ ਕਿਉਂ ਆ ਗਈ, ਕੀ ਪਤਾ ਕਦੋਂ ਹੁੱਜ ਚੱਲ ਪਏ। ਮਤਲਬ ਇੱਥੇ ਫੀਲਿੰਗ ਕਿਵੇਂ, ਇੱਕ ਮਿੰਟ ਚ ਕਿਵੇਂ, ਕਬੂ ਜਿਹੜਾ ਉਹ ਚੜ੍ਹਤ ਹੈ ਕਬੂ ਜਾਏ ਪਿਆ, ਕਦੇ ਤਾਂ ਕਦੇ ਠਾਂ। ਤਾਂ ਕਰਕੇ ਭਾਈ ਜਦੋਂ ਨਾ ਕੋਈ ਰੱਜੀ ਰੂਹ ਹੁੰਦੀ ਹੈ, ਵੱਡੇ ਹੁੰਦੇ ਨੇ ਜਿਹੜੇ ਵੱਡੇ, ਉਹ ਫਿਰ ਵੱਡਾ ਵੱਡਾ ਸੋਚਦੇ ਹੈ। ਇੰਨਾ ਕੁ ਥੋੜਾ ਮੇਰੀ ਫੈਮਿਲੀ ਮੇਰੇ ਬੱਚੇ, ਕਹਿੰਦਾ ਸਾਰੀ ਦੁਨੀਆ ਵੱਡੀ ਹੋਵੇ, ਬੇਗਮ ਪੂਰਾ ਸਾਰਾ ਹੀ ਬਣੇ, ਸਾਰੇ ਗਮ ਤੋਂ ਮੁਕਤ ਹੋਣ, ਮੈਂ ਇਕੱਲਾ ਹੀ ਕਿਉਂ ਹੋਵਾਂ, ਸਾਰੇ ਹੀ ਵਧੀਆ ਜਿਉਣ, ਅਸੀਂ ਮੈਂ ਇਕੱਲਾ ਹੀ ਕਿਉਂ, ਬਾਕੀ ਵੀ ਨਜ਼ਾਰੇ ਲੈਣ ਬਈ। ਅਗਲਾ ਇਕੱਲਾ ਆਪਣੇ ਬਾਰੇ ਥੋੜਾ ਸੋਚਦਾ, ਫਿਰ ਤੇ ਸਾਰਿਆਂ ਬਾਰੇ ਸੋਚਦਾ। ਜਿੱਦਾਂ ਦੇ ਬੰਦੇ ਦੀ ਸੋਚ ਹੁੰਦੀ, ਰੱਬ ਵੀ ਅਗਲਾ ਉਦਾਂ ਦਾ ਬਣਾਉਂਦਾ। ਹੁਣ ਲੋਕੀ ਰਿਸ਼ਵਤਾਂ ਕਿਉਂ ਦਿੰਦੇ ਆ, ਬਾਹਰ ਕਹਿੰਦੇ ਹਾਏ ਉਹ ਮੇਰੇ ਕੰਮ ਕਰਦੇ, ਉਹਨੂੰ ਇਹ ਲੱਗਦਾ ਜਿੱਦਾਂ ਮੈਂ ਰਿਸ਼ਵਤ ਖੋਰ ਹਾਂ, ਕੋਈ ਮੇਰੀ ਜੀਬ 'ਚ ਪੈਸੇ ਪਾ ਦੇ ਮੈਂ ਕੰਮ ਕਰ ਦਿੰਦਾ। ਇੱਦਾਂ ਹੀ ਰੱਬ ਵੀ ਇਹੋ ਜਿਹਾ ਹੀ ਹੋਣਾ, ਮਤਲਬ ਨਿਕੰਮਿਆਂ ਦਾ ਰੱਬ ਵੀ ਨਿਕੰਮਾ, ਨਿਕੰਮਿਆਂ ਦਾ ਰੱਬ ਵੀ ਨਿਕੰਮਾ ਹੈ। ਮੈਂ ਨਾ ਕੱਲ ਉਹਦੀ ਨਾਂ ਮੇਰੇ ਵਿਸਰ ਗਿਆ, ਕਈ ਵਾਰੀ ਕਈ ਨਾਂ ਵਿਸਰ ਜਾਂਦੇ ਆ, ਜਾਫਰ ਸੀ ਮੇਰਾ ਖਿਆਲ, ਉਹਨਾਂ ਦੀ ਕਵਿਤਾ ਮੈਂ ਪੜ੍ਹਦਾ ਸੀ, ਜਸਵੰਤ ਸਿੰਘ ਸੀ ਮੇਰਾ ਖਿਆਲ, ਜਸਵੰਤ ਸਿੰਘ, ਉਹਨਾਂ ਨੇ ਕਵਿਤਾ ਲਿਖੀ, ਕਹਿੰਦੇ ਕੁਛ ਲਾਈਨਾਂ ਨੇ, ਨਿਰੀਆਂ ਵਸਤਾਂ ਦਾ ਰੱਬ ਵਸਤ ਹੈ, ਜਿਉਂਦਿਆਂ ਦਾ ਰੱਬ ਜਿਉਂਦਾ, ਜਿੱਦਾਂ ਦਾ ਬੰਦਾ ਹੋਵੇ ਰੱਬ ਵੀ ਉਹਨੂੰ ਉਦਾਂ ਦਾ ਹੀ ਸਮਝ ਆਉਂਦਾ। ਕਹਿੰਦੇ ਨਿਰੀਆਂ ਵਸਤਾਂ ਦਾ ਰੱਬ ਵਸਤ ਹੈ, ਜਿਉਂਦਿਆਂ ਦਾ ਬੰਦਾ ਜਿਉਂਦਾ, ਮਸਤਾਂ ਦਾ ਰੱਬ ਮਸਤ ਹੈ, ਭੋਲੇ ਦਾ ਰੱਬ ਭੋਲਾ। ਫਿਰ ਕਹਿੰਦਾ ਨਿੱਕੀਆਂ ਵਸਤਾਂ ਦਾ ਰੱਬ ਵਸਤ ਹੈ, ਜਿਉਂਦਿਆਂ ਦਾ ਰੱਬ ਜਿਉਂਦਾ, ਮਸਤਾਂ ਦਾ ਰੱਬ ਮਸਤ ਹੈ, ਭੋਲੇ ਦਾ ਰੱਬ ਭੋਲਾ, ਚੁਸਤਾਂ ਦਾ ਰੱਬ ਚੁਸਤ ਹੈ। ਚਲਾਕ ਬੰਦਿਆਂ ਨੂੰ ਲੱਗਦਾ ਰੱਬ ਵੀ ਚਲਾਕ ਹੀ ਹੋਣਾ, ਉਹਨਾਂ ਨੂੰ ਚਲਾਕੀ ਕਰਨੀ ਆਉਂਦੀ ਤੇ ਉਹਨਾਂ ਨੂੰ ਰੱਬ ਵੀ ਉਦਾਂ ਨਹੀਂ ਲੱਗਦਾ। ਲੋਭੀ ਦਾ ਰੱਬ ਚੜਾਵੇ ਖੋਰਾ, ਉਹ ਕਹਿੰਦਾ ਚੜਾਵਾ ਜ਼ਿਆਦਾ ਚੜਾਏਗਾ ਰੱਬ ਜ਼ਿਆਦਾ ਖੁਸ਼ ਹੁੰਦਾ। ਮਤਲਬ ਬੇਗਮਪੁਰੇ ਬਾਰੇ ਸੋਚਣ ਵਾਲੇ ਜਿਹੜੇ ਨੇ ਉਹ ਵੱਡਾ ਸੋਚਣ ਵਾਲੇ ਲੋਕ ਨੇ, ਜਿਹੜੇ ਛੋਟੀ ਸੋਚ ਵਾਲੇ ਉਹ ਤੇ ਬਸ ਵੀ ਆਟਾ ਦਾਲ ਸਸਤਾ ਦੇ ਦਿੱਤਾ, ਬਸ ਇੱਥੇ ਹੀ ਸੋਚੀ ਜਾਂਦੇ ਅਸੀਂ। ਅਗਲਾ ਕਹਿੰਦਾ ਯਾਰ ਜ਼ਿਮੀਂਦਾਰ, ਅਗਲਾ ਕਹਿੰਦਾ ਮੇਰਾ ਕਰਜ਼ਾ ਮਾਫ ਕਰਤਾ, ਬਸ ਉਹ ਵੀ ਤੇ ਤੇਰੇ ਚੋਂ ਹੀ ਕੱਢਣ ਅਗਲੇ ਨੇ। ਭੇਡਾਂ ਖੁਸ਼ ਹੋ ਗਈਆਂ, ਕਹਿੰਦੇ ਜੀ ਕੰਬਲ ਵੰਡਣਗੇ, ਬੱਲੇ ਬੱਲੇ ਕੰਬਲ ਵੰਡਣਗੇ। ਤੇ ਇੱਕ ਮੇਵਣਾ ਜਿਹਾ ਬੋਲਿਆ, ਉਹ ਕਹਿੰਦਾ ਉਨ ਕਿੱਥੋਂ ਆਏਗੀ, ਇਹ ਵੀ ਤੇਰੀ ਹੀ ਲਾਣਗੇ, ਇਹ ਉਨ ਵੀ ਤੈਨੂੰ ਹੀ ਵੰਡਣਗੇ, ਵੀ ਤੈਨੂੰ ਹੀ ਕੰਬਲ ਤੇ ਜ਼ਰੂਰ ਵੰਡਣਗੇ। ਮਤਲਬ ਵੱਡਾ ਵੱਡਾ ਸੋਚਣ ਵਾਲੇ ਜਿਹੜੇ ਨੇ। ਲੋਭੀ ਦਾ ਰੱਬ ਚੜਾਵੇ ਖੋਰਾ, ਲੋਭੀ ਬੰਦਿਆਂ ਨੂੰ ਲੱਗਦਾ ਕਿ ਰੱਬ ਵੀ ਇਦਾਂ ਦਾ ਹੀ ਹੋਣਾ, 100 ਰੁਪਈਆ ਮੱਥਾ ਟੇਕ ਪਤਾਸਾ ਦੇਵਾਂਗੇ, 50 ਟੇਕੇਗਾ ਭੱਜਤ ਸਰੋਪਾ ਵੀ ਦੇ ਦੇਵਾਂਗੇ, ਜਿੱਡਾ ਵੱਡਾ ਨੋਟ ਉੱਡਾ ਵੱਡਾ ਸਰੋਪਾ। ਲੋਭੀ ਦਾ ਰੱਬ ਚੜਾਵੇ ਖੋਰਾ, ਦਇਆਵਾਨ ਦਾ ਰੱਬ ਦਿਆਲੂ, ਬਲੀਆਂ ਮੰਗਦਾ ਜ਼ਾਲਮ ਦਾ ਰੱਬ, ਮਿਹਰਬਾਨ ਦਾ ਰੱਬ ਕਿਰਪਾਲੂ, ਮਿਹਰਬਾਨ ਦਾ ਰੱਬ ਕਿਰਪਾਲੂ ਤੇ ਜ਼ਾਲਮ ਦਾ ਰੱਬ ਬਲੀਆਂ ਮੰਗਦਾ ਹੈ। ਉਹਨੂੰ ਲੱਗਦਾ ਰੱਬ ਜ਼ਾਲਮ ਹੈ, ਉਹ ਬਲੀਆਂ ਦਿੰਦਾ, ਉਹਦਾ
ਚਾਲਮ ਗਿਰਤੀ ਦਾ ਉਹਨੂੰ ਲੱਗਦਾ ਰੱਬ ਬਲੀ ਚਾਹੁੰਦਾ।
ਕਵਿਤਾ ਮੇਰਾ ਖਿਆਲ ਹੈ ਇੱਕ ਕਵਿਤਾ ਗਾ ਕੇ ਵੀ ਪੜ੍ਹਦੀ ਹੈ, ਪੜ੍ਹਦੇ ਹਾਂ ਮੇਰਾ ਖਿਆਲ ਸੁਣਨ ਵਾਲੇ ਜਿਹੜੇ ਟਿੱਕੇ ਚ ਸੁਣ ਰਹੇ ਹੈ, ਮੈਨੂੰ ਦੱਸਿਆ ਨੀ ਤੁਸੀਂ ਬਈ 8:30 ਵੱਜ ਗਏ। ਅੱਛਾ ਆਪਾਂ ਗੱਲ ਕਰਦੇ ਸੀ ਮਾੜੇ ਦਾ ਰੱਬ ਨਹੀਂ ਸੁਰੱਖਿਅਤ, ਮਾੜੇ ਦਾ ਰੱਬ ਨਹੀਂ ਸੁਰੱਖਿਅਤ। ਇੱਥੇ ਜੈਸੀ ਜਿੰਦ ਤੈਸਾ ਗੋਬਿੰਦ। ਅੱਛਾ ਸੱਚ ਮੈਂ ਛੱਡ ਗਿਆ ਲਾਈਨ ਲਾਈਨ, ਫਿਰ ਪੜ੍ਹਦਾ। ਲੋਭੀ ਦਾ ਰੱਬ ਚੜਾਵੇ ਖੋਰਾ, ਦਇਆਵਾਨ ਦਾ ਰੱਬ ਦਿਆਲੂ, ਬਲੀਆਂ ਮੰਗਦਾ ਜ਼ਾਲਮ ਦਾ ਰੱਬ, ਮਿਹਰਵਾਨ ਦਾ ਰੱਬ ਕਿਰਪਾਲੂ, ਰੋਂਦੇ ਸੋ ਫਿਰਨ ਵਰਾਉਂਦੇ ਰੱਬ ਨੂੰ, ਰੋਂਦੇ ਸੋ ਫਿਰਨ ਵਰਾਉਂਦੇ ਰੱਬ ਨੂੰ, ਹੱਸਦਿਆਂ ਦਾ ਰੱਬ ਆਪੇ ਰਾਜੀ। ਰੋਂਦਣਾ ਦਾ ਰੱਬ, ਉਹਨੂੰ ਲੱਗਦਾ ਵੀ ਰੱਬ ਵੀ ਰੋਂਦਾ ਹੋਣਾ, ਮਨਾਓ ਰੁੱਸੇ ਹੋਏ ਆਪ ਨੇ ਦੁਨੀਆ ਨਾਲੋਂ, ਤੇ ਉਹਨਾਂ ਨੂੰ ਲੱਗਦਾ ਰੱਬ ਵੀ ਰੁੱਸਿਆ ਹੋਣਾ, ਜਿਵੇਂ ਮੈਂ ਰੁੱਸਦਾ ਰੱਬ ਵੀ ਰੁੱਸਦਾ, ਮੈਂ ਮਨਾਵਾਂ। ਇਹ ਰੁੱਸੇ ਲੋਕ ਰੱਬ ਨੂੰ ਰੁੱਸਿਆ ਸਮਝਦੇ ਨੇ, ਰੁੱਸੇ ਬੰਦੇ ਰੱਬ ਨੂੰ ਰੁੱਸਿਆ ਸਮਝਦੇ ਨੇ, ਠੀਕ ਹੈ ਨਾ। ਰੋਂਦੇ ਸੋ ਫਿਰਨ ਵਰਾਉਂਦੇ ਰੱਬ ਨੂੰ, ਹੱਸਦਿਆਂ ਦਾ ਰੱਬ ਆਪੇ ਰਾਜੀ। ਜਿਹੜੇ ਖੁਸ਼ ਨੇ, ਜਿਹੜੇ ਹੱਸਦੇ ਨੇ, ਉਹਨਾਂ ਦਾ ਰੱਬ ਤੇ ਆਪੇ ਰਾਜੀ ਹੈ। ਅੱਛਾ ਮਾੜੇ ਦਾ ਰੱਬ ਨਹੀਂ ਸੁਰੱਖਿਅਤ, ਜੈਸੀ ਜਿੰਦ ਤੈਸਾ ਗੋਬਿੰਦ, ਜਿਹੀ ਜਾਨ ਤਿਹਾ ਭਗਵਾਨ। ਸਭ ਕੋਈ ਰੱਬ ਹੈ ਆਪੇ, ਰੱਬ ਹੀ ਸਭ ਹੈ ਆਪੇ, ਹਰ ਕੋਈ ਹਰ ਹੈ, ਹਰ ਇੱਕ ਦਾ ਹਰ ਹੈ। ਛੋਟੇ ਬੰਦੇ ਦਾ ਰੱਬ ਛੋਟਾ, ਵੱਡੇ ਦਾ ਰੱਬ ਵੱਡਾ, ਸਭ ਤੇ ਵੱਡਾ ਸਤਿਗੁਰੂ ਨਾਨਕ, ਨਾਨਕ ਦਾ ਰੱਬ ਸਭ ਤੋਂ ਵੱਡਾ। ਮਤਲਬ ਗੁਰੂ ਨਾਨਕ ਨੂੰ ਅਸੀਂ ਕਹਿੰਦੇ ਹਾਂ ਸਭ ਤੇ ਵੱਡਾ ਸਤਿਗੁਰ ਨਾਨਕ, ਇਹ ਕਹਿੰਦੇ ਨੇ। ਪਰ ਗੁਰੂ ਨਾਨਕ ਦਾ ਰੱਬ, ਉਹਨਾਂ ਦੀ ਜਿਹੜੀ ਸੋਚਣ ਵਾਲੀ ਗੱਲ ਹੈ, ਰੱਬ ਸਭ ਤੋਂ ਵੱਡਾ। ਕਬੀਰ ਜੀ ਦਾ ਰੱਬ ਸਭ ਤੋਂ ਵੱਡਾ, ਭਗਤ ਰਵਿਦਾਸ ਜੀ ਦਾ ਰੱਬ ਸਭ ਤੋਂ ਵੱਡਾ। ਕਿਹਨੂੰ ਕਹਿੰਦੇ ਨੇ ਉਹ? ਆ ਸਾਰਾ ਕੁਛ ਹੀ ਰੱਬ ਹੈ, ਵੱਡਿਆਂ ਦਾ ਰੱਬ ਵੱਡਾ, ਵੱਡਿਆਂ ਨੇ ਵੱਡਾ ਰੱਬ ਚਿਤਵਿਆ। ਜਿੱਦਾਂ ਦੀ ਬਿਰਤੀ ਉਦਾਂ ਦਾ, ਉਦਾਂ ਦੀ ਰੱਬ ਦੀ ਪਿਕਚਰ ਘੜ ਲਈ, ਰੱਬ ਨੂੰ ਵੀ ਉਦਾਂ ਦਾ ਸਮਝ ਲਿਆ। ਜਿਹੜੇ ਬੰਦੇ ਆਪ ਲੋਭੀ ਨੇ, ਉਹਨਾਂ ਨੂੰ ਲੱਗਦਾ ਵੀ ਰੱਬ ਵੀ ਲੋਭੀ ਹੈ। ਚਲਾਕਾਂ ਨੂੰ ਰੱਬ ਵੀ ਚਲਾਕ ਹੀ ਲੱਗਦਾ, ਰੱਬ ਵੀ ਚਲਾਕ ਲੱਗਦਾ। ਕਵਿਤਾ ਪੜ੍ਹਦੇ ਆ, ਜਿੰਨੇ ਘਰਾਂ ਚ ਸੁਣ ਰਹੇ ਹੋ ਉਹਨਾਂ ਨੂੰ ਬੇਨਤੀ ਹੈ ਵੀ ਕਵਿਤਾ ਧਿਆਨ ਨਾਲ ਸੁਣਿਓ। ਵੀਰ ਨੇ ਕਵਿਤਾ ਭੇਜੀ ਸੀ ਮੈਨੂੰ ਤੇ ਅਸੀਂ ਉਹ ਗਾ ਲੈਂਦੇ ਹਾਂ। ਬੜੀ ਪਿਆਰੀ ਕਵਿਤਾ ਹੈ, ਕਿਉਂਕਿ ਇਹ ਨੇ ਸਵਾਲ, ਇਹ ਸਵਾਲ ਨੇ ਜਿਹੜੇ ਹੋਣੇ ਨੇ, ਠੀਕ ਹੈ। ਇਹ ਕੁਝ ਸਵਾਲ ਨੇ ਜਿਹੜੇ ਸਦਾ ਹੋਏ ਹੈ ਤੇ ਸਦਾ ਹੋਣੇ ਨੇ। ਕੱਲ ਆਪਣਾ ਵੇਖਿਆ, ਟਿਕਿਓ ਅਜੇ ਥੋੜਾ ਚਿਰ। ਕੱਲ ਇੱਕ ਬਲਦੇਵ ਸਿੰਘ ਪੰਜ ਪਿਆਰਿਆਂ ਚ ਲੱਗਦਾ ਇੰਗਲੈਂਡ ਵਿੱਚ, ਤੇ ਉਹਨੇ ਨਾ ਕੱਲ ਇੱਕ ਹਾਂ ਪੰਜ ਪਿਆਰਿਆਂ ਵਿੱਚ ਲੱਗਦਾ ਬਲਦੇਵ ਸਿੰਘ, ਪੂਰੇ ਯੂਰਪ ਦੇ ਵਿੱਚ ਮੁਖੀ ਹੈ ਪੰਜ ਪਿਆਰਿਆਂ। ਆਵਾਜ਼ੇ ਪੰਜਾਬ ਟੀਵੀ ਚੱਲਦਾ ਹੈ, ਨੈੱਟ ਤੇ ਚੱਲਦਾ ਹੋਣਾ, ਟਕਸਾਲੀਆਂ ਦਾ ਹੀ ਹੈ ਟੀਵੀ। ਉਹਦੇ ਵਿੱਚ ਉਹ ਬੋਲ ਰਿਹਾ ਕਿ ਮੈਂ ਹੈਰਾਨ ਹਾਂ, ਸਾਰੇ ਪੰਥ ਤੋਂ ਛੋਕਰਾ ਜਿਹਾ ਬਸ ਨਹੀਂ ਆਉਂਦਾ ਆਪਾਂ ਨੂੰ ਲੱਗਦਾ। ਅੱਜ MP ਚੈਨਲ ਦੇ ਉੱਤੇ ਉਹਦੀ ਸਪੀਚ ਵੀ ਪਾਈ ਹੋਈ ਸੀ ਕੱਟ ਕੇ, ਵੀ ਆਹ ਸੁਣੋ ਕੀ ਗੱਲਾਂ ਕਰਦਾ। ਉਹ ਕਹਿੰਦਾ ਵੀ ਅਸੀਂ ਵੇਟ ਕਰ ਰਹੇ ਹਾਂ ਵੀ ਜਥੇਦਾਰ ਜਿਹੜਾ ਅਕਾਲ ਤਖ਼ਤ ਵਾਲਾ, ਛੇਤੀ ਛੇਤੀ ਜਥੇਦਾਰ ਫੈਸਲਾ ਲਵੇ, ਜੇ ਫੈਸਲਾ ਨਾ ਲਿਆ ਤੇ ਅਸੀਂ ਸ਼ਹੀਦੀ ਜਥਾ ਬਣਾ ਕੇ ਪਰਮੇਸ਼ਰ ਦੁਆਰ ਜਾਣਾ। ਤੇ ਕੀ ਕਰਨਗੇ? ਕਹਿੰਦੇ ਭਾਵੇਂ ਗੋਲੀਆਂ ਵੱਜਦੀਆਂ ਨੇ ਵੱਜ ਜਾਣ, ਜਿਵੇਂ ਨਨਕਾਣਾ ਸਾਹਿਬ ਸਿੰਘ ਗਏ ਸੀ ਨਾ, ਸਾਡੀ ਤੇ ਪਲੈਨਿੰਗ ਇੱਦਾਂ ਕੀਤੀ ਹੋਈ ਹੈ ਵੀ ਅਸੀਂ ਜਾਣਾ ਇਕੱਠੇ ਹੋ ਕੇ। ਤੇ ਪ੍ਰੋਬਲਮ ਉਹਨਾਂ ਨੂੰ ਕੀ ਹੈ?
ਗੁਰੂ ਦੇ ਵਿਰੋਧੀ ਨੇ ਉਹ। ਕੌਣ ਹੈ ਗੁਰੂ ਦਾ ਵਿਰੋਧੀ?
ਭੈੜੀ ਪੁਜਾਰੀ ਸੋਚ ਦੇ ਵਿਰੋਧੀ ਆ, ਪੁਜਾਰੀ ਦੇ ਝੂਠੇ ਦਾਅਵਿਆਂ ਦੇ ਵਿਰੋਧੀ ਆ। ਹਰਿਮੰਦਰ ਸਾਹਿਬ ਦਾ ਕੋਈ ਵੈਰੀ ਨਹੀਂ ਇੱਥੇ। ਹਰਿਮੰਦਰ ਸਾਹਿਬ ਦੇ ਨਾਂ ਨਾਲ ਪੁਜਾਰੀ ਨੇ ਜਿਹੜੇ ਝੂਠੇ ਦਾਅਵੇ ਕੀਤੇ ਆ ਉਹਨਾਂ ਦਾ ਵਿਰੋਧ ਹੈ। ਗੁਰੂ ਦਾ ਵੈਰੀ ਥੋੜਾ ਕੋਈ ਇੱਥੇ? ਗੁਰੂ ਦਾ ਵੈਰੀ ਕਹਿੰਦੇ ਢੱਡਰੀਆਂ ਵਾਲਾ ਕਹਿੰਦਾ ਬ੍ਰਹਮ ਗਿਆਨੀ ਕੋਈ ਨਹੀਂ, ਇਹ ਬ੍ਰਹਮ ਗਿਆਨੀਆਂ ਨੂੰ ਨਹੀਂ ਮੰਨਦਾ। ਪਰ ਮੈਂ ਇੱਕ ਗੱਲ ਚੰਗੀ ਤਰ੍ਹਾਂ ਕਹਿ ਦਿਆਂ, ਸਵਾਲ ਇਹ ਹੈ ਵੀ ਬ੍ਰਹਮ ਗਿਆਨੀ ਜਿਹੜੇ ਸਿਰ ਤੇ ਹੱਥ ਰੱਖ ਕੇ ਬਲਦੇਵ ਸਿੰਘ ਵਰਗਿਆਂ ਨੂੰ ਪੁੱਛੀਏ ਵੀ ਜਿਹੜੇ ਸਿਰ ਤੇ ਹੱਥ ਰੱਖ ਕੇ ਲੋਕਾਂ ਦੇ ਦੁੱਖ ਠੀਕ ਕਰਦੇ ਸੀ, ਵੜ ਕਿੱਥੇ ਗਏ? ਕੈਂਸਰ ਠੀਕ ਕਰਨ ਦੇ ਦਾਅਵੇ ਕਰਨ ਵਾਲੇ ਕੋਰੋਨਾ ਵਾਇਰਸ ਵਾਰੀ ਕਿੱਥੇ ਮਰ ਗਏ? ਇਹ ਸਵਾਲ ਹੈ। ਪਰ ਚੀਕਾਂ ਮਾਰਦੇ ਨੇ ਗੁਰੂ ਸਾਹਿਬ ਦਾ, ਗੁਰੂ ਸਾਹਿਬ ਦੀ ਵਿਰੋਧਤਾ ਕੀ ਹੈ? ਜਿੰਨਾ ਪਰਮੇਸ਼ਰ ਦੁਆਰ ਸਤਿਕਾਰ ਗੁਰੂ ਗ੍ਰੰਥ ਸਾਹਿਬ ਦਾ ਵਿਖਾਓ, ਤੁਹਾਡੇ ਕੋਲ ਕਿੱਥੇ ਹੈ? ਤੁਸੀਂ ਤੇ ਬਰਾਬਰ ਗ੍ਰੰਥ ਪ੍ਰਕਾਸ਼ ਕਰਕੇ ਬੈਠੇ। ਸਾਡਾ ਚਵਰ ਛਤਰ ਤਖਤ ਆ ਤਿੰਨੇ ਚੀਜ਼ਾਂ ਮੇਰੇ ਗੁਰੂ ਗ੍ਰੰਥ ਸਾਹਿਬ ਲਈ ਨੇ, ਹੋਰ ਕਿਸੇ ਲਈ ਨਹੀਂ। ਸਾਡੇ ਲਈ ਜਿੰਦ ਜਾਨ ਨੇ ਸਾਡੀ ਗੁਰੂ ਗ੍ਰੰਥ ਸਾਹਿਬ। ਸਾਨੂੰ ਪਤਾ ਅਸੀਂ ਕਿੰਨਾ ਸਤਿਕਾਰ ਕਰਦੇ। ਅਖੇ ਜੀ ਅਸੀਂ ਜਾਵਾਂਗੇ ਪਰਮੇਸ਼ਰ ਦੁਆਰ। ਇਹ ਸ਼ੋਕਰਾ ਜਿਹਾ ਵਸ ਨਹੀਂ ਆਉਂਦਾ। ਮੈਂ ਬਲਦੇਵ ਸਿੰਘ ਨੂੰ ਕਹਿਣਾ ਚਾਹੁੰਦਾ, ਸ਼ੋਕਰਾ ਜਿਹਾ ਮਾਰ ਵੀ ਲਓਗੇ ਹੋਰ ਸ਼ੋਕਰੇ ਬੜੇ ਤਿਆਰ ਹੋ ਜਾਣਗੇ। ਕਿੰਨੇ ਕਿੰਨੇ ਖਤਮ ਕਰੋਗੇ? ਕਿੱਥੇ ਕਿੱਥੇ ਸਾਕੇ ਵਰਤਾਓਗੇ? ਕਿੱਥੇ ਕਿੱਥੇ ਚੜ ਕੇ ਜਾਓਗੇ? ਕਿੰਨੀ ਵਾਰੀ ਨਨਕਾਣਾ ਦੁਹਰਾਇਆ ਜਾਏਗਾ? ਤੇ ਨਾਲੇ ਅੱਜ ਆ ਕੱਲੀ ਕੱਲੀ ਗੱਲ ਘਰ ਸੁਣਦੇ ਆ ਲੋਕ, ਘਰ ਘਰ ਪਹੁੰਚਦੀ ਹੈ। ਅੱਗੇ ਅੱਖਾਂ ਬੰਦ ਕਰਕੇ ਜਿਹਨੂੰ ਮਰਜ਼ੀ ਮਾਰਤਾ ਮੁੜ ਕੇ ਕਹਿ ਤਾਂ ਪੰਥ ਦਾ ਗਦਾਰ ਹੈ। ਅੱਜ ਤੇ ਮੈਂ ਚੈਨਲ ਤੇ ਬਹਿ ਕੇ ਪੁੱਛਿਆ ਸੀ ਵੀ ਦੱਸੋ ਆ ਕੇ ਮੈਂ ਗਦਾਰੀ ਕਿਹੜੀ ਕੀਤੀ ਹੈ? ਆਇਆ ਕੋਈ? ਇੱਥੇ ਬਹਿ ਕੇ ਮੇਰੇ ਨਾਲ ਗੱਲ ਕਰੋ, ਬਹਿ ਕੇ ਦੱਸੋ ਵੀ ਅਸੀਂ ਗਦਾਰੀ ਕੀ ਕੀਤੀ ਹੈ? ਅਸੀਂ ਕਹਿੰਦੇ ਸ਼ਹੀਦੀ ਜਥਾ ਲੈ ਕੇ ਜਾਵਾਂਗੇ ਪਰਮੇਸ਼ਰ ਦੁਆਰ। ਜੇ ਜਥੇਦਾਰ ਅਕਾਲ ਤਖਤ ਵਾਲੇ ਨੇ ਕੁਛ ਨਾ ਕੀਤਾ ਫਿਰ ਅਸੀਂ ਕਰਾਂਗੇ। ਤੇ ਤੁਸੀਂ ਨੋਟ ਰੱਖਿਓ, ਦਾਦੂ ਵਾਲੇ ਨੇ ਵੀ ਕਿਹਾ ਸੀ ਨਾ ਬਾਬੇ ਨੇ ਵੀ ਅਸੀਂ ਜਾਵਾਂਗੇ ਇਕੱਠੇ ਹੋ ਕੇ। ਇਹ ਭੁੱਲ ਜਾਵੇ ਵੀ ਇਹ ਆਪਣੇ ਡੇਰੇ 'ਚ ਵੀ ਪ੍ਰੋਗਰਾਮ ਕਰ ਲਵੇਗਾ। ਆਪ ਇਹਨਾਂ ਤੋਂ ਵੀ ਐਲਰਜੀ ਹੈ ਇਹਨਾਂ ਨੂੰ। ਪਰ ਮੈਂ ਕਹਿਣਾ ਚਾਹੁੰਦਾ, ਮੈਂ ਆ ਸੁਣਿਓ ਅੱਜ ਹੀ ਇੱਕ ਕਵਿਤਾ ਭਗਤੇ ਭਾਈਕੇ ਤੋਂ ਬਲਦੇਵ ਸਿੰਘ ਨੂੰ ਸਪੈਸ਼ਲ ਮੈਂ ਸੁਣਾਉਣਾ ਚਾਹੁੰਦਾ। ਇਹ ਇਹ ਆ ਆ ਮੈਂ ਸਿਖਾਇਆ ਕਿਸੇ ਨੂੰ, ਪਤਾ ਨਹੀਂ ਕਿੱਦਣ ਦੀਆਂ ਅਗਲੇ ਦਿਨ ਅੰਦਰ ਦਬੀਆਂ ਪਈਆਂ ਨੇ, ਪਰ ਵਾਇਰਸ ਆ ਗਿਆ, ਇਹਨਾਂ ਨੇ ਕੱਢਤੀਆਂ, ਅੰਦਰੋਂ ਨਿਕਲ ਰਹੇ ਨੇ ਜਜ਼ਬੇ। ਕਿਹੜੇ ਕਿਹੜੇ ਬੰਦੇ ਜਿਹੜੇ ਦਬਾ ਕੇ ਬੈਠੇ ਅੰਦਰ, ਇਹ ਤੇ ਕਹਿਤਾ ਮੇਰੇ ਵਰਗੇ ਨੇ, ਲੱਖਾਂ ਨੇ, ਲੱਖਾਂ ਕਰੋੜਾਂ ਨੇ ਜਿਹੜੇ ਬੋਲਣਾ ਚਾਹੁੰਦੇ ਨੇ। ਤੁਹਾਡੀਆਂ ਤਲਵਾਰਾਂ ਡਰਾ ਕੇ ਅਗਲੇ ਦੇ ਗਲ ਪੈ ਜਾਂਦੇ ਹੋ, ਅਗਲਾ ਡਰ ਜਾਂਦਾ ਹੈ। ਜਿੱਦਣ ਦੂਜੀ ਜਨਤਾ ਬੋਲ ਪਈ ਉਹਦੇ ਸਾਹਮਣੇ ਤੁਸੀਂ ਆਟੇ 'ਚ ਨਮਕ ਰਹਿ ਜਾਣਾ, ਇਹ ਸੱਚ ਹੈ। ਬਾਕੀ ਦੇ ਜਿੱਦਣ ਬੋਲ ਪਏ ਮਤਲਬ ਤੁਸੀਂ ਘਰ ਵੀ ਟਿਕ ਕੇ ਨਹੀਂ ਬਹਿਣ ਦੇਣਾ। ਸਾਰੇ ਪ੍ਰੋਗਰਾਮ ਬੰਦ ਕਰਤੇ, ਸਟੇਜ ਬੰਦ ਕਰਤੀ। ਹੁਣ ਪਤਾ ਲੱਗਦਾ ਵੀ ਸਟੇਜਾਂ ਬੰਦ ਕਰਕੇ ਘਰੇ ਰਹਿਣਾ ਕਿੰਨਾ ਔਖਾ ਹੁੰਦਾ। ਅਸੀਂ ਰਹਿ ਰਹੇ ਸੀ, ਹੁਣ ਸਾਰੇ ਘਰਾਂ 'ਚ ਬੈਠੇ ਹਨ, ਪਰ ਹੁਣ ਹਿਸਾਬ ਲਾ ਕੇ ਵੇਖਣ ਵੀ ਘਰਾਂ 'ਚ ਰਹਿਣਾ ਸੌਖਾ, ਸਾਰਾ ਕੁਝ ਛੱਡ ਛਡਾ ਕੇ ਬਹਿਣਾ ਕਿੰਨਾ ਔਖਾ ਹੈ। ਹੁਣ ਤਜਰਬਾ ਤੁਸੀਂ ਵੀ ਕਰਕੇ ਵੇਖ ਲਿਓ, ਦੋ ਚਾਰ ਮਹੀਨੇ ਸੌਖਾ ਨਹੀਂ ਹੁੰਦਾ, ਪਰ ਕੀਤਾ ਹੈ। ਤੇ ਹੁਣ ਜੇ ਕਹਾਂਗੇ ਘਰਾਂ ਤੱਕ ਆ ਜਾਵਾਂਗੇ, ਕੋਈ ਗੱਲ ਨਹੀਂ, ਘਰਾਂ ਤੱਕ ਆ ਕੇ ਕੀ ਹੋਏਗਾ? ਦਰਵਾਜ਼ੇ ਭੰਨ ਦਿਓਗੇ, ਤੋੜ ਦਿਓਗੇ, ਕਰ ਲਓਗੇ ਕੀ ਕਰ ਲਓਗੇ ਵੱਧ ਤੋਂ ਵੱਧ? ਪਰ ਗੁਰੂ ਸਾਹਿਬ ਦੇ ਵੈਰੀ ਨਹੀਂ, ਪਖੰਡ ਦੇ, ਤੁਹਾਡੇ ਝੂਠੇ ਦਾਅਵਿਆਂ ਦੇ, ਤੁਹਾਡੀਆਂ ਗੱਪਾਂ ਦੇ, ਤੁਹਾਡੇ ਬ੍ਰਹਮ ਗਿਆਨੀਆਂ ਨੇ ਜਿਹੜੀ ਬਕਵਾਸ ਕੀਤੀ ਹੈ, ਗੱਪਾਂ ਮਾਰੀਆਂ ਉਹਨਾਂ ਨੇ, ਝੂਠ ਬੋਲੇ ਆ, ਅੰਦਰ ਵੜ ਗਏ। ਮੈਂ ਪੜ ਰਿਹਾ ਅੱਜ ਹੀ, ਮੈਂ ਕਿੱਥੇ ਮਰ ਗਏ ਰੱਬ ਖਵਾਉਣ ਵਾਲੇ ਬਲਾਤਕਾਰੀ ਲੁੱਟਾਂ ਦੇ ਗੜ ਬਾਬੇ, ਕਿਸੇ ਨੇ ਲਿਖਿਆ ਕਿੱਥੇ ਮਰ ਗਏ ਰੱਬ ਖਵਾਉਣ ਵਾਲੇ ਬਲਾਤਕਾਰੀ ਲੁੱਟਾਂ ਦੇ ਗੜ ਬਾਬੇ, ਰਾਹੂ ਕੇਤੂ ਲਾਉਣੇ ਸਾੜ ਸਟੀਆਂ ਗਏ ਕਿਹੜੀਆਂ ਖੱਡਾਂ 'ਚ ਵੜ ਬਾਬੇ। ਭਗਤੇ ਵਾਲੇ ਕਿਸੇ ਵੀਰ ਨੇ, ਸੁਖਮੰਦਰ ਸਿੰਘ ਨੇ ਲਿਖੀ ਹੈ, ਮੌਤ ਚੜ੍ਹਦੀ ਆਉਂਦੀ ਵੇਖ ਸਿਰ ਤੇ, ਬਾਣੇ ਬਦਲ ਗਏ ਧੜਾ ਧੜ ਬਾਬੇ, ਛੱਡ ਗੱਦੀਆਂ ਬਹਿ ਗਏ ਮੱਲ ਭੋਰੇ, ਸੱਤਾਂ ਸਿਆਪਿਆਂ ਦੀ ਇਹ ਜੜ ਬਾਬੇ, ਸੱਤਾਂ ਸਿਆਪਿਆਂ ਦੀ ਇਹ ਜੜ ਬਾਬੇ, ਰੋਕ ਲੈਂਦੇ ਚੜੀ ਇਹ ਮਹਾਂਮਾਰੀ, ਰੋਕ ਲੈਂਦੇ ਚੜੀ ਇਹ ਮਹਾਂਮਾਰੀ, ਕਰਾ ਮਾਤ ਜੇ ਹੁੰਦੇ ਤੜ ਬਾਬੇ, ਫੂਕ ਮਾਫੀਆ ਤਵੀਤ ਧਾਗਿਆਂ ਦੀ, ਫਿਰਨ ਮਾਰਦੇ ਪਖੰਡੀ ਫੜ ਬਾਬੇ ਫੜਾ ਮਾਰਦੇ ਸੀ ਪਖੰਡੀ ਸਭ ਬੂਬ ਨੇ ਸਾਧ ਪਖੰਡ ਧਾਰੀ ਸਭ ਬੂਬ ਨੇ ਸਾਧ ਪਖੰਡ ਧਾਰੀ ਵੇਖ ਮੌਤ ਨੂੰ ਵਟ ਗਏ ਦੜ ਬਾਬੇ ਕਰ ਬੋਰੀਆਂ ਬਿਸਤਰਾ ਗੋਲ ਭਗਤਾ ਗਏ ਕਿੱਧਰ ਨੂੰ ਗੱਡੀ ਚੜ ਬਾਬੇ ਕਿੱਧਰ ਨੂੰ ਕਹਿੰਦੇ ਗੱਡੀਆਂ ਚੜ ਗਏ ਅੱਜ ਕਿੱਧਰ ਗਏ ਜਿੱਦਣ ਲੋੜ ਸੀ ਦੁਨੀਆਂ ਨੂੰ ਉਦਣ ਤੁਹਾਡੇ ਬ੍ਰਹਮ ਗਿਆਨੀ ਕਿੱਧਰ ਗਏ ਉਦਣ ਤੁਹਾਡੇ ਦਾਅਵੇ ਕਿੱਧਰ ਗਏ ਜਿੱਦਣ ਅੱਜ ਦਿੱਲੀ ਚ ਵੀ ਇੱਕ ਡਾਕਟਰ ਮੌਤ ਹੋ ਗਈ ਡਾਕਟਰ ਦੀ 100 ਡਾਕਟਰ ਇਟਲੀ ਚ ਮਰਿਆ ਤੁਸੀਂ ਝੂਠੇ ਦਾਅਵੇ ਕਰਦੇ ਆ ਪ੍ਰੋਬਲਮ ਤੁਹਾਡੇ ਝੂਠੇ ਦਾਅਵਿਆਂ ਨਾਲ ਹੈ ਪਾਤਸ਼ਾਹ ਤੇ ਹਮੇਸ਼ਾ ਕਹਿੰਦੇ ਆ ਅਕਲ ਵਰਤੋ ਦਿਮਾਗ ਚਲਾਓ ਗਿਆਨ ਲਓ ਗੁਰ ਅਸਥਾਨ ਦਾ ਸਤਿਕਾਰ ਬਥੇਰੀ ਦੁਨੀਆ ਕਰਦੀ ਹੈ ਪਰ ਜਿਹੜੇ ਤੁਸੀਂ ਗੱਪ ਜੋੜ ਕੇ ਗੁਰੂ ਪਾਤਸ਼ਾਹ ਨਾਲ ਜੋੜੇ ਹੈ ਉਹਦੇ ਤੇ ਪ੍ਰੋਬਲਮ ਹੈ ਜਿਹੜੀ ਰੱਬ ਦੀ ਵਿਆਖਿਆ ਤੁਸੀਂ ਕੀਤੀ ਹੈ ਉਹ ਗਲਤ ਹੈ ਰੱਬ ਘੱਟ ਘੱਟ ਸੀ ਕਿਤੇ ਦੂਰ ਬੈਠਾ ਥੋੜਾ ਪੰਜ ਪਿਆਰਿਆਂ ਦੇ ਵਿੱਚ ਲੱਗਣ ਵਾਲੇ ਯਾਰ ਇੰਨੀ ਅੱਗ ਦੇ ਭਰੇ ਪਏ ਕੀ ਛਕਾਉਣਾ ਤੁਸੀਂ ਅੰਮ੍ਰਿਤ ਦੱਸਣਾ ਕੀ ਲੋਕਾਂ ਨੂੰ ਕਿਹੜੀ ਸੇਧ ਦੇਣੀ ਹੈ ਤੁਸੀਂ ਪੰਜ ਪਿਆਰਿਆਂ ਵਿੱਚ ਲੱਗਣ ਵਾਲੇ ਐਡੀ ਧਮਕੀ ਇਕੱਠੇ ਹੋ ਕੇ ਜਾਵਾਂਗੇ ਅਸੀਂ ਅਖੇ ਜੇ ਛੋਕਰਾ ਜਿਹਾ ਹੀ ਬੱਸ 'ਚ ਨਹੀਂ ਆਉਂਦਾ ਲੈ ਦੱਸ ਹੱਦ ਹੋ ਗਈ ਵੀ ਤੁਹਾਡੇ ਤੇ ਸਵਾਲ ਨਾ ਕੋਈ ਕਰੇ ਮਾਣਾਈਆਂ ਕਰੋ ਲੋਕੀ ਗੁਲਾਮ ਬਣਨ ਤੁਹਾਡੇ ਪੈਰਾਂ 'ਚ ਬੈਠਣ ਪੈਰਾਂ 'ਚ ਡਿੱਗਣ ਤੁਹਾਨੂੰ ਘਰਾਂ 'ਚ ਸੱਤ ਸੱਤ ਪ੍ਰਸ਼ਾਦੇ ਛਕਾਉਣ 500-500 ਪਾਉਂਡ ਦੇਣ ਤੁਹਾਨੂੰ 500-500 ਯੂਰੋ ਦੇਣ ਤੁਹਾਨੂੰ ਕਿਸੇ ਖਾਸ ਬਾਬੇ ਦੇ ਤੁਸੀਂ ਖਾਸ ਬਣ ਕੇ ਰਹੋ ਦਾਸ ਜੰਜ ਫਲਾਣੇ ਬਾਬਾ ਜੀ ਦੀ ਅਸੀਂ ਸੰਗਤ ਕੀਤੀ ਹੈ ਵੀ ਉਹ ਬਾਬੇ ਨੂੰ ਕੋਈ ਬ੍ਰਹਮ ਗਿਆਨੀ ਨੂੰ ਕੋਈ ਮਾੜਾ ਨਾ ਕਹਿੰਦੇ ਬ੍ਰਹਮ ਗਿਆਨੀਆਂ ਨੂੰ ਬਚਾਉਂਦੇ ਫਿਰਦੇ ਆ ਗੁਰੂ ਸਾਹਿਬ ਨਾਲ ਤੇ ਸਾਨੂੰ ਪਤਾ ਸਾਡਾ ਕਿੰਨਾ ਪਿਆਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਉਹਨਾਂ ਪਾਤਸ਼ਾਹਾਂ ਨੂੰ ਕਿੰਨਾ ਪਿਆਰ ਕਰਦੇ ਆ ਤੇ ਸਾਨੂੰ ਪਤਾ ਹੈ ਪ੍ਰੋਬਲਮ ਇਹਨਾਂ ਦੇ ਗੱਪਾਂ ਨਾਲ ਹੈ ਪਾਤਸ਼ਾਹ ਨਾਲ ਨਹੀਂ ਗੁਰੂ ਸਾਹਿਬ ਦਾ ਤੇ ਨਾਮ ਵਰਤਦੇ ਆ ਗੱਲ ਨੂੰ ਵੱਡਾ ਕਰਨਾ ਹੈ ਨਾ ਗੁਰੂ ਸਾਹਿਬ ਦੇ ਵੈਰੀ ਨੇ ਗੁਰੂ ਸਾਹਿਬ ਦੇ ਵੈਰੀ ਨੇ ਕਹਿਣਾ ਫਿਰ ਗੱਲ ਵੱਡੀ ਤੇ ਬਣਾਉਣੀ ਹੁੰਦੀ ਹੈ ਅੱਛਾ ਲਓ ਹੁਣ ਆਪਾਂ ਪੜ੍ਹਦੇ ਹਾਂ ਘਰਾਂ 'ਚ ਬੈਠੇ ਹੋ ਸਾਰੇ ਸੁਣਿਓ ਧਿਆਨ ਨਾਲ ਸੁਣਿਓ ਕਹਿੰਦੇ ਮੈਨੂੰ ਮਿਲਿਆ ਰੱਬ ਤੇ ਰੱਬ ਨਾਲ ਮੇਰੀਆਂ ਗੱਲਾਂ ਹੋਈਆਂ ਰੱਬ ਨਾਲ ਗੱਲ ਕੀਤੀ ਇਹ ਇੱਕ ਨਾ ਸਮਝਾਉਣ ਲਈ ਹੁੰਦਾ ਹੈ ਸਮਝਾਉਣ ਲਈ ਹੁੰਦਾ ਹੈ ਰੱਬ ਕੋਈ ਬੰਦਾ ਤੇ ਹੈ ਨਹੀਂ ਜਿਹਦੇ ਨਾਲ ਗੱਲਾਂ ਹੋਣ ਪਰ ਇੱਕ ਕਵੀ ਜਦੋਂ ਕਲਪਨਾ ਕਰਦਾ ਫਿਰ ਇਦਾਂ ਹੀ ਕਹਿੰਦਾ ਸਾਡਾ ਰੱਬ ਤੇ ਘੱਟ ਘੱਟ ਚ ਵਸਿਆ ਕੁਦਰਤ ਦੇ ਰੂਪ ਵਿੱਚ ਸਾਰੇ ਪਾਸੇ ਹੀ ਫੈਲਿਆ ਹੋਇਆ ਲਓ ਹੁਣ
ਰੱਬ ਕਹਿੰਦਾ ਮੈਂ ਆਤੇ ਨਹੀਂ ਸੀ
ਜੋ ਲੋਕੀ ਸਮਝੀ ਬੈਠੇ
ਰੱਬ ਕਹਿੰਦਾ ਮੈਂ ਆਤੇ ਨਹੀਂ ਸੀ ਰੱਬ ਕਹਿੰਦਾ ਮੈਂ ਆਤੇ ਨਹੀਂ ਸੀ
ਰੱਬ ਕਹਿੰਦਾ ਮੈਂ ਆਤੇ ਨਹੀਂ ਸੀ ਰੱਬ ਕਹਿੰਦਾ ਮੈਂ ਆਤੇ ਨਹੀਂ ਸੀ
ਰੱਬ ਕਹਿੰਦਾ ਮੈਂ ਆਤੇ ਨਹੀਂ ਸੀ ਰੱਬ ਕਹਿੰਦਾ ਮੈਂ ਆਤੇ ਨਹੀਂ ਸੀ
ਰੱਬ ਕਹਿੰਦਾ ਮੈਂ ਆਤੇ ਨਹੀਂ ਸੀ ਰੱਬ ਕਹਿੰਦਾ ਮੈਂ ਆਤੇ ਨਹੀਂ ਸੀ
ਜਿੰਨਾ ਬੋਝ ਬਣਾਈ ਫਿਰਦੇ ਇੰਨਾ ਔਖਾ ਰਾਤੇ ਨਹੀਂ ਸੀ ਇੰਨਾ ਔਖਾ ਰਾਤੇ ਨਹੀਂ ਸੀ
ਰੱਬ ਕਹਿੰਦਾ ਮੈਂ ਆਤੇ ਨਹੀਂ ਸੀ ਰੱਬ ਕਹਿੰਦਾ ਮੈਂ ਆਤੇ ਨਹੀਂ ਸੀ
ਇੰਨਾ ਔਖਾ ਰਾਤੇ ਨਹੀਂ ਸੀ ਰਾਤੀ ਰੱਬ ਨਾਲ ਗੱਲਾਂ ਹੋਈਆਂ
Thank you.
ਹਰ ਤਰਸ ਤਾਂ ਭੋਰਾ
ਸਾਹਮਣੇ ਹਰ ਤਰਸ ਤਾਂ ਭੋਰਾ
ਜੀ ਸਾਹਮਣੇ ਹਰ ਤਰਸ ਤਾਂ ਭੋਰਾ
ਸਾਹਮਣੇ ਹਰ ਤਰਸ ਤਾਂ ਭੋਰਾ
ਤੇ ਹਾਲ ਤੇ ਵੇਖ ਲੈ ਦੁਨੀਆ ਦਾ ਸਾਹਮਣੇ ਆ ਤਰਸ ਤੇ ਕਰ ਰੱਬ ਪਤਾ ਕੀ ਕਹਿੰਦਾ
ਹੱਸ ਕੇ ਕਹਿੰਦਾ ਉਹ ਗੱਲ ਹੋ ਗਈ
ਹੱਸ ਕੇ ਕਹਿੰਦਾ ਉਹ ਗੱਲ ਹੋ ਗਈ
ਗੁੱਛੜ ਕੁੜੀ ਤੇ ਸ਼ਹਿਰ ਢੰਡੋਰਾ ਛੜ ਕੁੜੀ ਤੇ ਸ਼ਹਿਰ ਢੰਡੋਰਾ
ਛੜ ਕੁੜੀ ਤੇ ਸ਼ਹਿਰ ਢੰਡੋਰਾ
ਜਦ ਕੇ ਹਾਲ ਤੇਰਾ ਨਾਮ ਡਰਾਉਂਦੇ ਮੈਂ ਕਿਹਾ ਤੇਰਾ ਨਾਂ ਲੈ ਲੈ ਡਰਾਉਂਦੇ ਐ ਜਦ ਕੇ ਹਾਲ ਹੈ ਤੇਰਾ ਨਾਮ ਡਰਾਉਂਦੇ
ਜਦ ਕੇ ਹਾਲ ਹੈ ਤੇਰਾ ਨਾਮ ਫਾਤੇ ਨਹੀਂ ਸੀ ਐਨਾ ਔਖਾ ਰਾਤੇ ਨਹੀਂ ਸੀ ਐਨਾ ਔਖਾ ਰਾਤੇ ਨਹੀਂ ਸੀ ਐਨਾ ਔਖਾ ਰਾਤੇ ਨਹੀਂ ਸੀ
ਰਾਤੀ ਰੱਬ ਨਾਲ ਗੱਲਾਂ ਹੋਈਆਂ ਸਵਾਲ ਕੀਤਾ ਵੱਟ ਬੱਕਰੇ ਕਿਉਂ ਖਾਨੇ ਮੈਂ ਕਿਹਾ
ਵੱਟ ਬੱਕਰੇ ਕਿਉਂ ਖਾਨੇ ਮੈਂ ਕਿਹਾ
ਮੈਂ ਪੁੱਛਿਆ ਤੂੰ ਕਹਿੰਦਾ ਮੈਨੂੰ ਬੱਕਰਾ ਦਿਓ ਹਜ਼ੂਰ ਸਾਹਿਬ ਚੜ੍ਹਦਾ ਬਲੀਆਂ ਦਿੰਦੇ ਨੇ ਤੇਰੇ ਨਾਂ ਤੇ ਤੂੰ ਖਾਨਾ ਤੈਨੂੰ ਭੋਗ ਲੱਗਦਾ ਰੱਬ ਨੂੰ ਬਲੀ ਚਾਹੀਦੀ ਹੈ ਮੰਦਰਾਂ ਚ ਵੀ ਬਲੀਆਂ ਸ਼ਰਾਬਾਂ ਵੀ ਚੜੀ ਜਾਂਦੀਆਂ ਜ਼ਿਆਦਾ ਨਾ ਡਲੇ ਕਰੋ
ਵੱਡ ਬੱਕਰੇ ਕਿਉਂ ਖਾਨੇ ਮੈਂ ਕਿਹਾ
ਵੱਡ ਬੱਕਰੇ ਕਿਉਂ ਖਾਨੇ ਮੈਂ ਕਿਹਾ
ਮੁੱਗੀ ਨਾਲ ਢਿੱਡ ਭਰ ਹੀ ਸਕਦਾ
ਮੁੱਗੀ ਨਾਲ ਢਿੱਡ ਭਰ ਹੀ ਸਕਦਾ
ਮੁੱਗੀ ਨਾਲ ਢਿੱਡ ਭਰ ਹੀ ਸਕਦਾ
ਮੂੰਗੀ ਨਾਲ ਢਿੱਡ ਭਰ ਹੀ ਸਕਦਾ
ਮੂੰਗੀ ਨਾਲ ਹੀ ਢਿੱਡ ਭਰ ਲਿਆ ਕਰ ਫਿਰ ਅਗਲਾ ਮੈਂ ਸਵਾਲ ਕੀਤਾ ਵੀ ਲੱਖਾਂ ਲੱਖਾਂ ਦੇ ਤੇਰੇ ਸੰਪਟ ਪਾਠ ਤੈਨੂੰ ਚਾਹੀਦੇ ਨੇ ਵੀ ਅਗਲਾ ਲੱਖ ਦਾ ਸੰਪਟ ਪਾਠ ਕਰਾਵੇ 51,000 ਦਾ ਕਰਾਵੇ
ਲੱਖਾਂ ਲੱਖਾਂ ਦੇ ਜਾਪ ਕਿਸ ਲਈ
ਲੱਖਾਂ ਲੱਖਾਂ ਦੇ ਜਾਪ ਕਿਸ ਲਈ
ਉਹ ਭਾਣ ਨਾਲ ਵੀ ਸਰ ਹੀ ਸਕਦਾ
ਸਕਦੈ
ਓ ਭਾਣ ਨਾਲ ਵੀ ਸਰ ਹੀ ਸਕਦੈ
ਭਾਣ ਨਾਲ ਵੀ ਸਰ ਹੀ ਸਕਦੈ
ਉਹਨੇ ਜਵਾਬ ਪਤਾ ਕੀ ਦਿੱਤਾ ਕਹਿੰਦਾ ਮੈਂ ਤਾਂ ਗਿਆਨ ਰੂਪ ਤੇ ਤੁਹਾਡੇ ਬਾਬਿਆਂ ਨੇ ਠੱਗੀਆਂ ਚਲਾਈਆਂ ਮੈਂ ਨਹੀਂ ਮੰਗਦਾ ਮੈਨੂੰ ਤੇ ਦਾਲ ਵੀ ਠੀਕ ਹੈ ਇਹ ਤੇ ਬੱਕਰਾ ਇਹਨਾਂ ਨੇ ਖਾਣਾ ਹੁੰਦਾ ਇਹ ਤੇ 51,000 ਇਹਨਾਂ ਨੇ ਜੇਬ ਵਿੱਚ ਪਾਣਾ ਹੁੰਦਾ
ਕਹਿੰਦਾ ਮੈਂ ਤਾਂ ਗਿਆਨ ਰੂਪ ਰੱਬ ਕਹਿੰਦਾ ਮੈਂ ਆਤੇ ਨਹੀਂ ਸੀ ਰੱਬ ਕਹਿੰਦਾ ਮੈਂ ਆਤੇ ਨਹੀਂ ਸੀ ਜੀ ਇੰਨਾ ਔਖਾ ਰਾਤੇ ਨਹੀਂ ਸੀ ਰਾਤੀ ਰੱਬ ਨਾਲ ਗੱਲਾਂ ਹੋਈਆਂ
ਤੇਰੇ ਪੀਏ ਬਹੁਤ ਨੇ ਮਸੀਤ ਵਾਲਾ ਕਹਿੰਦਾ ਮੈਂ ਪੀਏ ਆ ਰੱਬ ਦਾ ਮੇਰੇ ਨਾਲ ਗੱਲ ਕਰੋ ਮੰਦਰ ਵਾਲਾ ਕਹਿੰਦਾ ਮੈਨੂੰ ਪੁੱਛੋ ਸਾਡੇ ਵਾਲੇ ਬਾਬੇ ਸਾਡੇ ਵਾਲੇ ਗ੍ਰੰਥੀ ਕਹਿੰਦੇ ਸਾਨੂੰ ਪੁੱਛੋ ਅਸੀਂ ਦੱਸਾਂਗੇ ਰੱਬ ਦੇ ਖਾਸ ਆ ਕੋਈ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਚੋਂ ਚੱਲਿਆ ਕੋਈ ਕਹਿੰਦਾ ਮੈਂ ਚੱਲਿਆ ਪੀਏ ਬਣੇ ਫਿਰਦੇ ਨੇ ਸਾਰੇ
ਕਹਿੰਦਾ ਮੇਰਾ ਪੀਏ ਕੋਈ ਨਾ ਕਹਿੰਦਾ ਮੇਰਾ ਪੀਏ ਕੋਈ ਨਾ
ਝੱਟ ਝੱਟ ਮੈਂ ਨਾਮ ਪੁਜਾਰੀ ਦਾ ਲੈਂਦਾ
ਝੱਟ ਮੈਂ ਨਾਮ ਪੁਜਾਰੀ ਦਾ ਲੈਂਦਾ
ਝੱਟ ਮੈਂ ਨਾ ਪੁਜਾਰੀ ਦਾ ਲੈਂਦਾ
ਝੱਟ ਮੈਂ ਨਾਮ ਪੁਜਾਰੀ ਦਾ ਲੈਂਦਾ
ਰੱਬ ਨੇ ਜਵਾਬ ਪਤਾ ਕੀ ਦਿੱਤਾ ਇਹ ਤਾਂ ਲੁੱਟਦਾ ਢਿੱਡ ਵਾਸਤੇ ਰੱਬ ਜੀ ਨੇ ਸ਼ਰਿਆਮ ਹੀ ਕਹਿਤਾ
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 ਮੈਂ ਕਿਹਾ ਸਵਰਗ ਨਰਕ ਨਹੀਂ ਹੁੰਦੇ ਸਵਾਲ ਪੁੱਛਿਆ ਵੀ ਸਵਰਗ ਨਰਕ ਬਣਾਇਆ ਤੁਸੀਂ ਉੱਤੇ
ਕਹਿੰਦਾ ਕੋਈ ਵਜ੍ਹਾ ਹੀ ਨਹੀਂ ਸੀ ਰੱਬ ਕਹਿੰਦਾ ਮੈਂ ਆਤੇ ਨਹੀਂ ਸੀ ਕਹਿੰਦਾ ਮੈਂ ਆਤੇ ਨਹੀਂ ਸੀ
ਉਹ ਰੱਬ ਕਹਿੰਦਾ ਮੈਂ ਆਤੇ ਨਹੀਂ ਸੀ
ਕਹਿੰਦਾ ਮੈਂ ਆਤੇ ਨਹੀਂ ਸੀ
ਇੰਨਾ ਔਖਾ ਰਾਤੇ ਨਹੀਂ ਸੀ
ਇੰਨਾ ਔਖਾ ਰਾਤੇ ਨਹੀਂ ਸੀ
ਰਾਤੀ ਰੱਬ ਨਾਲ ਗੱਲਾਂ ਹੋਈਆਂ
ਬੜੇ ਉਹ ਖੋਲ ਰਿਹਾ ਸੀ ਹਾਮੀ ਭਰਦਾ ਪਿਆਸਾ
ਮੈਂ ਵੀ ਹਾਮੀ ਭਰਦਾ ਪਿਆਸਾ
ਜੀ ਮੈਂ ਵੀ ਹਾਮੀ ਭਰਦਾ ਪਿਆਸਾ
ਮੈਂ ਵੀ ਹਾਮੀ ਭਰਦਾ ਪਿਆਸਾ
ਤਦ ਨੂੰ ਯਾਰੋ ਪੱਤਾ ਹਿੱਲਿਆ ਨਾਲ ਗੱਲ ਕਰਦਾ ਪਿਆਸਾ
ਰੁੱਖ ਨਾਲ ਗੱਲ ਕਰਦਾ ਪਿਆਸਾ
ਮੈਂ ਤੇ ਰੁੱਖ ਦੇ ਸਾਹਮਣੇ ਖੜਾ ਕੁਦਰਤ ਦੇ ਸਾਹਮਣੇ ਨਿਜਮ ਨੂੰ ਸਮਝ ਰਿਹਾ ਭੇਦ ਬੜੇ ਉਹ ਖੋਲ ਰਿਹਾ ਸੀ ਮੈਂ ਵੀ ਹਾਮੀ ਭਰਦਾ ਪਿਆਸਾ ਤਦ ਨੂੰ ਯਾਰੋ ਪੱਤਾ ਹਿੱਲਿਆ ਰੁੱਖ ਨਾਲ ਗੱਲਾਂ ਕਰਦਾ ਪਿਆਸਾ ਫਿਰ ਸਮਝ ਕੀ ਪਈ ਸਮਝ ਪਈ ਉਹ ਰਮਿਆ ਹੋਇਆ
ਸਮਝ ਪਈ ਉਹ ਰਮਿਆ ਹੋਇਆ
ਸਮਝ ਪਈ ਉਹ ਰਮਿਆ ਹੋਇਆ
ਸਮਝ ਪਈ ਉਹ
ਕਿਸੇ ਥਾਂ ਤੇ ਨਹੀਂ ਸੀ ਵਿਸ਼ੇਸ਼ ਜਹੀ ਕਿਸੇ ਥਾਂ ਤੇ ਨਹੀਂ ਸੀ ਐਨਾ ਔਖਾ ਰਾਤ ਨਹੀਂ ਸੀ
ਔਖਾ ਰਾਤ ਨਹੀਂ ਸੀ
ਐਨਾ 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 ਔਖਾ ਰਾਤ ਨਹੀਂ ਸੀ
ਓ ਰੱਬ ਕਹਿੰਦਾ ਮੈਂ ਆਤੇ ਨਹੀਂ ਸੀ
ਰੱਬ ਕਹਿੰਦਾ ਮੈਂ ਆਤੇ ਨਹੀਂ ਸੀ
ਹਾਂ ਰਾਤੀ ਰੱਬ ਨਾਲ ਗੱਲਾਂ ਹੋਈਆਂ
ਰਾਤੀ ਰੱਬ ਨਾਲ ਗੱਲਾਂ ਹੋਈਆਂ
ਓ ਰੱਬ ਕਹਿੰਦਾ ਮੈਂ ਆਤੇ ਨਹੀਂ ਸੀ
ਰੱਬ ਕਹਿੰਦਾ ਮੈਂ ਆਤੇ ਨਹੀਂ ਸੀ
ਓ ਰਾਤੀ ਰੱਬ ਨਾਲ ਗੱਲਾਂ ਹੋਈਆਂ
ਰਾਤੀ ਰੱਬ ਨਾਲ ਗੱਲਾਂ ਹੋਈਆਂ
ਐਨਾ ਔਖਾ ਰਾਤ ਨਹੀਂ ਸੀ
ਐਨਾ ਔਖਾ ਰਾਤ ਨਹੀਂ ਸੀ
ਰੱਬ ਕਹਿੰਦਾ ਮੈਂ ਆਤੇ ਨਹੀਂ ਸੀ
ਰੱਬ ਕਹਿੰਦਾ ਮੈਂ ਆਤੇ ਨਹੀਂ ਸੀ
ਰਾਤੀ ਰੱਬ ਨਾਲ ਗੱਲਾਂ ਹੋਈਆਂ ਗੱਲਾਂ ਹੋਈਆਂ
ਗੱਲਾਂ ਹੋਈਆਂ
ਰਾਤੀ ਰੱਬ ਨਾਲ ਤੇ ਜੇ ਤੁਸੀਂ ਜਿਹੜਾ ਸਾਹਮਣੇ ਵਾਲਾ ਹੈ ਸਭ ਗੋਬਿੰਦ ਹੈ ਜਿਹੜਾ ਨਾਨਕਾ ਪਾਤਸ਼ਾਹ ਦਿਸੈ ਜਹਰਾ ਇਹਦੇ ਨਾਲ ਗੱਲ ਕਰਕੇ ਵੇਖੋ ਇਹ ਇਸ਼ਾਰਾ ਕੁਦਰਤ ਕਰਦੀ ਹੈ ਵੀ ਸਾਰਾ ਕੁਛ ਫੇਕ ਪੁਜਾਰੀ ਝੂਠ ਬੋਲਦਾ ਰੱਬ ਨੂੰ ਬਲੀਆਂ ਨਹੀਂ ਬੱਕਰੇ ਇਹਨਾਂ ਨੂੰ ਚਾਹੀਦੇ ਹੈ ਸ਼ਰਾਬ ਮਾਤਾ ਨੂੰ ਨਹੀਂ ਇਹਨਾਂ ਨੂੰ ਚਾਹੀਦੀ ਹੈ ਵੱਡੇ ਵੱਡੇ 50-50 ਹਜ਼ਾਰ ਦੇ ਪਾਠ ਰੱਬ ਨੂੰ ਨਹੀਂ ਇਹਨਾਂ ਨੂੰ ਚਾਹੀਦੇ ਹੈ ਲੱਗਦਾ ਪਤਾ ਕਮਾਲ ਕੀਤੀ ਪਈ ਕਵਿਤਾ ਬੜੀ ਸੋਹਣੀ ਬੜਾ ਕੁਛ ਕਹਿਣਾ ਸੀ ਚਲੋ ਕੱਲ ਸਹੀ ਕੱਲ ਦੇ ਦੀਵਾਨ ਚ ਕਰਾਂਗੇ ਸਾਰਿਆਂ ਨੂੰ ਬੇਨਤੀ ਹੈ ਜੀ ਕੱਲ ਐਤਵਾਰ ਹੈ ਜਿੰਨੇ ਘਰਾਂ ਚ ਸੁਣਨ ਵਾਲੇ ਹੈ ਕੈਮ ਹੋ ਕੇ ਐਤਵਾਰ ਦਾ ਕੱਲ ਦਾ ਦੀਵਾਨ ਸੁਣਿਓ ਬਾਕੀ ਫਿਰ ਆਪਾਂ ਗੱਲ ਕਰਾਂਗੇ ਮੰਗਲਵਾਰ 14 ਅਪ੍ਰੈਲ ਵਿਸਾਖੀ ਖਾਲਸੇ ਦਾ ਜਨਮ ਦਿਹਾੜਾ ਕਹਿ ਲਈਏ ਪ੍ਰਕਾਸ਼ ਜਾਂ ਸਾਜਨਾ ਦਿਵਸ ਕਹਿ ਲਈਏ ਖਾਲਸੇ ਦਾ ਸਾਜਨਾ ਦਿਵਸ ਤੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਜਨਮ ਦਿਹਾੜਾ ਇਹ ਮੰਗਲਵਾਰ ਵਿਸਾਖੀ ਜਿੰਨੀ ਸੰਗਤ ਘਰਾਂ 'ਚ ਬਹਿ ਕੇ ਸੁਣ ਰਹੀ ਸਭ ਦਾ ਧੰਨਵਾਦ। ਸਮਝੋ ਰੱਬ ਸਮਝਣ ਦਾ ਵਿਸ਼ਾ ਹੈ, ਪੂਜਣ ਦਾ ਨਹੀਂ। ਰੱਬ ਨੂੰ ਬਲੀਆਂ ਦੀ ਲੋੜ ਨਹੀਂ। ਕੁਦਰਤ ਸਾਰੀ ਬੀਜ ਫੈਲ ਕੇ ਦਰਖਤ ਬਣ ਗਿਆ, ਖਾਲਕ ਖਲਕਤ ਬਣ ਗਿਆ, ਬ੍ਰਹਮ ਬ੍ਰਹਿਮੰਡ ਬਣ ਗਿਆ ਤੇ ਕਾਦਰ ਕੁਦਰਤ ਬਣ ਗਿਆ। ਸਾਰੇ ਨਿਯਮਾਂ ਨੂੰ ਸਮਝੋ। ਰੱਬ ਨੂੰ ਸਮਝਣਾ ਮਤਲਬ ਨਿਯਮਾਂ ਨੂੰ ਸਮਝਣਾ, ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਜ਼ਿੰਦਗੀ ਜਿਉਣੀ ਚਾਹੀਦੀ ਹੈ। ਇਹਨੂੰ ਸਮਝ ਗਏ ਤੇ ਜਿੰਦ ਸੌਖੀ ਹੈ, ਨਾ ਸਮਝੇ ਤੇ ਦੁਖੀ ਰਵਾਂਗੇ, ਭਟਕਦੇ ਰਵਾਂਗੇ। ਅਣਜਾਣ ਨਾ ਬਣੀਏ, ਜਾਣੀਏ ਸਮਝੀਏ। ਆਓ ਟਾਈਮ ਫਿਰ ਬਹੁਤਾ ਉੱਚਾ ਹੋ ਜਾਏਗਾ। ਕਈ ਘਰਾਂ 'ਚ ਬਹਿ ਕੇ ਪ੍ਰਸ਼ਾਦੇ ਬਾਅਦ 'ਚ ਪਕਾਉਂਦੇ ਆ, ਸਬਜ਼ੀ ਪਹਿਲਾਂ ਬਣਾ ਲੈਂਦੇ। ਫੋਨ ਆਉਂਦੇ ਮੈਨੂੰ ਵੀ ਅਸੀਂ ਸਬਜ਼ੀ ਬਣਾ ਲੈਂਦੇ ਹਾਂ, ਰੋਟੀ ਕਹਿੰਦੇ ਹਾਂ ਬਾਅਦ 'ਚ ਪਕਾ ਲਾਂਗੇ, ਦੀਵਾਨ ਸੁਣ ਲਈਏ। ਬਹੁਤਾ ਵੀ ਕਵੇਲਾ ਨਾ ਕਰੀਏ, ਦੋ ਘੰਟੇ ਲੰਘ ਗਏ ਤੇ ਬੜੇ ਪਿਆਰ ਨਾਲ ਘਰਾਂ 'ਚ ਬਹਿ ਕੇ ਵੀ ਸੁਣ ਹੀ ਰਹੇ। ਮੈਨੂੰ ਆ ਮੈਸੇਜ ਪਤਾ ਲੱਗਿਆ 18-19 ਹਜ਼ਾਰ ਲਗਾਤਾਰ ਸੁਣਦੇ ਰਹੇ। ਸੋ ਸਭ ਦਾ ਧੰਨਵਾਦ ਜੀ ਜਿਹੜੇ ਘਰਾਂ 'ਚ ਬਹਿ ਕੇ, ਬਾਕੀ ਬਾਅਦ 'ਚ ਵੀ ਘਰਾਂ 'ਚ ਅਮਰੀਕਾ ਵਾਲੇ ਜਾਗ ਪੈਂਦੇ ਆ, ਬਾਅਦ 'ਚ ਫਿਰ ਉਹ ਵੇਖਦੇ ਰਹਿੰਦੇ ਉੱਧਰਲੇ ਪਾਸੇ ਜਿਵੇਂ ਜਿਵੇਂ ਹੌਲੀ ਹੌਲੀ। ਜਿਹੜੇ ਸੁਣਨ ਵਾਲੇ ਨੇ ਉਹਨਾਂ ਨੇ ਸੁਣ ਲੈਣਾ, ਲੱਭਣ ਵਾਲਿਆਂ ਨੇ ਆਪੇ ਲੱਭ ਲੈਣਾ ਕਿਤੇ ਨਾ ਕਿਤੇ। ਅਗਲਾ ਜਦੋਂ ਨਾ ਜਿੱਦਾਂ ਦੀ ਸੋਚ ਹੋਵੇ, ਅਗਲਾ ਯੂਟਿਊਬ ਦੇ ਹੱਥ ਵੀ ਉੱਧਰ ਹੀ ਵਾਰਦਾ। ਕਿਸੇ ਨੇ ਠਾਕੁਰ ਸਿੰਘ ਲੱਭ ਲੈਣਾ, ਕਿਸੇ ਨੇ ਬਾਬਾ ਬੰਤਾ ਸਿੰਘ ਲੱਭ ਲੈਣਾ, ਕਿਸੇ ਨੇ ਬਾਬਾ ਧੁੰਮਾ ਲੱਭ ਲੈਣਾ, ਕਿਸੇ ਨੇ ਬਾਬਾ ਧੁੰਦਾ ਲੱਭ ਲੈਣਾ ਤੇ ਕਿਸੇ ਨੇ ਆਪਾਂ ਨੂੰ ਵੀ ਲੱਭ ਲੈਣਾ। ਲੱਭ ਲੈਣੇ ਹੁੰਦੇ ਨੇ ਜਿਹੜੇ ਜਿਹੜਾ ਜਿਹਦਾ ਜਿੱਥੇ ਜੀ ਕਰਦਾ, ਜਿਹਨੂੰ ਜੋ ਚੰਗਾ ਲੱਗਦਾ ਆਨੰਦ ਲਵੇ, ਗੱਜ ਕੇ ਆਨੰਦ। ਹੋਰ ਵੀ ਬੜਾ ਕੁਛ ਲੱਭ ਲੈਣਾ ਕਈਆਂ ਨੇ। ਰਾਮਕਲੀ ਮਹੱਲਾ ਤੀਜਾ, ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸਿੱਧੀ ਬਨ ਬਨਿਆ ਵਾਧਾਇਆ, ਆਗਰ ਤਨ ਪਰਵਾਰ ਪਰੀਆ ਸ਼ਬਦ ਗਾ ਬਣਾਇਆ, ਹਰੀ ਕੇ ਰਾਮੀ ਵਸਾਇਆ, ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ, ਅੰਗੀਕਾਰੋ ਕਰੇ ਤੇਰਾ ਕਰਨ ਸਭ ਸਵਾਰਨਾ, ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ, ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਜੇ ਸਾਹਿਬ ਕਿਆ ਨਾਹੀ ਕਰਦੇ ਰਹੇ, ਕਰਨਾ ਤੇਰਾ ਸਭ ਕਿਛ ਹੈ ਜਿਸ ਦੇ ਹੀ ਸੋ ਪਾਰੇ, ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਮਿਲ ਕੇ ਮਨ ਵਸਿਆ ਵਾਡੇ ਸ਼ਬਦ ਕਰੇ, ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹੇ, ਸੱਚ ਮੇਰਾ ਆਧਾਰ ਓ ਸੱਚ ਨਾਮੇ ਆਧਾਰ, ਮੇਰਾ ਜਿਨ ਕੁੱਪਾ ਸਭ ਗਵਾਈਆਂ, ਹਰ ਸਾਥ ਸੁਖ ਮਨ ਆਏ ਵਸਿਆ, ਜਿਹੜੇ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨੀ ਤਾਂ ਗੁਰੂ ਹੋ ਜਿਸ ਆਏ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸੱਚ
ਮੇਰਾ ਆਧਾਰ ਓ ਵਾਡੇ ਪੰਜ ਸ਼ਬਦ ਕਰ ਸੁਭਾਵੇ,
ਹਰ ਸੁਭਾਵੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ,
ਅੱਜ ਗੁਰੂ ਦੁਰਵਾਸ ਕੀਤੇ ਕਾਲ ਕੰਠ ਕੁਮਾਰਿਆ,
ਓ ਕਰਮ ਪਾਇਆ ਤੁਮ ਜਿਤ ਕਉ ਸੇ ਨਾਮ ਹਰ ਕੈ ਲਾਗੇ,
ਹੈ ਨਾਨਕ ਦਸ ਹੋਆ ਤੁਮ ਕਰਿਆ ਹਰ ਵਾਜੇ,
ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ,
ਸਗਲ ਵਿਸੂਰੇ
ਦੁੱਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ,
ਸਾਧਨ ਭਏ ਸਰਸੇ ਪੂਰੇ ਗੁਰਦੇ ਜਾਣੀ,
ਹੁਣ ਤੇ ਪੁਨੀਤ ਕਹਿੰਦੇ ਪਵਿੱਤ ਸਤਿਗੁਰ ਰਹਿਆ ਭਰਪੂਰੇ,
ਬਲਵੰਤ ਨਾਨਕ ਗੁਰ ਚਰਨ ਲਾਗੇ ਵਾਰੇ ਅਨਹਤ ਵਿਸਲੋ,
ਅਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਬਹੱਤ,
ਇਸ ਰਾਤ ਵਿਦਾਈ ਗਾਇਆ ਖਿਲੇ ਸਗਲ ਜਗਤ,
ਲੰਗਿਆਈ ਅਮਰ ਆਈਆ ਵਚ ਧਰਮ ਹਦੂਰ,
ਆਪੋ ਆਪਣੀ ਕਿਤੇ ਲੈ ਕੇ ਦੂਰ,
ਜਿਨੀ ਨਾਮ ਲਿਆਇਆ ਗਏ ਸਖਤ ਕਾਲ,
ਨਾਨਕ ਚਲੇ ਕੀਤੀ ਛੁੱਟੀ ਨਾਲ,
ਜਿਨੀ ਨਾਮ ਲਿਆਇਆ ਗਏ ਸਖਤ ਕਾਲ,
ਨਾਨਕ ਚਲੇ ਕੀਤੀ ਛੁੱਟੀ ਨਾਲ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਹਦੇ ਆ ਗਏ।